ਸਤਬੰਦਨੀਆਂ ਸਭ ਕਲਾ ਸਮਰਥ ਗੁਰਮਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਭਰਿਆ ਤੋ ਸ਼ਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਸਰਗੁਣ ਨਿਰਗੁਣ ਨਿਰੰਕਾਰ
ਬੈਠੇ ਹਰੀ ਦਾ ਜਸ ਵਿਚਾਰਾਂ ਸਰਵਨ ਕਰ ਰਹੇ ਸੀ। ਬਹੁਤ ਸਾਰੇ ਪ੍ਰੇਮੀ ਹਰ ਰੋਜ਼ ਆਉਣ ਵਾਲੇ ਹੈ, ਬਹੁਤ ਸਾਰੇ ਪ੍ਰੇਮੀ ਉਹ ਹਨ ਜੋ ਅੱਜ ਹੀ ਆਏ ਹਨ। ਸੋ ਜੋ ਤਿੰਨ ਦਿਨ ਦਾ ਪਿਛਲਾ ਸਤਸੰਗ ਚੱਲ ਰਿਹਾ ਹੈ ਉਹਦੇ ਵਿੱਚ ਇੱਕ ਵਿਚਾਰ ਚੱਲ ਰਹੀ ਸੀ। ਇੱਕ ਤਾਂ ਇਹ ਸੀ ਕਿ ਜੇ ਰੂਹਾਨੀਅਤ ਦੇ ਵਿੱਚ ਚੱਲਣਾ ਹੈ, ਕਿਸੇ ਨੂੰ ਸ਼ੌਕ ਹੈ, ਸ਼ੌਕ ਮੈਂ ਇਸ ਵਾਸਤੇ ਕਹਿਣਾ ਕਿ ਆਦਮੀ ਦਾ ਮਨ ਮੋਹਿਆ ਹੋਇਆ ਹੈ ਮਾਇਆ ਨਾਲ, ਉਹ ਇੰਨੀ ਪਰਬਲ ਹੈ ਕਿ ਉਸ ਨੂੰ ਅਸਲੀਅਤ ਦਾ ਪਤਾ ਨਾ ਲੱਗਣ ਦੇਣ ਕਰਕੇ ਨਕਲ ਦੇ ਵਿੱਚ ਉਲਝ ਕੇ ਆਪਣਾ ਜੀਵਨ ਬਰਬਾਦ ਕਰਕੇ ਸੰਸਾਰ ਤੋਂ ਚਲਾ ਜਾਂਦਾ। ਉਹਦੇ ਮਨ ਵਿੱਚ ਸ਼ੌਕ ਨਹੀਂ ਜਾਗਦਾ, ਲੋਚਾ ਨਹੀਂ ਆਉਂਦੀ ਕਿ ਮੈਂ ਇਹ ਜੋ ਸਫ਼ਰ ਲੰਮਾ ਪਿਆ ਹੁਣੇ ਹੀ ਮੈਂ ਸੁਣਦਾ ਸੀ ਜਿਸ ਵਿੱਚ ਦੱਸ ਰਹੇ ਕਿ ਸਨ ਕਿ ਸੁਣ ਰਹੇ ਤੂੰ ਕੌਣ ਕਹਾਂ ਤੇ ਆਇਆ, ਏਤੀ ਨਾ ਜਾਣੈ ਕੇਤੀ ਕਮੁੱਦਤ ਚਲਤੇ ਖਬਰ ਨਾ ਪਾਇਆ। ਤੂੰ ਸਿਆਣਾ ਬਣਿਆ ਹੋਇਆ, ਕਹਿੰਦਾ PhD ਕੀਤੀ ਹੋਈ ਹੈ, ਮੈਂ ਸਪੈਸ਼ਲਿਸਟ ਹਾਂ, ਬੜਾ ਮੈਂ ਧਨੀ ਹਾਂ, ਮੇਰੇ ਵਚਨ ਸਾਰੀ ਦੁਨੀਆਂ ਮੰਨਦੀ ਹੈ, ਤੈਨੂੰ ਇਹ ਤਾਂ ਪਤਾ ਨਹੀਂ ਹੈਗਾ, ਤੂੰ ਜਾਣਦਾ ਤੂੰ ਕੌਣ ਹੈ, ਕਿੱਥੋਂ ਆਇਆ, ਕਿਉਂ ਤੁਰਿਆ ਫਿਰਦਾ, ਕਿਉਂ ਨਹੀਂ ਤੈਨੂੰ ਹੁਣ ਤੱਕ ਟਿਕਾਣਾ ਲੱਭਿਆ, ਕਦੇ ਵਿਚਾਰ ਕੀਤੀ ਹੈ? ਜੇ ਵਿਚਾਰ ਨਹੀਂ ਆਏ, ਮਹਾਰਾਜ ਕਹਿੰਦੇ ਵਿਚਾਰ ਤੂੰ ਸੁਣ ਤਾਂ ਪਸ਼ੂ ਹੋਇਆ ਕਰਦਾ। ਜਿਸਦੇ ਮਨ ਵਿੱਚ ਇਹ ਹੋਵੇ ਵੀ ਮੈਂ ਇਹੋ ਜਿਹੇ ਥਾਵਾਂ ਤੇ ਆਇਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰਾਂਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ, ਬਲਦ ਵੀ ਬਣਦਾ ਰਿਹਾ ਮੈਂ, ਇੱਕ ਮਹਾਂਪੁਰਸ਼ ਹੋਏ ਨੇ ਭਾਰਤ ਦੇ ਅੰਦਰ ਬਹੁਤ ਮਸ਼ਹੂਰ ਨੇ, ਜਿਨ੍ਹਾਂ ਦਾ ਨਾਮ ਸੁਖਦੇਵ ਹੈ। ਇਹ ਕਲਯੁਗ ਦੇ ਆਰੰਭ ਦੇ ਵਿੱਚ ਇਹ ਹੋਏ ਸਨ। بہت بڑے مہاپرش سن جنہاں دا روحانیاں دے اندر شبد جو وچار ہے وہ دی بڑی قدر ہے. آپ جی دا جنم جو سی پچھلا وہ توتے دا سی، لیکن ایک ایسا شبد انہوں دے کان وچ پی گیا جس نو امر کتھا کہندے نے. وہ ہوا کہ وہ جونی ایک دم جڑا چکر سی کٹ کے وہ منک کا جاما مل گیا. اس نے ارداس کری، ہے پربھو کرپا کر، جتھے تا یہ کرپا کیتی ہے اتھے یہ بھی کر کے جد میں ماتا دے گرب نو چھڈا تا میرے اتنے سنسار دی مایا نہ پوئے، کیونکہ ماتا دے گرب وچ مہاراج کہندے اس نو گیان ہویا کردا. بہت سارے انبھوی مہاپرش دستے نے کہ 101 جنم کا گیان ہوا کرتا پچھلا، دیکھتا رہتا بھی میں آ گلتی کری آ مینو سزا ملی، آ گلتی کری آ سزا ملی. تے ماتا دے پیٹ وچ جس تھان دے اتے بچہ ہوندا ہے وہ سورت پٹھا لڑکن کر کے سکھمنا ناڑی چھندی ہے. سکھمنا ناڑی ادا پنگلا سکھمنا تین ناڑیاں ریڑھ دی ہڈی دے نال جڑ کے لنگدیاں، اے سکھمنا ناڑی بچال دی ہوندی ہے. اے دے وچ لائف کرنٹ ہویا کردی ہے جنوں کنڈلنی کہندے نے. جس دی وی صورت چاہے ہن چلی جاوے، چاہے ماتا دے گرب وچ سی، اس نوں پچھلا تے اگلا سب کچھ نظر آن لگ جاندا. ایسا گیان ہے اس تھان دے اتے، تے اس گیان کر کے اس نوں ایک فرنا رہ ہے نہیں سی کوئی، تے ویکتی جڑی سی صورت جڑی سی اس دی سمادھی دے روپ وچ سی. اس تھان تے اس نوں 24 گھنٹے ایک شبد دی دھن سندی سی جس نوں نام آخدے نے. نام ایک دھن ہے، انرجی ہے، لیکن وہ تن پرکرتک نہیں ہے، پرکرتی تو اچھی دھن ہے، انہوں دسیا نہیں جا سکتا، صرف انبھو کیتا جا سکتا. مہاراج کہندے گرب کنٹ میں ارد تپ کرتے ساس ساس سمرت ہر رہتے. پرمیشر نہیں سی بولتا، اس نام نالوں ٹوٹتا نہیں سی، وہ نام دے آسرے ہی دا سارا ٹانچا کریا گیا. پچھلے جنما دا بہت انو گیان ہوندا ہے، بڑا کچھ سوچتا ہے، تے پھر بینتیاں کرتا ہے ہے پربھو جے مینو ہن اس نرک کمبھ دے وچوں جتھے مینو پٹھا لڑکایا مینو کڈ لویں، میں ہر سواس تیرا نام جپا گا. مہاراج کہندے لیکن یہ کرتا کی ہے، جیسی اگن ادھر میں تیسی باہر مایا، مایا اگن سب ایکو جہی، کرتا کھیل رچایا، جات پانا تا جمیا پروار پلا پایا. پروار وچ تاں خوشیاں ہو گیا، بڑیاں خوشیاں ہوندیاں، اس کر کے نہیں ہوئیاں بھی یہ جیو منک جامے چیا، اس کر کے ہوندیاں بھی یہ میرا پتر آ گیا، ہن گاہ یہ سانبے گا، میری کل چلے گی. وہ دا کوئی دھیان نہیں بھی یہ کون آیا کتوں آیا ہے، وہ بھی بھل جاتا ہے. لب چھڑکی لگی ترشنا مایا امر وتایا، لب ٹوٹ گئی جڑی لگی ہوئی سی تن، تے ادھر دے پاسے اسی ویلے مایا دا اثر ہو گیا. جنہوں لیوزن کہندے نے، اگنورینس کہندے نے، جڑا کچھ دیکھتا سی سب کچھ بھل گیا، جویں سپنا آندا سی ایں ہو گیا. سنسار چکھاں کھولیاں، سامنے وجود جسن لگ گئے، انہاں وجوداں دے نال نیو پہ گیا، ماں نوں پچھان لیا، پیو نوں پچھان لیا، سب تو پہلا کھان والی چیز نوں پچھانیا بھی جد مینو بھوک لگتی ہے تو دھد مینو ملتا ہے، پہلے پیار لگا تھان دھد، دوجے مائیں باپ کی سد، تیجے بھیا بھابی بےد، چوتھے پیار پنی کھیڑ، پنجویں کھان پین کی تاج، چھویں کام نہ پوچھا جا، ستویں سنج کیا کرواس، اٹھویں کرودھ ہوا تنداس، نویں تولے ابے سا، دسواں ددا ہوا سوا. آ ایک جیون دے مہاراج نے 10-10 سال دے حصے کیتے نے، بھی اس طرح دے نالے جیو انہوں تا بھل گیا جڑی لب لگی ہوئی سی، ਉਹ ਤ੍ਰਿਸ਼ਨਾ ਦਾ ਤੇ ਮਾਇਆ ਦਾ, ਮਾਇਆ ਅੰਮ੍ਰਿਤ ਆਇਆ, ਮਾਇਆ ਨੇ ਆਪਣਾ ਅਸਰ ਪਾਤਾ ਇਹਦੇ ਉੱਤੇ, ਪਰਮੇਸ਼ਰ ਨੂੰ ਭੁੱਲ ਕੇ ਜੋ ਦੁੱਖ ਸਹੇ ਸੀ ਉਹ ਵੀ ਭੁੱਲ ਗਿਆ, ਜੋ ਵਚਨ ਕੀਤੇ ਸੀ ਉਹ ਵੀ ਭੁੱਲ ਗਿਆ, ਦਿਮਾਗ ਦੇ ਵਿੱਚ ਆਉਂਦਾ ਹੀ ਨਹੀਂ, ਕੁਛ ਨਹੀਂ ਆਉਂਦਾ। ਹਾਕਾ ਮਾਰ ਮਾਰ ਮਹਾਤਮਾ ਦੱਸਦੇ ਨੇ, ਪਿਆਰਿਆ ਬਹੁਤ ਔਖੇ ਥਾਂ ਸੀ, ਮੁੜ ਕੇ ਫੇਰ ਮਾਂ ਦਾ ਗਰਭ, ਚਾਹੇ ਇਨਸਾਨ ਦਾ ਚਾਹੇ ਪਸ਼ੂ ਦਾ, ਤੈਨੂੰ ਫੇਰ ਉਸੇ ਅੰਧ ਘੋਰ ਚ ਜਾ ਕੇ ਪੈਣਾ ਪੈਣਾ। ਤੇਰੇ ਕੋਲ ਹੁਣ ਸਮਾਂ ਹੈ, ਜੇ ਤੂੰ ਬਚ ਸਕਦਾ ਬਚ। ਕਿਸੇ ਭਾਗਾਂ ਵਾਲੇ ਦੇ ਕੰਨ ਵਿੱਚ ਇਹ ਆਵਾਜ਼ ਪੈ ਜਾਂਦੀ ਹੈ, ਅੰਦਰ ਚਲੀ ਜਾਂਦੀ ਹੈ ਗਹਿਰੀ, ਇਰਾਦੇ ਦੇ ਘਰ ਚ ਚਲਿਆ ਜਾਂਦਾ ਤੇ ਉੱਥੇ ਫੈਸਲਾ ਕਰਦਾ ਵੀ ਮੈਂ ਬੜੇ ਜਨਮ ਧੋਖੇ ਦੇ ਵਿੱਚ ਰਿਹਾ, ਬਹੁਤ ਵਾਰੀ ਰਾਜਾ ਵੀ ਬਣਿਆ, ਬਹੁਤ ਵਾਰੀ ਮੈਂ ਫਕੀਰ ਵੀ ਬਣਿਆ, ਬਹੁਤ ਵਾਰੀ ਮੈਂ ਬੈਲ ਵੀ ਬਣਿਆ, ਤੇ ਹੁਣ ਮੈਂ ਕੋਈ ਸਾਧਨ ਕਰਾਂ। ਇਹ ਜੋ ਸੁਖਦੇਵ ਸੀ ਇਹਦੇ ਯਾਦ ਰਹਿ ਗਿਆ, ਅਰਦਾਸ ਕਰੀ ਮਾਇਆ ਨਾ ਪਈ ਇਹ ਤੇ, ਇਹਨੂੰ ਸਾਰਾ ਹੀ ਯਾਦ ਰਹਿ ਗਿਆ। ਅਜੇ ਬਚਪਨ ਵਿੱਚ ਅਸੀਂ ਉਸੇ ਵੇਲੇ ਆਪਣੇ ਪਿਤਾ ਨੂੰ ਕਹਿਣ ਲੱਗਿਆ ਕਿ ਪਿਤਾ ਜੀ ਮੈਂ ਜਿਸ ਕੰਮ ਨੂੰ ਕਰਨ ਵਾਸਤੇ ਆਇਆ ਉਹਦੀ ਮੈਨੂੰ ਪੂਰੀ ਤਰ੍ਹਾਂ ਸੋਝੀ ਹੈ, ਤੇ ਮੈਨੂੰ ਤੁਸੀਂ ਛੁੱਟੀ ਦੇਵੋ। ਇੱਥੇ ਨਾ ਕੋਈ ਕਿਸੇ ਦਾ ਪਿਤਾ ਹੈ, ਨਾ ਕੋਈ ਭਰਾ ਹੈ, ਨਾ ਕੋਈ ਪਤੀ ਹੈ, ਨਾ ਕੋਈ ਪਤਨੀ ਹੈ, ਕੋਈ ਵੀ ਸੰਬੰਧ ਨਹੀਂ। ਇਹ ਤਾਂ ਸਾਰੇ ਸੰਯੋਗ ਤੇ ਵਿਯੋਗ ਨੇ ਇਕੱਠੇ ਕੀਤੀਆਂ ਹੋਈਆਂ ਜੀਵ ਆਤਮਾਵਾਂ ਨੇ, ਆਪਣਾ ਸਮਾਂ ਭੁਗਤਾ ਕੇ ਚਲੀਆਂ ਜਾਂਦੀਆਂ, ਸਮੇਂ ਦੇ ਨਾਲ ਕਰਮਾਂ ਦਾ ਫਲ ਲੈਣ ਵਾਸਤੇ ਇਕੱਠੀਆਂ ਹੋ ਜਾਂਦੀਆਂ। ਜਿਵੇਂ ਨਦੀ ਦਾ ਰੇਤਾ ਹੁੰਦਾ ਹੈ, ਉਹ ਰੇਤਾ ਚੱਕ ਕੇ ਮਾਰਦੀ ਹੈ ਨਦੀ, ਕੋਈ ਕਿਣਕਾ ਕਿਤੇ ਚਲਾ ਜਾਂਦਾ, ਕੋਈ ਕਿਤਾ ਚਲਾ ਜਾਂਦਾ, ਕੋਈ ਵਿਛੜ ਜਾਂਦਾ, ਕੋਈ ਮਿਲ ਜਾਂਦਾ। ਆਹ ਹਾਲ ਸਾਡਾ ਹੋ ਰਿਹਾ ਖਰਮਾ ਖਰਮਾ ਸਾਲਾਂ ਦਾ। ਮਹਾਰਾਜ ਕਹਿੰਦੇ ਹੁਣ ਤੂੰ ਕਹਿੰਦਾ ਮੈਂ ਪੜ੍ਹਿਆ ਲਿਖਿਆ, ਤੈਨੂੰ ਸੋਝੀ ਆ ਗਈ, ਤੂੰ ਕੌਣ ਹੈ, ਕਿੱਥੋਂ ਆਇਆ? ਕਿਤਾਬਾਂ ਬੇਅੰਤ ਪੜ੍ਹ ਲਏਗਾ, ਬੇਅੰਤ ਗਿਆਨ ਦੀਆਂ ਗੱਲਾਂ ਕਰ ਲਏਗਾ, ਉਹ ਸਭ ਥੋਥਾ ਤੇ ਮੁਰਦਾ ਗਿਆਨ ਹੁੰਦਾ, ਜੀਵਨ ਦਾ ਨਹੀਂ ਹੁੰਦਾ। ਗੱਲੀ ਗਿਆਨ ਨਾ ਟੂੰਡੀਆ ਕਥਨਾ ਕਰਦਾ ਸਾਰ। ਸੋ ਉਹਦੇ ਯਾਦ ਹੋਣ ਕਰਕੇ ਕਹਿਣ ਲੱਗਿਆ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਮੈਂ ਦੱਸ ਦਿੰਦਾ। ਉਹਨੇ ਪੰਜ ਜਨਮ ਆਪਣੇ ਦੱਸੇ, ਇੱਕ ਜਨਮ ਖੋਤੇ ਦਾ ਦੱਸਿਆ ਕਿ ਮੈਂ ਖੋਤਾ ਬਣਿਆ, ਗਰੀਬ ਆਦਮੀ ਮੇਰਾ ਮਾਲਕ ਸੀ, ਛੋਟੀ ਉਮਰ ਚ ਉਸਨੇ ਮੇਰੇ ਉੱਤੇ ਮਿੱਟੀ ਲੱਦਣੀ ਸ਼ੁਰੂ ਕਰ ਦਿੱਤੀ, ਇੱਟਾਂ ਟੁੱਟਾਉਂਦਾ ਰਹਿੰਦਾ ਸੀ, ਮਿੱਟੀ ਢੋਂਦਾ ਸੀ, ਮੇਰੇ ਜਿਹੜੀ ਪਿੱਠ ਸੀ, ਜਿਹੜੀ ਮੇਰੀ ਰੀੜ ਦੀ ਹੱਡੀ ਸੀ, ਕਮਾਨ ਵਾਂਗੂ ਹੋ ਗਈ, ਚੁੱਕ ਗਈ ਥੱਲੇ, ਕਾਵਾਂ ਨੇ ਪੱਟ ਦਿੱਤੀ, ਲਾਗਾ ਲੱਗ ਗਿਆ। ਮੈਂ ਬਹੁਤ ਦੁਖੀ ਹੋਇਆ, ਪਿਤਾ ਜੀ ਮੈਨੂੰ ਇੱਕ ਧੋਬੀ ਕੋਲ ਇੱਕ ਰੁਪਈਏ ਨੂੰ ਵੇਚ ਦਿੱਤਾ, ਅੱਧੀ ਅੱਧੇ ਰੁਪਈਏ ਨੂੰ। ਉਹਦਾ ਵੀ ਮਾਸਟਰ ਸੀ ਤੇ ਉਹਨੇ ਮੈਨੂੰ ਕੁਛ ਨਾ ਪਾਉਣਾ, ਰੂੜੀਆਂ ਤੇ ਛੱਡ ਦੇਣਾ, ਤੇ ਉੱਥੇ ਮੈਂ ਗੋਹੇ ਨਾਲ ਲਿਬੜੇ ਹੋਏ ਕੱਢ ਕੱਢ ਕੇ ਪੱਠੇ ਖਾਣੇ ਤੇ ਰੋਣਾ। ਉਹਦੇ ਬਾਅਦ ਮੇਰੇ ਉੱਤੇ ਧੋ ਕਾਟ ਨੂੰ ਲੱਦ ਕੇ ਲੈ ਜਾਣਾ ਆਪਣਾ ਕੱਪੜਾ ਗਿੱਲਾ, ਤੇ ਉੱਥੇ ਜਾ ਕੇ ਪੈਖਣ ਲਾ ਕੇ ਛੱਡ ਦੇਣਾ। ਮੈਂ ਬਾੜ ਵਿੱਚੋਂ ਬੜੀ ਮੁਸ਼ਕਲ ਨਾਲ ਕੋਈ ਘਾਹ ਦੀ ਤਿੜ ਕੱਢਣੀ, ਮੇਰੇ ਨੱਕ ਦੇ ਵਿੱਚ ਬੇਅੰਤ ਸੂਹਾਂ ਲੱਗ ਗਈਆਂ, ਮੈਂ ਦਿਨ ਰਾਤ ਦੁਖੀ ਹੋਣਾ ਪੱਕਿਆ ਰਹਿੰਦਾ ਸੀ, ਉਧਰੋਂ ਲਾਗਾ ਲੱਗ ਗਿਆ। ਤੇ ਇੱਕ ਦਿਨ ਮੈਨੂੰ ਲੈ ਕੇ ਦਲਦਲ ਚ ਲੰਘਣ ਲੱਗਿਆ ਤਾਂ ਮੈਂ ਉਹਦੇ ਚ ਫਸ ਗਿਆ, ਇਹ ਆਪਣਾ ਸਮਾਨ ਚੱਕ ਕੇ ਲੈ ਗਿਆ, ਤੇ ਮੇਰਾ ਉਹੀ ਮੈਂ ਜਿਉਂਦਾ ਹੀ ਮਰਿਆ ਵਰਗਾ ਸੀ, ਮੈਨੂੰ ਛੱਡ ਗਿਆ ਵੀ ਅੱਜ ਮਰਿਆ ਕੱਲ ਮਰਿਆ। ਉਹ ਥਾਂ ਦੇ ਉੱਤੇ ਡੰਡੀ ਸੀ, ਜਿਹੜਾ ਵੀ ਲੰਘੇ ਉਹ ਮੇਰੀ ਪਿੱਠ ਤੇ ਪੈਰ ਧਰ ਕੇ ਛਾਲ ਮਾਰ ਕੇ ਲੰਘੇ। ਮੈਂ ਬੜਾ ਦੁਖੀ ਹੋ ਕੇ ਵਿੱਚ ਜਿਉਂ ਜਿਉਂ ਕੋਸ਼ਿਸ਼ ਕਰਦਾ ਹੇਠਾਂ ਨੂੰ ਜਾਣਾ, ਅਖੀਰ ਮੇਰੇ ਮੂੰਹ ਦੇ ਵਿੱਚ ਗਾਰਾ ਪੈ ਗਿਆ, ਮੇਰੇ ਨੱਕ ਦੇ ਵਿੱਚ ਪੈ ਗਿਆ, ਕਾਵਾਂ ਨੇ ਆ ਕੇ ਜਿਉਂਦੇ ਦੀਆਂ ਅੱਖਾਂ ਕਰ ਲਈਆਂ, ਤੜਫ ਤੜਫ ਕੇ ਮੈਂ ਮਰਿਆ। ਸੋ ਇਸ ਤਰ੍ਹਾਂ ਪੰਜ ਜਨਮ ਜਦ ਉਸਨੇ ਸੁਣਾਏ, ਪਿਤਾ ਨੇ ਕਿਹਾ ਬੇਟਾ ਠੀਕ ਹੈ, ਤੈਨੂੰ ਤੀਬਰ ਵੈਰਾਗ ਹੈ, ਜਿੰਨਾ ਚਿਰ ਤੀਬਰ ਵੈਰਾਗ ਪੈਦਾ ਨਾ ਹੋਵੇ, ਤਿੰਨ ਕਿਸਮ ਦਾ ਹੁੰਦਾ ਤੀਬਰ ਵੈਰਾਗ, ਤੀਬਰ ਤਰ ਵੈਰਾਗ, ਤੀਬਰ ਤਮ ਤਰ ਵੈਰਾਗ। ਤੀਬਰ ਤਮ ਤਰ ਵੈਰਾਗ ਉਹ ਹੁੰਦਾ ਵੀ ਸ਼ੇਰ ਵਰਗਾ ਵੈਰਾਗ ਹੁੰਦਾ, ਅੱਗੇ ਨੂੰ ਇੱਕ ਵਾਰੀ ਪੈਰ ਪੱਟ ਲਿਆ, ਮੁੜ ਨੀ ਪਿੱਛੇ ਨੂੰ ਦੇਖਦਾ, ਫਿਰ ਨੀ ਦੇਖਦਾ ਕੋਈ ਗੱਲ ਵੀ ਅਗਲੀ ਪਿਛਲੀ, ਫਿਰ ਤਾਂ ਜਿਸ ਕੰਮ ਦੇ ਵਾਸਤੇ ਪੈਰ ਪੁੱਟਿਆ ਉਹ ਕਰਕੇ ਹੀ ਹਟੇਗਾ, ਅਗਰ ਮਗਰ ਨਹੀਂ ਉਹਦੇ ਕੋਲ ਹੁੰਦੀ। ਬਹੁਤ ਕਲੀਅਰ ਮਾਈਂਡਡ ਹੁੰਦਾ, ਸਾਫ਼ ਸੁਥਰਾ ਉਹਦਾ ਰਸਤਾ ਹੁੰਦਾ, ਸਾਫ਼ ਸੁਥਰੇ ਇਰਾਦੇ ਹੁੰਦੇ, ਪਹੁੰਚਣਾ ਹੀ ਪਹੁੰਚਣਾ, ਉਹਨੇ ਕਿੰਨੀ ਲੱਖਾਂ ਤਕਲੀਫਾਂ ਆ ਜਾਣ ਤਾਂ ਵੀ ਉਹਨੇ ਆਪਣੇ ਮੰਜ਼ਿਲੇ ਮਕਸੂਦ ਤੇ ਪਹੁੰਚਣਾ। ਸੋ ਇਸ ਤਰ੍ਹਾਂ ਦੇ ਨਾਲ ਸਾਡੇ ਇੱਕ ਉਸ ਦੇ ਨਾਲ ਹੀ ਨਹੀਂ ਇਹ ਬੀਤਿਆ, ਸਾਡੇ ਸਾਰਿਆਂ ਨਾਲ ਇਸੇ ਤਰ੍ਹਾਂ ਹੋਇਆ। ਸੋ ਮਹਾਰਾਜ ਕਹਿੰਦੇ ਹੁਣ ਤੂੰ ਪੜ੍ਹਿਆ ਲਿਖਿਆ ਬੰਦਾ ਹੈ, ਬੜਾ ਸਿਆਣਾ ਕਹਾਉਣਾ ਹੈ, ਆਪਣੇ ਆਪ ਦੇ ਵਿੱਚ ਤੂੰ ਬੜਾ ਵਿਦਵਾਨ ਕਹਾਉਣਾ ਹੈ, ਪਰ ਤੈਨੂੰ ਪਤਾ ਹੈ ਸੁਣ ਰਹੇ ਤੂੰ ਕੌਣ ਕਹਾਂ ਤੇ ਆਇਆ, ਇਹ ਤੀਨਾ ਜਾਣਨਾ ਹੈ ਕੇਤੀ ਕਮੁੱਦ ਚਲਦੇ ਖਬਰ ਨਾਲ ਪਾਏ, ਤੈਨੂੰ ਪਤਾ ਕਿੰਨਾ ਦੇਰ ਹੋ ਗਈ ਤੈਨੂੰ ਚੱਲਦੇ ਨੂੰ। ਆਹ ਸਾਡੇ ਮੂਹਰੇ ਮਸਲਾ ਹੈ ਜ਼ਬਰਦਸਤ, ਬਈ ਹੁਣ ਕਿੱਥੇ ਜਾਵਾਂਗੇ। ਇਸ ਜਨਮ ਦੇ ਅੰਦਰ ਬੜਾ ਕੁਛ ਜੋੜਿਆ, ਬੜੀਆਂ ਜ਼ਮੀਨਾਂ ਬਣਾਈਆਂ, ਬੜੇ ਮਕਾਨ ਬਣਾਏ ਨੇ, ਉਹ ਤਾਂ ਪਤਾ ਹੀ ਨਹੀਂ ਹੈ ਕਿਹੜੇ ਵੇਲੇ ਉੱਥੋਂ ਸੱਦਾ ਆ ਜਾਣਾ ਹੈ, ਕੋਈ ਨਹੀਂ ਕਹਿ ਸਕਦਾ। ਇਸ ਤਰ੍ਹਾਂ ਪੜ੍ਹ ਲਓ, ਮੈਂ ਬਾਰਕ ਨੈ ਦੂਬ ਨੈ ਬੰਦ, ਕੋਈ ਪੱਕਾ ਬੰਦ ਨਹੀਂ ਹੈ ਬਈ ਕਿਹੜੇ ਵੇਲੇ ਸੰਸਾਰ ਤੋਂ ਜਾਣਾ। ਉਹ ਵੇਰਾ ਨਾ ਬੁੱਝਿਆ ਜੋ ਆਏ ਪਰੇ ਜਾਣ। ਇੱਕ ਵਾਰੀ ਦਫ਼ਤਰ ਦੇ ਅੰਦਰ ਦੋ ਇੰਪਲਾਈ ਆਪਸ ਚ ਝਗੜਾ ਕਰ ਰਹੇ ਨੇ, ਟਾਈਪ ਦੀ ਮਸ਼ੀਨ ਇੱਕ ਹੈ, ਉਹਨੇ ਵੀ ਹੱਥ ਪਾਏ ਹੋਏ ਨੇ, ਉਹਨੇ ਵੀ ਪਾਏ ਹੋਏ ਨੇ। ਉਹ ਵੀ ਦਲੀਲ ਦਿੰਦਾ ਵੀ ਮੇਰੀ ਇੱਕ ਚਿੱਠੀ ਹੈ, ਤੇਰਾ ਕੰਮ ਲੰਮਾ ਹੈ, ਮੈਨੂੰ ਕੱਢ ਲੈਣ ਦੇ ਤੇ ਮਸ਼ੀਨ ਲੈਣੀ। ਫਿਰ ਨਾਲਦਿਆਂ ਨੇ ਕਿਹਾ ਵੀ ਤੇਰਾ ਕੰਮ ਲੰਮਾ, ਤੂੰ ਇਹਨੂੰ ਦੇ ਦੇ। ਉਹ ਮਸ਼ੀਨ ਲੈ ਲਈ ਉਸਨੇ ਆਪਣੇ ਟੇਬਲ ਤੇ ਰੱਖ ਲਈ, ਉਹਦੇ ਬਾਅਦ ਕਾਗਜ਼ ਚੁੱਕੇ ਤੇ ਕਾਰਬਨ ਪਾਇਆ, ਰੋਲਰ ਘੁਮਾ ਕੇ ਟਾਈਪ ਕਰਨ ਲੱਗਿਆ। ਉਧਰਲੇ ਪਾਸੇ ਜਿਹੜਾ ਟਾਈਪ ਕਰਨਾ ਸੀ ਉਹਨੂੰ ਦੇਖਣ ਲੱਗਿਆ, ਕੁਰਸੀ ਦੀ ਪਿੱਠ ਨਾਲ ਲੱਗ ਕੇ ਚੁੱਪ ਕਰਕੇ ਬਹਿ ਗਿਆ। ਥੋੜੀ ਦੇਰ ਦੇਖਿਆ ਵੀ ਮਸ਼ੀਨ ਦਾ ਖੜਕਾ ਹੀ ਨਹੀਂ ਕਰਿਆ, ਸੋਚੀ ਜਾਂਦਾ ਕੁਛ। ਉਹ ਨਾਲ ਦੇ ਨੇ ਕਿਹਾ, ਉਹਨੇ ਕਹਿਣ ਲੱਗਿਆ ਵੀ ਮੈਂ ਮਸ਼ੀਨ ਚੱਕ ਲੈਣੀ ਹੈ, ਤੂੰ ਤਾਂ ਕਰਦਾ ਹੀ ਨਹੀਂ ਕੁਛ, ਕੋਈ ਜਵਾਬ ਨਹੀਂ। ਨਾਲ ਦੀ ਕੁਰਸੀ ਵਾਲੇ ਨੇ ਦੇਖਿਆ ਵੀ ਇਹ ਤੈਨੂੰ ਕਹਿੰਦਾ ਕੋਈ ਜਵਾਬ ਨਹੀਂ। ਉਹ ਖੀਰ ਉੱਠ ਕੇ ਹੈਰਾਨ ਹੋ ਗਏ ਵੀ ਉਹ ਤਾਂ ਚੱਲਿਆ ਵੀ ਗਿਆ ਇੱਥੋਂ। ਇੰਨਾ ਕੁ ਸਾਡਾ ਭਰੋਸਾ ਹੈ। ਗੁਰੂ ਨਾਨਕ ਕਹਿਣ ਲੱਗੇ, ਗੁਰੂ ਅੰਗਦ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਿਉਂ ਭਾਈ ਮਰਦਾਨਾ ਜ਼ਿੰਦਗੀ ਦਾ ਕਿੰਨਾ ਕੁ ਭਰੋਸਾ ਹੈ। ਕਹਿੰਦਾ ਸੱਚੇ ਪਾਤਸ਼ਾਹ ਤੁਹਾਡੇ ਨਾਲ ਲੱਗ ਕੇ ਤਾਂ ਮੈਨੂੰ ਪਤਾ ਲੱਗ ਗਿਆ, ਅੱਗੇ ਤਾਂ ਮੈਂ ਐਂ ਕਹਿੰਦਾ ਸੀ ਬੁੜੇ ਹੋਵਾਂਗੇ ਫੇਰ ਕਿਤੇ ਮਰਾਂਗੇ, ਤੇ ਤੁਹਾਡੇ ਨਾਲ ਮੈਨੂੰ ਨਾਲ ਬਚਨ ਸੁਣਨ ਨਾਲ ਇਹ ਹੋ ਗਿਆ ਵੀ ਸਵੇਰੇ ਹੈਗਾ ਆਦਮੀ ਸ਼ਾਮ ਨੂੰ ਹੈ। ਮਹਾਰਾਜ ਕਹਿੰਦੇ ਬੜਾ ਭਰੋਸਾ ਹੈ। ਕਹਿੰਦਾ ਸੱਚੇ ਪਾਤਸ਼ਾਹ ਇੰਨਾ ਕੁ ਚਿਰ ਤਾਂ ਲੱਗੇ ਜਾਂਦਾ ਆਦਮੀ ਨੂੰ ਜਾਂਦੇ ਨੂੰ, ਬਿਮਾਰ ਹੁੰਦਾ ਘੁਰਲੂ ਜਿਹਾ ਵੱਜਦਾ ਫੇਰ ਕਿਤੇ ਬੰਦਾ ਜਾਂਦਾ, ਮੈਂ ਕਈ ਦੇਖੇ ਨੇ। ਕਹਿੰਦੇ ਬਸ ਹੁਣ ਥੋੜਾ ਹੀ ਹੈ, ਫੇਰ ਵੀ ਚਾਰ ਪਹਿਰ ਕੱਢੇ ਜਾਂਦੇ। ਬਾਲ ਸਖਾਈ ਸੀ ਬਚਪਨ ਤੋਂ ਨਾਲ ਸੀ ਮਹਾਰਾਜ ਦੇ, ਪੈਸੇ ਖੁੱਲੇ ਬਚਨ ਕਹਿ ਲੈਂਦਾ ਸੀ। ਭਾਈ ਵਾਲਾ ਜੀ ਨੂੰ ਪੁੱਛਿਆ, ਕਹਿੰਦੇ ਕਿਉਂ ਭਾਈ ਵਾਲਾ? ਕਹਿੰਦਾ ਸੱਚੇ ਪਾਤਸ਼ਾਹ ਐਸ ਪਹਿਰ ਹੈਗੇ, ਅਗਲੇ ਪਹਿਰ ਦਾ ਪਤਾ ਨਹੀਂ। ਮਹਾਰਾਜ ਕਹਿੰਦੇ ਤੈਨੂੰ ਬੜਾ ਭਰੋਸਾ। ਕਹਿੰਦੇ ਕੀ ਗੱਲ, ਇੰਨਾ ਭਰੋਸਾ? ਕਹਿੰਦਾ ਮਹਾਰਾਜ ਪਹਿਰ ਤਾਂ ਬੰਦੇ ਨੂੰ ਨਰੋਏ ਨੂੰ ਮਰਦੇ ਨੂੰ ਲੱਗੇ ਜਾਂਦਾ, ਬਾਬਾ ਬੁੱਢਾ ਜੀ ਤੁਹਾਨੂੰ ਕਿੰਨਾ ਭਰੋਸਾ ਹੈ? ਕਹਿੰਦੇ ਮਹਾਰਾਜ ਇੱਕ ਘੜੀ ਹੈ, ਇਸ ਘੜੀ ਹੈਗੇ ਅਗਲੀ ਘੜੀ ਦਾ ਪਤਾ ਨਹੀਂ। ਕਹਿੰਦੇ ਘੜੀ ਤਾਂ 24 ਮਿੰਟ ਦੀ ਹੁੰਦੀ ਹੈ। ਉਹਨਾਂ ਨੇ ਵੀ ਆਈ ਬਚਨ ਕਹਿਤਾ ਕਿ ਸਾਹ ਨਿਕਲਦੇ ਨਿਕਲਦੇ ਜੇ ਲੰਮੇ ਲੰਮੇ ਬੰਦਾ ਸਾਹ ਲਵੇ ਤਾਂ 40-50 ਸਵਾਸ ਤਾਂ ਆਏ ਜਾਂਦੇ ਨੇ, ਪਤਾ ਲੱਗ ਜਾਂਦਾ ਵੀ ਇਹ ਹੁਣ ਗਿਆ। ਸਾਰਿਆਂ ਨੇ ਇਕੱਠੇ ਹੋ ਕੇ ਪੁੱਛਿਆ, ਇਹ ਪਾਤਸ਼ਾਹ ਤੁਸੀਂ ਦੱਸੋ ਕਿੰਨਾ ਭਰੋਸਾ ਹੈ ਆਦਮੀ? ਮਹਾਰਾਜ ਕਹਿੰਦੇ ਆਪਣਾ ਨਾਂ ਕੀ ਹੈ? ਕਹਿੰਦੇ ਕੀ ਨੇ ਆ ਪੁਤਲੇ ਨੂੰ? ਕਹਿੰਦੇ ਆਦਮੀ। ਕਹਿੰਦੇ ਆ ਨੂੰ ਅੱਡ ਕਰ ਦੋ, ਦਮੀ ਨੂੰ ਅੱਡ ਕਰ ਦੋ, ਹੁਣ ਬੋਲੋ। ਕਹਿੰਦੇ ਆ ਦਮੀ। ਕਹਿੰਦੇ ਬਸ ਇੰਨਾ ਹੀ ਭਰੋਸਾ ਹੈ, ਜੇ ਤਾਂ ਦਮ ਬਾਹਰ ਨੂੰ ਗਿਆ ਹੋਇਆ ਮੁੜਿਆ ਆ ਤਾਂ ਆਦਮੀ ਨਹੀਂ ਮੁੜਦੇ। ਹਮ ਆਦਮੀ ਹਾਂ ਇੱਕਦਮੀ, ਬੋਲਤ ਮਹਾਤਮਾ ਜਾਣ। ਸੋ ਜਦੋਂ ਇੰਨੀ ਰਿਸਕੀ ਚੀਜ਼ ਹੈ ਇਹ, ਫੇਰ ਭਰੋਸਾ, ਵੱਡੇ ਵੱਡੀਆਂ ਪਿੜਾਂ ਬੰਨਣੀਆਂ, ਵੈਰ ਕਰਨੇ, ਵਿਰੋਧ ਕਰਨੇ, ਰੌਲੇ ਰੱਪੇ ਪਾਉਣੇ, ਇਹ ਤਾਂ ਸਾਰੇ ਦੇ ਸਾਰੇ ਅਗਿਆਨਤਾ ਦੇ ਸੂਚਕ ਨੇ। ਬੰਦੇ ਨੇ ਇੱਥੇ ਰਹਿਣਾ ਨਹੀਂ, ਜਿਹੜਾ ਕੰਮ ਕਰਨ ਆਇਆ ਉਹ ਕਰਿਆ ਨਹੀਂ। ਮਹਾਰਾਜ ਕਹਿੰਦੇ ਫੇਰ ਖਾਲੀ ਹੱਥ ਜਾਂਦਾ, ਕੀ ਕਰਨਾ ਹੁਤੋ ਸੁਨੈ ਕੀਓ, ਪਰ ਉਹ ਲੋਭ ਕੈ ਫੰਦ ਨਾਨਕ ਸਮਿਓ ਰਮ ਗਏ ਅਬ ਕਿਉਂ ਰੋਗਤ ਅੰਤ। ਪਿਆਰਿਆਂ ਹੁਣ ਤੇਰਾ ਰੋਣਾ ਨਹੀਂ ਕਿਸੇ ਨੇ ਸੁਣਨਾ, ਹੁਣ ਤਾਂ ਜਾਣਾ ਹੀ ਜਾਣਾ, ਤਾਂ ਆਵਾਜ਼ਾਂ ਨਾ ਸੁਣੀਆਂ। ਮਹਾਂਪੁਰਸ਼ ਆਵਾਜ਼ਾਂ ਦੇ ਦੇ ਕੇ ਬੋਲ ਰਹੇ ਸੀ, ਧਰਮ ਗ੍ਰੰਥ ਸਾਰੇ ਆਵਾਜ਼ਾਂ ਦੇ ਕੇ ਸਮਝਾਉਂਦੇ ਸੀ ਕਿ ਤੂੰ ਆਇਆ ਭਈ ਪ੍ਰਾਪਤ ਮਾਨੁੱਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ। ਜਿਹੜੇ ਕੰਮ ਨੂੰ ਕੇਵਲ ਮਾਤਰ ਕਰਨ ਵਾਸਤੇ ਆਇਆ, ਸੰਤਾਂ ਦੀ ਸੰਗਤ ਵਿੱਚ ਹੋ ਕੇ ਨਾਮ ਜਪ, ਉਹ ਤਾਂ ਤੈਂ ਕਰਿਆ ਨਹੀਂ ਹੈ, ਤੇ ਬਾਕੀ ਬਾਜੀ ਹਾਰ ਕੇ ਜਾਂਦਾ, ਹੱਥ ਮਲਦਾ ਹੋਇਆ ਚਲਾ ਜਾਂਦਾ। ਕੀ ਲੈ ਚੱਲਿਆ ਨਾਲ? ਲੈ ਚੱਲਿਆ ਜਿਹੜੇ ਪਾਪ ਕੀਤੇ ਨੇ, ਦੁਨੀਆਂ ਨੇ ਧੱਕੇ ਕਰੇ ਨੇ, ਦੁਨੀਆਂ ਨੂੰ ਧੋਖੇ ਦਿੱਤੇ ਨੇ, ਕਪਟ ਕੀਤੇ ਨੇ, ਦਿਲ ਦੁਖਾਏ ਨੇ, ਉਹ ਹੁਣ ਨਾਲ ਲੈ ਕੇ ਪਿਆ ਰਿਹਾ। ਜਦੋਂ ਦਰਗਾਹ ਵਿੱਚ ਜਾਏਗਾ ਉੱਥੇ ਫਿਰ ਕਿਤੇ ਪੁੱਛ ਹੋਏਗੀ, ਨਾਨਕ ਆਖੇ ਰੇ ਮਨਾ ਸੁਣਿਓ ਸਿੱਖ ਸਹੀ, ਲੇਖਾ ਰੱਬ ਮੰਗੇਸਿਆ ਬੈਠਾ ਬੈਠਾ ਕਰ ਬਈ। ਉਹ ਤਾਂ ਇੱਕ ਇੱਕ ਐਕਸ਼ਨ ਤੇ ਪੁੱਛਿਆ ਜਾਏਗਾ। ਤੈਨੂੰ ਗੁਰੂ ਪੀਰ ਮਹਾਂਪੁਰਸ਼ ਦੱਸਦੇ ਰਹੇ ਐਸਾ ਕੰਮ ਮੂਲੇ ਨਾ ਕੀਤਾ ਹੈ ਜੇ ਤੰਤ ਪੁੱਛੋ ਤਾਈਆ, ਨਾ ਕਰੇ ਇਹੋ ਜਿਹਾ ਕੰਮ ਜਿਹੜਾ ਦਰਗਾਹ ਜਾ ਕੇ ਪਛਤਾਉਣਾ ਪਵੇ। ਸੋ ਇਹ ਆਦਮੀ ਜਿਹਨੂੰ ਸਾਡੇ ਬੋਲੀ ਦੇ ਵਿੱਚ ਪੜ੍ਹਿਆ ਲਿਖਿਆ ਵੱਡਾ ਬੰਦਾ ਕਹਿੰਦੇ ਨੇ, ਮਹਾਰਾਜ ਕਹਿੰਦੇ ਨਾਮ ਤੋਂ ਬਗੈਰ ਇਹ ਕੁਛ ਵੀ ਨਹੀਂ ਹੈ, ਇਹਦੀ ਵੈਲਿਊ ਨਹੀਂ ਹੈ ਕੋਈ ਵੀ, ਇਸ ਤਰ੍ਹਾਂ ਫਰਮਾਨ ਕਹਿੰਦੇ ਕਰਦੇ ਨੇ।
ਮਿਰਤਕ ਕਹੀਏ ਨਾਨਕਾ, ਮਿਰਤਕ ਕਹੀਏ Thank you.
ਪੰਜ ਵੱਡੀਆਂ ਸਿਫਤਾਂ ਅਤੀ ਤੱਕ ਐਕਸਟ੍ਰੀਮ ਤੱਕ ਇੱਕ ਬੰਦੇ ਚ ਹੋਣ, ਅਤ ਸੁੰਦਰ, ਕੁਲੀਨ, ਚਤਰ, ਮੁੱਖ ਗਿਆਨੀ, ਧਨਵੰਤ, ਸਾਰੀ ਦੁਨੀਆਂ ਤੋਂ ਸੁੰਦਰ ਹੋਏ ਤੇ ਸਭ ਤੋਂ ਉੱਚੀ ਕੁਲ ਨਾਲ ਸੰਬੰਧ ਰੱਖਦਾ ਹੋਵੇ, ਚਤਰ ਹੋਵੇ, ਉਹਦੇ ਮੁਕਾਬਲੇ ਤੇ ਕੋਈ ਗੱਲ ਨਾ ਕਰ ਸਕਦਾ ਹੋਵੇ, ਗੱਲ ਕਰਨ ਦਾ ਧਨੀ ਹੋਵੇ, ਵੱਡੇ ਦੇ ਵੱਡੇ ਫਲਸਫੇ ਨੂੰ ਦੱਸਣ ਵਾਲਾ ਹੋਵੇ ਤੇ ਮੂੰਹ ਦਾ ਗਿਆਨੀ, ਕਰਨੀ ਦਾ ਗਿਆਨੀ ਨਹੀਂ, ਫੇਰ ਧਨ ਸਾਰੀ ਵਰਲਡ ਤੋਂ ਜ਼ਿਆਦਾ ਹੋਵੇ, ਬਿਲੀਨੀਅਰ ਹੋਵੇ, ਅਰਬਾਪਤੀ ਖਰਬਾਪਤੀ ਹੋਵੇ, ਸੰਸਾਰ ਦੇ ਗਜ ਨਾਲ ਨਾਪਿਆਂ, ਦੁਨੀਆਂ ਦੇ ਗਜ ਨਾਲ ਨਾਪਿਆਂ, ਉਹ ਬਹੁਤ ਵੱਡੀ ਹਸਤੀ ਹੈ ਤੇ ਰੂਹਾਨੀਅਤ ਦੇ ਗਜ ਨਾਲ ਜਦੋਂ ਨਾਪ ਹੁੰਦਾ ਹੈ, ਬੱਟਾ ਪਾ ਕੇ ਤੋਲਿਆ ਜਾਂਦਾ ਹੈ ਤਾਂ ਡੈਡ ਹੈ। ਮਿਰਤੇ ਕਹੀਏ ਨਾਨਕਾ ਅਜੇ ਪ੍ਰੀਤ ਨਹੀਂ ਭਗਵਾਨ, ਉਹ ਜਿਉਂਦਿਆਂ ਚ ਸ਼ਾਮਲ ਨਹੀਂ ਹੁੰਦਾ, ਮੁਰਦਿਆਂ ਵਿੱਚ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਜਿਹਦੇ ਮਨ ਵਿੱਚ ਵਸ ਗਿਆ ਵਾਹਿਗੁਰੂ ਉਹ ਤਾਂ ਹੈ ਜਿਉਂਦਾ। ਇਹ ਗੱਲ ਦੱਸੀ ਕਿਵੇਂ ਜਾਵੇ? ਇੱਕ ਤਾਂ ਹੈ ਸਾਡੀ ਕੈਮੀਕਲ ਲਾਈਫ, ਰੋਟੀ ਖਾਂਦੇ ਹਾਂ, ਹੋਰ ਚੀਜ਼ਾਂ ਖਾਂਦੇ ਹਾਂ, ਨਿਊਟਰੈਂਟ 16 ਸਾਡੀ ਬੋਡੀ ਦੇ ਵਿੱਚ ਪੂਰੇ ਨੇ, ਤਿੰਨੇ ਤੱਤ ਸਾਡੇ ਸੰਤੁਲਨ ਵਿੱਚ ਨੇ ਤੇ ਇਹਦੇ ਨਾਲ ਬੋਡੀ, ਜਿਹੜੇ ਸਰੀਰ ਦਾ ਇੰਜਣ ਹੈ, ਇਹ ਚੱਲਦਾ ਰਹਿੰਦਾ। ਬੜਾ ਹੀ ਸੋਫਿਸਟੀਕੇਟਡ ਇੰਜਣ ਹੈ, 2,15,000,000,000 ਸੈੱਲ ਹੈ ਸਰੀਰ ਵਿੱਚ ਲੱਗਿਆ ਹੋਇਆ, 72,72,72,200 ਬਲੱਡ ਚੈਨਲ ਲੱਗੀ ਹੋਈ ਹੈ। ਇਹਦੇ ਚੋਂ 3 ਨਾੜੀਆਂ ਵੱਡੀਆਂ ਨੇ, 20 ਇਹਦੇ ਨਾਲ ਦੀਆਂ ਨੇ, 5 ਇਹਦੇ ਵਿੱਚ ਪ੍ਰਾਣ ਨੇ, ਪ੍ਰਾਣ ਅਪਾਨ ਉਦਾਨ ਬਿਆਨ ਸਮਾਨ, ਜਿਹੜੇ ਹਰ ਵਕਤ ਚੱਲਦੇ ਰਹਿੰਦੇ। ਇੱਕ ਤਾਂ ਸਾਹ ਨੂੰ ਬਾਹਰ ਕੱਢਦਾ ਹੈ ਤੇ ਅੰਦਰ ਨੂੰ ਖਿੱਚਦਾ, ਉਹਨੂੰ ਪ੍ਰਾਣ ਕਹਿੰਦੇ ਨੇ, ਪ੍ਰਾਣ ਨਿਕਲ ਗਏ। ਦੂਸਰਾ ਪ੍ਰਾਣ ਹੁੰਦਾ ਹੈ ਨਾਭੀ ਦੇ ਅੰਦਰ, ਜਿਹੜਾ ਇਹਦੇ ਅੰਦਰ ਹੀਟ ਦਾ, ਗਰਮੀ ਦਾ ਸੰਤੁਲਨ 98.5 ਦਰਜੇ ਤੇ ਰੱਖਦਾ, ਦੱਸਦਾ ਰਹਿੰਦਾ ਵੀ ਹੁਣ ਤੂੰ ਤੰਦਰੁਸਤ ਹੈ। 98.5 ਤੋਂ ਜੇ ਅੱਧਾ ਵੱਧ ਜਾਵੇ ਬਿਮਾਰ ਹੋ ਜਾਏਗਾ, ਜੇ ਘੱਟ ਜਾਵੇ ਕਹਿੰਦੇ ਲੋਅ ਬਲੱਡ ਪ੍ਰੈਸ਼ਰ ਹੋ ਗਿਆ। ਤੀਸਰਾ ਹੈ ਜਿਹੜਾ ਹਾਰਟ ਦੇ ਵਿੱਚ, ਹਾਰਟ ਨੂੰ ਚਾਲੂ ਰੱਖਦਾ ਹਰ ਵਕਤ। ਇਹ ਮਸ਼ੀਨ ਜਿੱਦਣ ਬਣਾ, ਜਦ ਤੋਂ ਇਹਦਾ ਵਜੂਦ ਕਾਇਮ ਹੋਇਆ, ਜਦ ਤੱਕ ਇਹ ਜਾਏਗਾ ਉਹਨਾਂ ਚਿਰ ਇਹ ਨਨ ਸਟੋਪ ਚੱਲਦੀ ਰਹੇਗੀ, ਕੋਈ ਆਰਾਮ ਨਹੀਂ ਇਹ ਮਸ਼ੀਨ ਲੈਂਦੀ। ਚੌਥਾ ਹੋਇਆ ਕਰਦਾ ਜਿਹੜਾ ਖਾਧੀਆਂ ਹੋਈਆਂ ਚੀਜ਼ਾਂ ਨੂੰ ਥਾਂ ਥਾਂ ਤੇ ਭੇਜਦਾ, ਅੱਖਾਂ ਵਾਲੀ ਅੱਖਾਂ ਵੱਲ, ਕੰਨਾਂ ਵਾਲੀ ਕੰਨਾਂ ਵੱਲ, ਜਿੱਥੇ ਜਿੱਥੇ ਲੋੜ ਹੈ ਉਸੇ ਥਾਂ ਤੇ ਭੇਜ। ਪੰਜਵਾਂ ਹੋਇਆ ਕਰਦਾ ਜਿਹੜਾ ਹਰ ਵਕਤ ਸਫਾਈ ਕਰਦਾ, ਕਦੇ ਵੀ ਨਨ ਸਟੋਪ ਸਫਾਈ ਕਰਦਾ, 3.5 ਕਰੋੜ ਰੋਮ ਦੇ ਵਿੱਚੋਂ ਪੋਇਜ਼ਨ ਬਾਹਰ ਕੱਢਦਾ ਰਹਿੰਦਾ ਤੇ ਇਹਦੇ ਵਿੱਚ ਫੇਰ ਮਨ ਹੈ, ਮਨ ਨੂੰ ਕੰਟਰੋਲ ਕਰਨ ਵਾਲੀ ਬੁੱਧੀ ਹੈ, ਬੁੱਧੀ ਦੇ ਉੱਤੇ ਚਿੱਤ ਹੈ, ਚਿੱਤ ਦੇ ਉੱਤੇ ਮੈਂ ਭਾਵ ਹੈ, ਇਹ ਸਰੀਰ ਦੀ ਬਣਤਰ ਹੈ। ਮਹਾਰਾਜ ਕਹਿੰਦੇ ਇੱਕ ਲਾਈਫ ਹੈ ਜਿਹਨੂੰ ਕੈਮੀਕਲ ਲਾਈਫ ਕਹਿੰਦੇ ਨੇ, ਅੰਨ ਪਾਣੀ ਦੀ ਖਾ ਕੇ ਜਿਉਂਦਾ। ਇਹ ਮਸ਼ੀਨ ਚੱਲਦੀ ਹੈ ਖਾ ਪੀ ਕੇ, ਇਹਦੇ ਵਿੱਚ ਇਲੈਕਟ੍ਰੋਨਿਕਸ ਤੇ ਮੈਗਨੈਟਿਕ ਵੇਵਸ ਬ੍ਰੇਨ ਦੇ ਅੰਦਰ, ਇਹ ਦੋਏ ਲਹਿਰਾਂ ਚੱਲ ਕੇ ਬ੍ਰੇਨ ਜਿਉਂਦਾ ਰਹਿੰਦਾ। ਜੇ ਇੱਕ ਲਹਿਰ ਦੇ ਵਿੱਚ ਨੁਕਸ ਪੈ ਜਾਵੇ ਬ੍ਰੇਨ ਡੈਡ ਹੋ ਜਾਂਦਾ, ਪਾਗਲ ਹੋ ਜਾਂਦਾ ਬੰਦਾ। ਇਹ ਹੈਗੀ ਇੱਕ ਲਾਈਫ। ਦੂਜੀ ਲਾਈਫ ਉਹ ਹੈ ਕਿ ਜਦੋਂ ਇਸ ਦੀ ਸੁਰਤ ਦਾ ਕੰਟੈਕਟ ਸੰਬੰਧ ਉੱਤੇ ਜਾ ਕੇ ਜੁੜ ਜਾਂਦਾ ਹੈ, ਟੌਪ ਐਨਰਜੀ ਜਿਹਨੂੰ ਸੁਪਰ ਐਨਰਜੀ ਵਾਹਿਗੁਰੂ ਕਹਿੰਦੇ ਨੇ, ਆਤਮਾ ਪਰਮਾਤਮਾ ਕਹਿੰਦੇ ਨੇ, ਉਹਦੇ ਨਾਲ ਜਦ ਇਹਦਾ ਕਨੈਕਸ਼ਨ ਜੁੜਦਾ ਉਸ ਵੇਲੇ ਉਹਦੇ ਵਿੱਚੋਂ ਕਰੰਟ ਆਉਂਦੀ ਹੈ, ਉਹਦੇ ਨਾਲ ਇਹਨੂੰ ਜ਼ਿੰਦਗੀ ਮਹਿਸੂਸ ਹੁੰਦੀ ਹੈ, ਜਿਉਂਦਾ ਹੋ ਜਾਂਦਾ, ਉਹ ਮਰਿਆ ਹੋਇਆ ਨਹੀਂ ਹੁੰਦਾ। ਇਹ ਹਉਮੈ ਦੀ ਸੁਰਤ ਹੈ, ਉਹ ਕੌਸਮਿਕ ਸੁਰਤ ਹੈ, ਆਤਮਿਕ ਸੁਰਤ। ਆਤਮਿਕ ਸੁਰਤ ਵਾਲਾ ਤਾਂ ਜਿਉਂਦਾ, ਜਿਹੜਾ ਅੰਨ ਪਾਣੀ ਦੇ ਆਸਰੇ ਚੱਲ ਕੇ ਜਿਉਂਦਾ ਉਹਨੂੰ ਮਹਾਰਾਜ ਕਹਿੰਦੇ ਮੁਰਦਾ ਹੈ, ਕਿਉਂਕਿ ਇਹਦੇ ਵਿੱਚ ਪਿਆਰ ਨਹੀਂ ਹੈ, ਪਿਆਰ ਤੋਂ ਹੀਣਾ ਹੈ। ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ। ਸੋ ਇਸ ਤਰ੍ਹਾਂ ਦੇ ਨਾਲ ਆਹ ਜਿਹੜਾ ਸਾਨੂੰ ਏਡਾ ਸੁੰਦਰ ਸਰੀਰ ਮਿਲਿਆ, ਜਿਹਨੂੰ ਅਸੀਂ ਗਿਣੇ ਨਹੀਂ ਸਕਦੇ, 2,15,000,000,000 ਸੈੱਲ ਲੱਗਿਆ ਹੋਇਆ। ਕੋਈ ਬਿਲਡਿੰਗ ਹੈ ਜਿਹਦੇ 'ਚ ਇੰਨੀਆਂ ਇੱਟਾਂ ਲੱਗੀਆਂ ਹੋਣ ਖਰਬਾਂ ਦੇ? ਹਰ ਫੇਰ ਸਾਰਾ ਹੀ 9 ਮਹੀਨੇ 'ਚ ਤਿਆਰ ਕਰਕੇ ਵਾਹਿਗੁਰੂ ਨੇ ਸਾਨੂੰ ਸਾਡੀ ਆਤਮਾ ਨੂੰ ਦੇ ਤਾ, ਜੀਵ ਆਤਮਾ ਨੂੰ। ਉਹ ਗਲਤੀ ਇਹ ਹੋ ਗਈ ਕਿ ਅਸੀਂ ਆਪਣੇ ਆਪ ਨੂੰ ਭੁੱਲ ਕੇ ਸਰੀਰ ਕਹਿਣਾ ਸ਼ੁਰੂ ਕਰ ਦਿੱਤਾ ਵੀ ਮੈਂ ਸਰੀਰ ਹਾਂ। ਉਹ ਐਡੀ ਨੀਂਦ ਸਾਨੂੰ ਆ ਗਈ ਕਿ ਸਰੀਰ ਦੇ ਵਾਸਤੇ ਦੇਹ ਦੇ ਆਸ ਪੱਕ ਜਾਣ ਕਰਕੇ ਦੇਹ ਦਾ ਹੀ ਕੰਮ ਕਰੀ ਜਾਂਦੇ ਹਾਂ, ਸਾਨੂੰ ਆਪਣੇ ਆਪ ਦੀ ਜਾਗ ਹੀ ਨਹੀਂ ਆਉਂਦੀ। ਮਹਾਰਾਜ ਕਹਿੰਦੇ ਤੂੰ ਐਸਾ ਗਾਫਲ ਹੋ ਗਿਆ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਕਬਰ ਨਾ ਜੀਵਿਆ ਕੋਏ, ਜੋ ਜੀਵ ਹੈ ਪਤ ਲੱਥੀ ਹੈ। ਜਿਹੜਾ ਕਹਿੰਦਾ ਮੈਂ ਜਿਉਂਦਾ ਆ ਨਾਮ ਤੋਂ ਬਗੈਰ, ਉਹਦੀ ਪਥ ਲੈਂਦੀ ਹੈ, ਬਿਨ ਆਵੇ ਪਥ ਜਾਏ, ਪਤ ਹੋਰ ਨਹੀਂ ਲੈਂਦੀ। ਬੜੇ ਅਨਰਥ ਅਰਥ ਦੇ ਅਨਰਥ ਕਰੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ, ਇਹਨਾਂ ਨੇ ਅਰਥਾਂ ਵਾਲਿਆਂ ਨੇ ਬਦਲ ਕੇ ਰੱਖ ਦਿੱਤਾ। ਇੱਕ ਬਹੁਤ ਬੜਾ ਵਿਦਵਾਨ ਹੈ ਜਿਸਨੇ ਅਰਥ ਕਰੇ, ਮੈਨੂੰ ਮਿਲ ਗਿਆ ਥੋੜੇ ਦਿਨ ਹੋਏ ਲੁਧਿਆਣੇ, ਪ੍ਰੋਫੈਸਰ ਸੀ ਪ੍ਰਿੰਸੀਪਲ। ਮੈਂ ਪ੍ਰਿੰਸੀਪਲ ਸਾਹਿਬ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ। ਲੰਗਰ ਦੇ ਵਿੱਚ ਲੰਗਰ ਵਰਤਦਾ ਸੀ, ਪੰਗਤ ਦੇ ਵਿੱਚ ਮੈਂ ਹੀ ਬੈਠਾ ਸੀ, ਇੱਕ ਪਾਸੇ ਹੋ ਕੇ ਬੈਠ ਗਏ। ਮੈਂ ਕਿਹਾ ਤੁਸੀਂ ਨਾ ਇਹੋ ਜਿਹਾ ਅਨਰਥ ਕਰਿਆ, ਪਤਾ ਨਹੀਂ ਦਰਗਾਹ ਜਾ ਕੇ ਤੁਹਾਨੂੰ ਕਿੰਨਾ ਲੇਖਾ ਦੇਣਾ ਪੈਣਾ। ਕਹਿੰਦੇ ਕੀ ਇਹੋ ਜਿਹਾ ਮੈਂ ਕੰਮ ਕਰਤਾ? ਮੈਂ ਕਿਹਾ ਤੁਹਾਨੂੰ ਮੈਂ ਦੱਸ ਦਿੰਦਾ, ਤੁਸੀਂ ਦੋ ਅਰਥ ਇਹੋ ਜਿਹੇ ਉਲਟੇ ਕਰੇ ਨੇ ਜਿਹਨੇ ਸਾਡਾ ਸੁਭਾਅ ਬਦਲ ਕੇ ਰੱਖ ਦਿੱਤਾ। ਪਹਿਲਾ ਤਾਂ ਅਰਥ ਤੁਹਾਡੀ ਕਿਤਾਬਾਂ 'ਚ ਮੈਂ ਪੜ੍ਹਿਆ, ਕਈ ਥਾਵਾਂ 'ਤੇ ਤੁਸੀਂ ਮੁੱਖ ਬੰਦ ਲਿਖੇ ਨੇ ਉਹਨਾਂ 'ਚ ਵੀ ਮੈਂ ਪੜ੍ਹਿਆ, ਉੱਥੇ ਰੈਫਰੈਂਸ ਦਿੰਦੇ ਹੋ ਤੁਸੀਂ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਰੱਬ ਨੂੰ ਉਲਾਂਭਾ ਦਿੱਤਾ। ਏਮਨਾਬਾਦ ਦੀ ਲੜਾਈ ਦੀ ਜਦੋਂ ਕਤਲਾਮ ਦੇਖਿਆ ਤਾਂ ਗੁਰੂ ਮਹਾਰਾਜ ਨੇ ਰੱਬ ਨੂੰ ਉਲਾਂਭਾ ਦਿੱਤਾ, ਪ੍ਰੋਟੈਸਟ ਕਰਿਆ ਰੱਬ ਦੇ ਕੋਲ। ਬੜਾ ਯਾਦ ਆ ਗਿਆ, ਕਹਿੰਦਾ ਤੁਸੀਂ ਦੱਸੋ। ਮੈਂ ਕਿਹਾ ਤੁਸੀਂ ਲਿਖਿਆ ਹੈ ਜਿੱਥੇ ਇਹ ਆਉਂਦਾ, ਇੱਟੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਕਹਿੰਦੇ ਫਿਰ ਗੁਰੂ ਸਾਹਿਬ ਨੇ ਕਿਹਾ, ਮੈਂ ਦਹਾਂ ਫਿਰ ਅਗਲਾ ਹੈ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਕੋਈ, ਜੇ ਸਖਤਾ ਸਿੰਘ ਮਾਰੇ ਪੈ ਬੱਗਾ ਖਸਮਾ ਸਾ ਪੁਰਸੋਏ। ਬਈ ਸ਼ੇਰ ਜੇ ਬੱਗਾਂ ਦੇ ਵਿੱਚ ਜਾ ਕੇ ਵੜ ਜਾਵੇ ਤੇ ਫਿਰ ਮਾਲਕ ਨੂੰ ਪੁੱਛ ਹੁੰਦੀ ਹੈ। ਮੈਂ ਕਿਹਾ ਇਹ ਅਰਥ ਕਰਿਆ? ਕਹਿੰਦੇ ਹਾਂ। ਮੈਂ ਕਿਹਾ ਇਹਦੇ ਪਤਾ ਕੀ ਹੋਇਆ ਇਹਦੇ ਨਾਲ? ਜੋ ਗੁਰਸਿੱਖੀ ਦਾ ਸਿਧਾਂਤ ਹੈ ਵਿਕਲੋਤਰਾ ਸਾਰੇ ਧਰਮਾਂ ਦੇ ਨਾਲ, ਉਹ ਇਹ ਹੈ ਕਿ ਗੁਰੂ ਨਾਨਕ ਨੇ ਜੋ ਪਹਿਲਾਂ ਸਾਨੂੰ ਦਿੱਤਾ ਹੈ ਸਿੱਖੀ ਦਾ, ਜੋ ਸਿਧਾਂਤ ਹੈ, ਜੋ ਸੂਤਰ ਦਿੱਤਾ ਹੈ ਪਹਿਲਾ ਸੂਤਰ, ਇਹ ਬੜੀ ਗਹਿਰੀ ਬਾਤ ਮੈਂ ਬੇਨਤੀ ਕਰ ਰਿਹਾ ਕਿ ਪਹਿਲਾ ਸੂਤਰ ਜਿਹੜਾ ਦਿੱਤਾ ਹੈ ਗੁਰੂ ਨਾਨਕ ਨੇ ਮੂਲ ਮੰਤਰ ਤੋਂ ਬਾਅਦ, ਪਹਿਲਾਂ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਅਸੀਂ ਮੂਲ ਮੰਤਰ ਵਿਚਾਰਿਆ ਹੈ ਇਹਦੇ ਤੱਕ ਫਿਲਾਸਫੀ ਨਾਲ ਨਹੀਂ ਪਹੁੰਚਿਆ ਜਾਂਦਾ, ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ, ਤੇ ਨਾ ਪਰਮ ਸੁਣ ਦੇ ਵਿੱਚ ਲਿਜਾ ਕੇ ਮਨ ਪਹੁੰਚਿਆ ਜਾਂਦਾ, ਚੁੱਪੈ ਚੁੱਪਣਾ ਹੋਵੇ ਜੇ ਲੈ ਰਹਿ ਦਿੱਤਾ, ਨਾ ਭੋਗਾਂ ਨਾਲ ਤ੍ਰਿਪਤੀ ਕਰਕੇ ਸੈਚੂਰੇਸ਼ਨ ਪੁਆਇੰਟ ਤੇ ਜਾ ਕੇ ਪਹੁੰਚਿਆ ਜਾਂਦਾ, ਭੁੱਖਾ ਭੁੱਖਣਾ ਉਤਰੀ ਜੇ ਬੰਨਾ ਪੁਰੀਆਂ ਪਰ, ਨਾ ਤਰਕਾਂ ਵਿਤਰਕਾਂ ਦਲੀਲਾਂ ਨਾਲ ਪਹੁੰਚਿਆ ਜਾਂਦਾ, ਸਹਿਰ ਸਿਆਣ ਪਰ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਜਿਨ੍ਹਾਂ ਨਾਲ ਗੱਲਬਾਤ ਹੋ ਰਹੀ ਸੀ ਗੋਰਖਨਾਥ, ਉਹਨੇ ਕਿਹਾ ਕਿ ਸਚਿਆਰਾ ਹੋ ਬਈ ਕਿ ਕੂੜਾ ਚਿੱਟਾ ਪਾਲ, ਹੇ ਨਾਨਕ ਫਿਰ ਪਹੁੰਚਿਆ ਕਿਵੇਂ ਜਾਂਦਾ? ਗੁਰੂ ਨਾਨਕ ਨੇ ਕਿਹਾ ਗੋਰਖਨਾਥ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ ਹਰ ਜੀਵ ਦੇ ਨਾਲ ਦਰਗਾਹ ਦਾ ਹੁਕਮ ਚੱਲ ਰਿਹਾ। ਉਹ ਰਜ਼ਾ ਦੇ ਵਿੱਚ ਜਿਹੜਾ ਆ ਗਿਆ ਹੁਕਮ ਜੀ ਨੇ ਬੁੱਝ ਲਿਆ, ਕਹਿੰਦੇ ਇਹ ਪਹੁੰਚ ਸਕਦਾ, ਦੂਆ ਨਹੀਂ ਪਹੁੰਚਦਾ। ਮੈਂ ਕਿਹਾ ਹੁਣ ਸਾਰੀ ਸਿੱਖੀ ਦਾ ਪਹਿਲਾ ਸੂਤਰ ਹੁਕਮ ਹੈ, ਰਜ਼ਾ ਹੈ। ਇਹ ਕੀ ਇਹ ਰਜ਼ਾ ਦੇ ਵਿੱਚ ਨਹੀਂ ਸੀ ਗੱਲ ਹੋਈ ਜਿਹੜੀ ਏਮਨਾਬਾਦ ਦਾ ਯੁੱਧ ਹੋਇਆ, ਤੇ ਗੁਰੂ ਨਾਨਕ ਨੇ ਏਡਾ ਬੜਾ ਸੂਤਰ ਦੇਣ ਤੋਂ ਬਾਅਦ ਫੇਰ ਪ੍ਰੋਟੈਸਟ ਕਿਉਂ ਕਰਿਆ? ਇਹਦਾ ਮਤਲਬ ਹੈ ਗੁਰੂ ਨਾਨਕ ਆਪਣੇ ਆਪ ਸੂਤਰ ਤੋਂ ਆਪ ਹੀ ਵਿਸ਼ਵਾਸ ਛੱਡ ਦਿੱਤਾ। ਕਿੱਥੇ ਲੈ ਗਏ ਤੁਸੀਂ ਅਰਥ ਕਰਕੇ? ਮੈਂ ਕਿਹਾ ਇਹਦਾ ਅਰਥ ਪ੍ਰਸੰਗਕ ਹੈ, ਸੁਤੰਤਰ ਅਰਥ ਨਹੀਂ ਹੈ। ਪ੍ਰਸੰਗਕ ਅਰਥ ਇਹ ਹੈ, ਗੁਰੂ ਨਾਨਕ ਪਾਤਸ਼ਾਹ ਜਦੋਂ ਜੇਲ੍ਹ ਵਿੱਚ ਬੰਦ ਕਰ ਦਿੱਤੇ, ਬਾਬਰ ਨੂੰ ਪਤਾ ਲੱਗਿਆ ਵੀ ਚੱਕੀਆਂ ਆਪੇ ਚੱਲ ਰਹੀਆਂ ਨੇ, ਉਹਨੇ ਗੁਰੂ ਨਾਨਕ ਦੇ ਦਰਸ਼ਨ ਕਰਕੇ ਜਲਾਲ ਸਹਿ ਨਾ ਸਕਿਆ, ਸਿਜਦੇ ਚ ਆ ਗਿਆ, ਸਾਹਮਣੇ ਖੜ ਨਾ ਸਕਿਆ, ਗੁਰੂ ਨਾਨਕ ਦੇ ਨੇਤਰਾਂ ਨਾਲ ਨੇਤਰ ਨਾ ਮਿਲਾ ਸਕਿਆ, ਨੀਵੇਂ ਹੋ ਗਏ ਨੇਤਰ, ਸਿਜਦੇ ਵਿੱਚ ਲੈ ਗਿਆ, ਸ਼ਰਧਾ ਚ ਆ ਗਿਆ ਵੀ ਇਹ ਦਰਵੇਸ਼ ਤਾਂ ਬੜਾ ਮੇਤੇ ਮਾੜਾ ਕੰਮ ਹੋਇਆ। ਉਹ ਪ੍ਰਾਸ਼ਚਿਤ ਕਰਨ ਵਾਸਤੇ ਗੁਰੂ ਨਾਨਕ ਨੂੰ ਉਸ ਥਾਂ ਤੋਂ ਲੈ ਕੇ ਆਪਣੇ ਟੈਂਟ ਵਿੱਚ ਲੈ ਗਿਆ, ਉੱਥੇ ਬੇਨਤੀਆਂ ਕਰਦਾ। ਉਸ ਵੇਲੇ ਗੁਰੂ ਨਾਨਕ ਨੇ ਉਹਨੂੰ ਸੰਬੋਧਨ ਕਰਕੇ ਇਹ ਗੱਲ ਕਹੀ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਮੈਂ ਕਿਹਾ ਉਹਦੇ ਵਿੱਚ ਬਾਬਰ ਨੂੰ ਕਹਿ ਰਹੇ ਨੇ ਇਹਤੀ ਮਾਰ ਪਈ ਕੁਰਲਾਣਾ ਤੈਂ ਕੀ ਦਰਦ ਨਾ ਆਇਆ, ਇਹ ਬਾਬਰ ਤੂੰ ਹੁਣ ਮਾਲਕ ਹੋ ਗਿਆ ਨਾ, ਜਿੱਤ ਲਿਆ ਤੈਂ, ਜਿੱਤਣ ਤੋਂ ਬਾਅਦ ਜਨਤਾ ਦੇ ਉੱਤੇ ਇੰਨੀ ਤਾਂ ਲੁੱਟਮਾਰ ਕਰੀ ਹੈ, ਇੰਨਾ ਬੇਦਰਦੀ ਕਰੀ ਹੈ, ਬੀਬੀਆਂ ਜਿਹੜੀਆਂ ਬਾਹਰ ਨਹੀਂ ਸੀ ਨਿਕਲਦੀਆਂ ਬਗੈਰ ਵਸਤਰਾਂ ਤੋਂ ਖਿੱਚੀ ਫਿਰਦੇ ਨੇ ਤੇਰੇ ਸਿਪਾਹੀ, ਤੈਨੂੰ ਦਰਦ ਨਹੀਂ ਆਇਆ? ਇਹ ਬੱਚੇ ਰੁੜ ਰਹੇ ਨੇ, ਆਦਮੀ ਮਾਰੇ ਜਾ ਰਹੇ ਨੇ, ਨੌਜਵਾਨਾਂ ਦੇ ਗਲ ਕੱਟੇ ਜਾ ਰਹੇ ਨੇ, ਇਹਨਾਂ ਨੇ ਕੀ ਕਸੂਰ ਕਰਿਆ ਸੀ? ਤੇਰੀਆਂ ਫੌਜਾਂ ਦੇ ਬਰਖਲਾ ਪਾ ਕੇ ਲੜੇ ਸੀ? ਰਾਜੇ ਦਾ ਇਹ ਫਰਜ਼ ਹੁੰਦਾ ਕਿ ਜਦ ਫੌਜ ਹਾਰ ਜਾਵੇ ਤਾਂ ਉਹਨੂੰ ਸ਼ਰਨ ਵਿੱਚ ਲੈਂਦਾ, ਬੰਦੀ ਬਣਾਉਂਦਾ, ਮਾਰਿਆ ਨਹੀਂ ਕਰਦਾ। ਤੇ ਜਦ ਤੋਂ ਤੇਰੀ ਫੌਜ ਲੜਦੀ ਸੀ, ਪਠਾਨ ਲੜਦੇ ਸੀ ਤੇਰੇ ਨਾਲ, ਸਾਨੂੰ ਕੋਈ ਗੁੱਸਾ ਗਿੱਲਾ ਨਹੀਂ, ਦੋ ਫੌਜਾਂ ਲੜ ਰਹੀਆਂ। ਜਿੱਤਣ ਤੋਂ ਬਾਅਦ ਤਾਂ ਸਾਰੇ ਦਰਿੰਦਿਆਂ ਨੂੰ ਜਾ ਕੇ ਕਹਿ ਤਾ ਸ਼ਹਿਰ ਲੁੱਟ ਲਓ, ਬੇਪਤੀ ਕਰ ਦੋ, ਹੁਣ ਤੂੰ ਇਹਦਾ ਮਾਲਕ ਹੈ ਕਿ ਹੋਰ ਮਾਲਕ? ਕਹਿੰਦਾ ਮੈਂ। ਫਿਰ ਤੇਤੇ ਕਹਿੰਦੇ ਦਰਗਾਹ ਦੇ ਵਿੱਚ ਜਵਾਬ ਤਲਬੀ ਹੋਊ। ਮੈਂ ਉਹ ਤਾਂ ਗੁਰੂ ਨਾਨਕ ਦਾ ਸਿਧਾਂਤ ਹੀ ਬਦਲ ਦਿੱਤਾ ਤੈਂ। ਦੂਸਰਾ ਮਖਾ ਤੁਸੀਂ ਕਹਿੰਦੇ ਹੋ ਜੇ ਜੀਵ ਹੈ ਪਤ ਲੱਥੀ ਜਾਏ ਸਭ ਹਰਾਮ, ਜੇਤਾ ਕੁਛ ਹੈ ਭੜਕਾ ਦਿੱਤੀ ਦੁਨੀਆ ਵੀ ਜੇ ਪਤ ਲੈਂਦੀ ਹੋਵੇ ਖਾਣਾ ਹਰਾਮ ਹੈ। ਮਹਾ ਮਹਾਰਾਜ ਕਹਿੰਦੇ ਤੁਹਾਡੀ ਤਾਂ ਪਤ ਲੈ ਰਹੀ ਹੈ, ਬਿਨਾਂ ਵੇ ਪਤ ਜਾਏ, ਪਤਾ ਲੈਂਦੀ ਉਹਦੀ ਹੈ ਜਿਹੜਾ ਬੰਦਗੀ ਨਹੀਂ ਕਰਦਾ, ਨਾਮ ਨਹੀਂ ਜਪਦਾ। ਤੇ ਮਹਾਰਾਜ ਨੇ ਪ੍ਰਸੰਗਕ ਅਰਥ ਇਹ ਸੀਗਾ ਵੀ ਜਿਉਂਦਾ ਉਹ ਹੈ ਜਿਹੜਾ ਜਿਹਦੇ ਮਨ ਚ ਨਾਮ ਵਸਿਆ, ਜਿਹਦੇ ਮਨ ਵਿੱਚ ਨਾਮ ਨਹੀਂ ਵਸਿਆ ਸਭ ਡੈਡ ਬੋਡੀਜ ਨੇ, ਉਹ ਸੁਪਰ ਲਾਈਫ ਨਹੀਂ, ਉਹਦੇ ਚ ਘਟੀਆ ਕਿਸਮ ਦੀ ਜ਼ਿੰਦਗੀ ਜਿਉ ਰਿਹਾ, ਕੈਮੀਕਲ ਲਾਈਫ। ਜੇ ਉਹ ਵੱਡਾ ਆਪਣੇ ਆਪ ਨੂੰ ਡੰਬਰ ਬਣਾ ਕੇ ਦਿਖਾਉਂਦਾ, ਕਹਿੰਦੇ ਨਾਮ ਤੇ ਬਿਨਾਂ ਉਹਦੀ ਪਤ ਲੈ ਰਹੀ ਹੈ ਤੇ ਹਰਾਮ ਖਾ ਰਿਹਾ, ਨਾਮ ਬਿਨਾਂ ਜੋ ਪਹਿਰੇ ਖਾਏ ਜਿਉ ਕੁੱਕਰ ਜੂਠਣ ਮੈਂ ਪਾ। ਚੁੱਪ ਕਰ ਗਿਆ, ਕਹਿਣ ਲੱਗਿਆ ਆਪਾਂ ਵਿਚਾਰ ਫੇਰ ਕਰੀਏ। ਮੈਂ ਤੂੰ ਕਰੀ ਜਾ, ਮੈਂ ਤੈਨੂੰ ਗੱਲ ਕਹਿ ਦਿੱਤੀ, ਇਹਦਾ ਅਸਰ ਇਹ ਹੋਇਆ ਚੱਕ ਕੇ ਮਾਰਿਆ ਸਾਨੂੰ ਉਲਟੇ ਪਾਸੇ, ਤੇ ਦੱਬੀ ਜਾਂਦੇ ਨੇ ਜਿਨ੍ਹਾਂ ਨੇ ਸਾਨੂੰ ਜੋਸ਼ ਚ ਲਿਜਾਣਾ, ਅਰਥ ਦਾ ਅਨਰਥ ਕਰਕੇ ਗੁਰੂ ਦੇ ਸਿਰ ਗੱਲ ਪਾ ਦਿੰਦੇ। ਤੋ ਇਹ ਚੀਜ਼ਾਂ ਨੇ ਜਿਹੜੀਆਂ ਸਮਝਣ ਦੀ ਲੋੜ ਹੈ। ਗੁਰੂ ਨਾਨਕ ਕਹਿੰਦੇ ਆ ਪਿਆਰਿਓ, ਜੀਵਨ ਉਹ ਹੈ ਜਿਹਦੇ ਅੰਦਰ ਨਾਮ ਦੀ ਰੌ ਚੱਲਦੀ ਹੈ, ਕਰੰਟ ਚੱਲਦੀ ਹੈ, ਅੰਦਰ ਸੋਝੀ ਹੈ, ਜਿਹਦੇ ਨੇਤਰਾਂ ਦੇ ਵਿੱਚ ਦਵਾਇਤ ਨਹੀਂ ਹੈ, ਜਿਹਦੇ ਨੇਤਰ ਖੁੱਲ ਗਏ ਇੱਕ ਨਜ਼ਰ ਆਉਂਦਾ, ਕਹਿੰਦੇ ਉਹ ਤਾਂ ਹੈਗਾ ਜਿਉਂਦਾ, ਬਾਕੀ ਡੈਡ ਬੋਡੀ। ਸੋ ਮੈਂ ਇਹ ਬੇਨਤੀ ਕਰਦਾ ਸੀ ਕਿ ਸਾਡਾ ਸੰਸਾਰ ਚ ਆਉਣ ਦਾ ਜੋ ਮੰਤਵ ਹੈ, ਪਿਛਲੇ ਤਿੰਨਾਂ ਦਿਨਾਂ ਤੋਂ ਮੈਂ ਵਾਰ ਵਾਰ ਬਹੁਤ ਤਰੀਕਿਆਂ ਨਾਲ ਬੇਨਤੀ ਕਰ ਰਿਹਾ ਕਿ ਸਮਾਂ ਲੰਘਦਾ ਜਾਂਦਾ, ਸਮਾਂ ਲੰਘਿਆ ਹੋਇਆ ਮੁੜ ਨਹੀਂ ਇਹ ਹੱਥ ਆਉਂਦਾ, ਇਹ ਲੰਘ ਗਿਆ ਨਾ ਮੁੜ ਹੱਥ ਨਹੀਂ ਆਉਂਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ, ਜੋ ਲੰਘ ਗਿਆ ਲੰਘ ਗਿਆ, ਜਿੰਨਾ ਕਿਸੇ ਦਾ ਲੰਘ ਗਿਆ। ਕਹਿੰਦੇ ਹੁਣ ਸੰਭਾਲ ਹੈ, ਜਿਹੜੀ ਬੀਤ ਗਈ ਸੋ ਬੀਤ ਗਈ, ਤੇ ਹੁਣ ਤਾਂ ਸੰਭਲ, ਤੂੰ ਗੁਰੂ ਦੇ ਬਚਨ ਸੁਣ ਰਿਹਾ। ਸੋ ਉਹਦੇ ਬਾਰੇ ਮੈਂ ਬੇਨਤੀ ਕਰੀ ਸੀ ਕਿ ਪਹਿਲੀ ਚੀਜ਼ ਜੇ ਰੂਹਾਨੀਅਤ ਚ ਚੱਲਣਾ ਤਾਂ ਚਿੱਤ ਦੀ ਇਕਾਗਰਤਾ ਹੋਇਆ ਕਰਦੀ ਹੈ, ਉਦੋਂ ਪਹਿਲਾਂ ਗੱਲ ਸਮਝ ਨਹੀਂ ਆਉਂਦੀ ਕਿਉਂਕਿ ਚਿੱਤ ਇਕਾਗਰ ਨਹੀਂ ਹੈ। ਦੂਸਰੀ ਇਹ ਕਿ ਪ੍ਰਤੀਤ ਹੋਣੀ ਚਾਹੀਦੀ ਹੈ, ਭਰੋਸਾ ਹੋਣਾ ਚਾਹੀਦਾ, ਜੇ ਭਰੋਸੇ ਦੀ ਪੌੜੀ ਤੇ ਪੈਰ ਨਹੀਂ ਧਰਿਆ ਤਾਂ ਅਗਲੇ ਦਿੰਦਿਆਂ ਤੇ ਨਹੀਂ ਜਾ ਸਕਦਾ, ਇਸ ਤਰ੍ਹਾਂ ਪਿਆਰ ਨਾਲ ਪਾਓ।
ਗੁਰ ਕੀ ਪ੍ਰਤੀਤ ਦੀ ਜਿਸ ਦੇ ਮਨ Thank you.
ਦਿਸ ਜਾਣਾ ਵਾ ਹਰ ਪ੍ਰਾਪਤੀ, ਜਿੰਨਾ ਚਿਰ ਪ੍ਰਤੀਤ ਨਹੀਂ ਹੈ ਵਾਹਿਗੁਰੂ ਨਹੀਂ ਯਾਦ ਆਇਆ ਕਰਨ। ਜੋ ਮਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਤਿਨਕਾ ਉਤਰ ਜਾਏਗਾ ਝੂਠ ਗੁਮਾਨ। ਅੰਦਰ ਤਾਂ ਨੇਚਾ ਨਹੀਂ ਹੈ ਤੇ ਬਾਹਰੋਂ ਬਾਹਰੋਂ ਅੱਖਾਂ ਮੀਚ ਰਿਹਾ। ਮਹਾਰਾਜ ਕਹਿੰਦੇ ਇਹ ਨਹੀਂ ਸਾਥ ਦੇਣਾ, ਰਹਿ ਜਾਏਗਾ ਰਾਹ ਵਿੱਚ। ਸੋ ਇਸ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਤਿੰਨ ਦਿਨ ਪਿੱਛੇ ਵਿਚਾਰ ਕੀਤੀ ਹੈ ਕਿ ਕਿਸ ਤਰ੍ਹਾਂ ਨਾਮਦੇਵ ਦੇ ਮਨ ਚ ਪ੍ਰਤੀਤ ਸੀ ਤੇ ਉਸਨੇ ਉਹ ਨਿਰੰਕਾਰ ਜਿਹਦਾ ਰੂਪ ਨੀ, ਰੇਖ ਨੀ, ਰੰਗ ਨੀ, ਚੱਕਰ ਨੀ, ਚਿਹਨ ਨੀ, ਨਿਰਾਕਾਰ ਹੈ, ਉਹਨੂੰ ਸਰਗੁਣ ਸਰੂਪ ਦੇ ਵਿੱਚ ਦੁੱਧ ਪਿਆ ਦਿੱਤਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਗੱਲ ਮੰਨੀ ਗਈ ਹੈ ਵੀ ਦੁੱਧ ਪਿਲਾਇਆ ਸੱਚਮੁੱਚ, ਸੋਨੇ ਦੀ ਕਟੋਰੀ ਅੱਗੇ ਰੱਖੀ ਤੇ ਨੇਚਰ ਨਾਲ ਰਲਦਿਆ ਉਹ ਦਿਆਲ ਹੋ ਕੇ ਉਹਨੇ ਦਰਸ਼ਨ ਦਿਖਾ ਤਾ। ਜੇ ਜੀ ਭਾਵਨਾ ਹੁੰਦੀ ਹੈ ਉਹ ਅਜਿਹਾ ਦਰਸ਼ਨ ਹੋਇਆ ਕਰ ਲੈ, ਕਿਉਂਕਿ ਰੱਬ ਦਾ ਆਪਣਾ ਕੋਈ ਰੂਪ ਨਹੀਂ ਹੈ। ਜਿੰਨੇ ਰੂਪ ਨਜ਼ਰ ਆਉਂਦੇ ਨੇ, ਜਿੰਨੇ ਪਹਿਲਾਂ ਲੰਘੇ, ਜਿੰਨਿਆਂ ਨੇ ਅੱਗੇ ਆਉਣਾ, ਇਹ ਸਾਰੇ ਹੀ ਰੂਪ ਰੱਬ ਦੇ ਨੇ। ਜਿਹੜੇ ਰੂਪ ਤੇ ਨਿਸ਼ਚਾ ਕਰ ਲਿਆ ਉਹਦੇ ਉਹੀ ਉਹਨੇ ਦਰਸ਼ਨ ਦਿਖਾ ਦੇਣੇ। ਨਾਮਦੇਵ ਜੀ ਦਾ ਜ਼ਿਕਰ ਕਰਿਆ ਤੇ ਫਿਰ ਗੁਰਦਾਸ ਜੀ ਦੇ ਬਾਰੇ, ਕਬੀਰ ਸਾਹਿਬ ਬਾਰੇ, ਸੈਣ ਜੀ ਦੇ ਬਾਰੇ, ਇਹ ਗੱਲਾਂ ਇੱਕ ਬੱਚੇ ਨੇ ਸੁਣ ਕੇ ਮਨ ਵਿੱਚ ਪੱਕਾ ਇਰਾਦਾ ਬਣਾ ਲਿਆ, ਜਿਸਦਾ ਨਾਮ ਧੰਨਾ ਸੀ, ਕਿ ਮੈਂ ਵੀ ਪਰਮੇਸ਼ਰ ਨੂੰ ਮਿਲਣਾ। ਇਰਾਦੇ ਦਾ ਬੜਾ ਪੱਕਾ ਸੀ ਤੇ ਉਹ ਪੰਡਿਤ ਦੇ ਕੋਲ ਜਾਂਦਾ, ਗਊਆਂ ਚਾਰਦਾ ਤੇ ਉਹਨੂੰ ਕਹਿਣ ਲੱਗਿਆ, ਪੰਡਿਤ ਜੀ ਤੁਸੀਂ ਕੀ ਕਰਦੇ ਆ? ਉਹ ਬਾਹਰ ਰੋਹੀ ਦੇ ਟੋਭੇ ਤੇ ਕੱਢੇ ਬੈਠਾ ਪਾਸ਼ਨਾ ਕਰਦਾ ਸੀ। ਕਹਿਣ ਲੱਗੇ, ਧੰਨਿਆ ਪਾਸ਼ਨਾ ਕਰਦਾ, ਤੈਨੂੰ ਕੀ ਪਤਾ ਜੱਟਾਂ ਦੇ ਮੁੰਡੇ ਨੂੰ? ਗੱਲ ਤਾਂ ਉਹ ਛੇੜ ਲਈ ਜਿਹੜੀ ਵਿਦਵਾਨਾਂ ਦੀ ਹੁੰਦੀ ਹੈ। ਕਹਿੰਦਾ, ਪੰਡਿਤ ਜੀ ਦੋਵੇਂ ਹੱਥ ਜੋੜ ਕੇ ਮੈਂ ਬੇਨਤੀ ਕਰਦਾ, ਮੇਰੇ ਮਨ ਵਿੱਚ ਬੜਾ ਚਾਅ ਹੈ ਕਿ ਕਿਸੇ ਤਰੀਕੇ ਨਾਲ ਮੈਂ ਵੀ ਪਰਮੇਸ਼ੁਰ ਨੂੰ ਮਿਲ ਜਾ। ਮੈਂ ਨਾਮਦੇਵ ਦੀ ਸਾਖੀ ਸੁਣੀ ਹੈ, ਕਬੀਰ ਸਾਹਿਬ ਦੀ ਸੁਣੀ ਹੈ, ਰਵਿਦਾਸ ਦੀ ਸੁਣੀ ਹੈ, ਸੈਣ ਦੀ, ਹੋਰ ਭਗਤਾਂ ਦੀ, ਬੇਅੰਤ ਦੀ ਸੁਣੀ ਹੈ। ਮੇਰੇ ਮਨ ਵਿੱਚ ਵੀ ਚਾਅ ਆ ਗਿਆ ਕਿ ਮੈਂ ਮੈਨੂੰ ਵੀ ਦਰਸ਼ਨ ਹੋ ਜਾ। ਬਾਰ ਬਾਰ ਬੇਨਤੀਆਂ ਕਰਦਾ ਇਸ ਤਰ੍ਹਾਂ ਦੇ ਨਾਲ, ਮਨ ਮੈਰਾਗ ਜੀ ਮੈਂ ਤਾਂ ਬਹੁਤ ਲੋਚਦਾ, ਮੈਂ ਇਕੱਲਾ ਰੋਇਆ ਕਰਦਾ ਵੀ ਮੈਨੂੰ ਵੀ ਰੱਬ ਮਿਲ ਜਾਏਗਾ, ਮੈਨੂੰ ਪਤਾ ਨਹੀਂ ਲੱਗਦਾ ਕਿਸੇ ਗੱਲ ਦਾ, ਮੈਂ ਹੱਥ ਬੰਨ ਕੇ ਹੀ ਤੁਹਾਡੇ ਕੋਲ ਬੇਨਤੀ ਕਰਦਾ ਕਿ ਕਿਰਪਾ ਕਰਕੇ ਮੈਨੂੰ ਦੱਸੋ, ਕਿਉਂਕਿ ਮੈਂ ਇਹ ਸੁਣਿਆ ਕਿ ਜਦ ਤੱਕ ਦੱਸਣ ਵਾਲਾ ਨਹੀਂ ਆਉਂਦਾ ਉਹਨਾਂ ਚਿਰ ਰੱਬ ਦਾ ਰਾਹ ਨਹੀਂ ਲੱਭਿਆ ਕਰਦਾ। ਦੁਨੀਆਂ ਦੇ ਵਿੱਚ ਵਿਚਾਰ ਕੇ ਦੇਖ ਲਓ, ਵੱਡੇ ਸ਼ਹਿਰ ਵਿੱਚ ਜਾਣਾ, ਦਿੱਲੀ ਜਾਣਾ, ਕਲਕੱਤੇ ਜਾਣਾ, ਜੇ ਐਡਰੈਸ ਨਹੀਂ ਹੈ ਸਾਰੇ ਸ਼ਹਿਰ 'ਚ ਘੁੰਮਦੇ ਫਿਰੀ ਜਾਓ, ਬੰਦੇ ਨੇ ਲੱਭਣਾ ਹੀ ਨਹੀਂ। ਜੇ ਕਿਸੇ ਕੋਲ ਐਡਰੈਸ ਹੈ ਉਹ ਜਾ ਕੇ ਛੇਤੀ ਤੋਂ ਛੇਤੀ ਟੋਲ ਸਕਦਾ, ਕੋਈ ਗਾਈਡ ਹੋਵੇ ਬਣਾ ਸਕਦਾ। ਕਹਿੰਦਾ ਮੈਂ ਰੂਹਾਨੀ ਬੰਦਿਆਂ ਤੋਂ ਸੁਣਿਆ ਕਿ ਜਦ ਤੱਕ ਗੁਰੂ ਨਹੀਂ ਹੁੰਦਾ ਉਨੀ ਦੇਰ ਤੱਕ ਰਸਤਾ ਨਹੀਂ ਖੁੱਲਦਾ, ਤੇ ਰਸਤਾ ਵੀ ਜਿੱਥੇ ਪਰਮੇਸ਼ਰ ਰਹਿੰਦਾ ਉਹ ਬੜੀ ਦੇਰ ਤੋਂ ਬੰਦ ਹੋਇਆ ਹੋਇਆ ਦਰਵਾਜ਼ਾ, ਤੇ ਚਾਬੀ ਇਹਦੀ ਗੁਰੂ ਦੇ ਕੋਲ ਹੈ। ਮਿਸਾਲ ਦੇ ਨਾਲ ਗੱਲ ਸਮਝ ਆ ਜਾਂਦੀ ਹੈ ਕਿ ਇੱਕ ਵਾਰੀ ਇੱਕ ਰਾਜਾ ਜਿਸਦੇ ਔਲਾਦ ਨਹੀਂ ਸੀ, ਉਸਨੇ ਫੈਸਲਾ ਕੀਤਾ ਕਿ ਮੈਂ ਆਪਣੀ ਸੈਰਗਾਹ ਜੋ 26-27 ਮੀਲ ਲੰਮੀ ਚੌੜੀ ਸੀ, ਜਿਹਦੇ ਜੰਗਲ ਵੀ ਸੀਗੇ, ਝੀਲਾਂ ਵੀ ਸੀ, ਬੇਅੰਤ ਚੀਜ਼ਾਂ ਸੀ ਉਹਦੇ ਵਿੱਚ ਮਨੋਰੰਜਨ ਦੀਆਂ, ਵੀ ਇਹਦੇ ਛੁਪਾਂ ਦਾ ਟਾਈਮ ਲਿਮਿਟ 6 ਘੰਟੇ ਹੋਏਗੀ, 10 ਵਜੇ ਤੋਂ ਲੈ ਕੇ 4 ਵਜੇ ਤਾਈਂ ਜਿਹੜਾ ਮੈਨੂੰ ਟੋਲ ਲਏਗਾ ਉਹਨੂੰ ਮੈਂ ਆਪਣੇ ਤਖ਼ਤ 'ਤੇ ਬਿਠਾ ਲਵਾਂਗਾ। ਸਾਰੀ ਦੁਨੀਆਂ ਦੇ ਮਨ ਵਿੱਚ ਚਾਅ ਹੋ ਗਿਆ ਵੀ ਆਹ ਤਾਂ ਬਾਦਸ਼ਾਹੀ ਮਿਲਦੀ ਹੈ ਜੇ ਰਾਜੇ ਨੂੰ ਟੋਲ ਲਈਏ। ਪਹਿਲਾਂ ਹੀ ਗੇਟ ਦੇ ਅੱਗੇ ਬੇਅੰਤ ਇਕੱਠ ਹੋ ਗਏ, ਗੇਟ ਖੁੱਲਿਆ, ਨੱਠ ਨੱਠ ਅੰਦਰ ਵੜਦੇ ਆ ਵੀ ਮੈਂ ਨਾ ਪਛੜ ਜਾਵਾਂ, ਸਭ ਤੋਂ ਪਹਿਲਾਂ ਮੈਂ ਦੇ। ਹਜ਼ਾਰਾਂ ਦੀ ਤਾਦਾਦ ਵਿੱਚ ਭੁੱਲ ਭੁਲਾਈਆਂ ਬਣੀਆਂ ਹੋਈਆਂ, ਉਹਨਾਂ ਦੇ ਵਿੱਚ ਘੁੰਮਦੇ ਫਿਰਦੇ। ਚੀਨ ਦੇ ਵਿੱਚ ਚਲੇ ਗਏ ਤੇ ਉੱਥੇ ਦੇਖਦੇ ਨੇ ਵਿੱਚ ਟਾਪੂ ਬਣਾਏ ਹੋਏ ਨੇ ਛੋਟੇ ਛੋਟੇ, ਵੀ ਉੱਥੇ ਹੋਣਾ। ਮਨੋਰੰਜਨ ਦੇ ਥਾਂ ਨਾਚ ਗਾਉਣੇ ਹੈ, ਕੋਈ ਉੱਥੇ ਟੋਲਦਾ ਫਿਰਦਾ, ਕੋਈ ਨਸ਼ਿਆਂ 'ਚ ਪ੍ਰਵਿਰਤ ਹੋ ਗਿਆ, ਕੋਈ ਕਿਸੇ ਚੀਜ਼ 'ਚ। ਇੱਕ ਬੰਦਾ ਬੜਾ ਸਿਆਣਾ ਸੀ, ਉਹਨੇ ਕਿਹਾ ਵੇ ਐਡੇ ਲੰਮੇ ਚੌੜੇ 6 ਘੰਟਿਆਂ 'ਚ ਕਿਵੇਂ ਟੋਲ ਲਾਂਗੇ, ਤੇ ਚੰਗਾ ਇਹ ਹੈ ਕੋਈ ਭੇਤੀ ਮਿਲ ਜਾਵੇ ਜਿਹਨੂੰ ਪਤਾ ਹੋਵੇ ਤੇ ਉਹਦੀ ਸੇਵਾ ਕਰਕੇ ਉਹਨੂੰ ਪ੍ਰਸੰਨ ਕਰ, ਫਿਰ ਉਹਦੇ ਕੋਲ ਬੇਨਤੀ ਕਰੀਏ ਵੀ ਮਿਲਾ ਦੇ ਮੈਨੂੰ, ਦੱਸ ਦੇ ਰਾਜਾ ਕਿੱਥੇ ਹੈ। ਉਹ ਬੰਦਾ ਜਿਹੜਾ ਵੱਡੇ ਵੱਡਾ ਦਫ਼ਤਰ ਸੀ, ਜਿੱਥੇ ਵੱਡੇ ਮੈਨੇਜਰ ਦਾ ਦਫ਼ਤਰ ਸੀ, ਉਹਦੇ ਅੱਗੇ ਜਾ ਕੇ ਉਹਦੀ ਸੇਵਾ ਕਰਨ ਲੱਗ ਗਿਆ। ਵਚਨ ਕਰਦਾ, ਬੇਨਤੀਆਂ ਕਰਦਾ, ਵਾਰ ਵਾਰ ਮਿੰਨਤਾਂ ਕਰਦਾ ਵੀ ਤੁਸੀਂ ਕਿਰਪਾ ਕਰਕੇ ਮੈਨੂੰ ਮਿਲਾ ਦਿਓ। ਜਦ ਸ਼ਾਮ ਆਉਣ ਲੱਗੀ ਉਹਨੇ ਕਿਹਾ ਵੀ ਇਹ ਬੰਦਾ ਅਧਿਕਾਰੀ ਲੱਗਦਾ, ਹੋਵੇ ਨਾ ਤਾਂ ਇਸ ਨੂੰ ਮੈਂ ਭੇਤ ਦੱਸਦਾ। ਉਹ ਕਹਿੰਦਾ ਲੈ ਵੀ ਪਿਆਰਿਆ, ਆਹ ਪਿਛਲੇ ਪਾਸੇ ਦਫ਼ਤਰ ਦੇ ਮਿੱਟੀ ਦੀ ਢੇਰੀ ਹੈ, ਉਹਦੇ ਅੱਗੇ ਬੋਰੀ ਪਈ ਹੈ ਮਿੱਟੀ ਦੀ, ਦਰਵਾਜ਼ਾ ਬੰਦ ਕਰਿਆ ਹੋਇਆ, ਤੇ ਮੈਨੂੰ ਹੁਕਮ ਹੈ ਵੀ ਜੇ ਕੋਈ ਦਰਵਾਜ਼ੇ ਬਾਰੇ ਤੇਰੇ ਪੁੱਛੇ ਤੇ ਤੂੰ ਸਹੀ ਜਾਣੇ ਤਾਂ ਚਾਬੀ ਦੇ ਦੀ ਉਹਨੂੰ, ਆਹ ਲੈ ਲੈ ਚਾਬੀ ਤੇ ਤੂੰ ਅੰਦਰ ਦਾਖਲ ਹੋ ਜਾਈਂ, ਤੇ ਮੈਂ ਤੈਨੂੰ ਇੱਕ ਮੰਤਰ ਦੱਸ ਦਿੰਦਾ, ਇਹ ਮੰਤਰ ਪੜ੍ਹਦਾ ਜਾਏ ਨਹੀਂ ਭੁੱਲ ਜਾਏਗਾ ਤੂੰ। ਸੋ ਦੱਸ ਕੇ ਉਸਨੇ ਫੇਰ ਦੱਸਿਆ ਕਿ ਪਹਿਲਾਂ ਥੋੜ੍ਹਾ ਜਿਹਾ ਅੱਗੇ ਜਦ ਜਾਏਗਾ ਤਾਂ ਉੱਥੇ ਤੈਨੂੰ ਸੰਗੀਤਕ ਧੁਨਾ ਸੁਣਾਈ ਦੇਣਗੇ, ਉਹਦੇ ਬਾਅਦ ਲਾਈਟ ਆ ਜਾਏਗੀ, ਫਿਰ ਕਈ ਮੰਜ਼ਿਲਾਂ ਆਉਣਗੀਆਂ, ਉਸ ਤੋਂ ਬਾਅਦ ਤੂੰ ਚਲਿਆ ਜਾਈ ਸਿੱਧਾ, ਤੇ ਬਹੁਤ ਮਨੋਰੰਜਨ ਦੀਆਂ ਚੀਜ਼ਾਂ ਤੈਨੂੰ ਨਜ਼ਰ ਆਉਣਗੀਆਂ ਅੰਦਰੋਂ, ਉਹਨਾਂ 'ਚ ਨਾ ਫਸੀ, ਉਹਨਾਂ ਦੇ ਉੱਤੇ ਲੰਘ ਜੀ। ਅੱਗੇ ਜਦ ਜਾਏਗਾ ਤਾਂ ਦਰਵਾਜ਼ਾ ਖੁੱਲ ਜਾਏਗਾ ਤੇ ਉੱਥੇ ਬਾਦਸ਼ਾਹ ਬੈਠਾ। ਉਸੇ ਵੇਲੇ ਉਸਨੇ ਚਾਬੀ ਲਈ, ਲੈ ਕੇ ਦਰਵਾਜ਼ਾ ਖੋਲ੍ਹਿਆ ਤੇ ਥੋੜ੍ਹੀ ਦੂਰ ਜਾ ਕੇ ਹਨੇਰਾ ਖਤਮ ਹੋ ਗਿਆ, ਧੁਨਾ ਆਉਣ ਲੱਗ ਗਈਆਂ ਮਿਊਜ਼ਿਕ ਦੀਆਂ, ਤੇ ਉਹਦੇ ਨਾਲ ਇਹ ਹੌਸਲਾ ਹੋ ਗਿਆ ਤੇ ਹੁਣ ਤਾਂ ਮੈਂ ਕਾਫ਼ੀ ਦੂਰ ਆ ਗਿਆ। ਸੁਗੰਧੀਆਂ ਆਉਣ ਲੱਗ ਗਈਆਂ, ਰੋਸ਼ਨੀ ਆ ਗਈ, ਤੇ ਰੋਸ਼ਨੀ ਦੇ ਵਿੱਚ ਜਾਂ ਪਹੁੰਚਦਾ ਬੜਾ ਖੁਸ਼ ਹੋ ਕੇ ਅਖੀਰ ਉਸ ਦਰਵਾਜ਼ੇ ਤੇ ਪਹੁੰਚ ਗਿਆ ਜਿੱਥੇ ਬਾਦਸ਼ਾਹ ਬੈਠਾ ਸੀ। ਬਾਦਸ਼ਾਹ ਨੇ ਦੇਖਿਆ, ਪਿਆਰ ਕੀਤਾ, ਛਾਤੀ ਨਾਲ ਲਾ ਲਿਆ ਤੇ ਆਪਣੇ ਬਰਾਬਰ ਬਿਠਾ ਲਿਆ। ਇਹ ਦ੍ਰਿਸ਼ਟਾਂਤ ਹੈ। ਇਸੇ ਤਰ੍ਹਾਂ ਦੇ ਨਾਲ ਜੋ ਵਾਹਿਗੁਰੂ ਬਾਦਸ਼ਾਹ ਹੈ, ਉਸ ਨੇ ਆ ਦੁਨੀਆਂ ਦੇ ਬਾਗ ਦੇ ਵਿੱਚ ਜੀਵ ਨੂੰ ਇਹ ਐਲਾਨ ਕੀਤਾ ਹੋਇਆ ਕਿ ਜਿਹੜਾ ਮੈਨੂੰ ਟੋੜ ਲਏਗਾ, ਆਹ ਮਿੱਟੀ ਦੀ ਢੇਰੀ ਆ 3-5 ਤੱਤ ਦੀ ਬਣੀ ਹੋਈ ਜਿਹਨੂੰ ਮਨੁੱਖ ਦਾ ਜਾਮਾ ਕਹਿੰਦੇ ਆ, ਇਹਦੇ ਵਿੱਚ ਇਹ ਬੈਠਾ ਕਾਇਆ ਨਗਰ, ਨਗਰ ਗੜ ਅੰਦਰ, ਸਾਚਾ ਬਾਸਾ ਪੁਰਗਤ ਨੰਦਰ। ਗਗਨ ਮੰਦਰ ਪੁਰ ਜੀ ਨੂੰ ਕਹਿੰਦੇ ਨੇ, ਦਸਵਾਂ ਦੁਆਰ ਕਹਿੰਦੇ ਨੇ, ਇਹਦੇ ਵਿੱਚ ਵਾਹਿਗੁਰੂ ਦਾ ਆਸਣ ਲੱਗਿਆ ਹੋਇਆ ਤੇ ਦਰਵਾਜੇ ਦੇ ਉੱਤੇ ਦੁੱਖ ਦਰਵਾਜਾ ਰੋਹ ਰਖਵਾਲਾ ਆਸਣ ਦੇਸ਼ਾ ਪੱਟ ਗਏ ਤੇ ਪਹਿਰੇਦਾਰ ਦੋ ਖੜੇ ਨੇ, ਇੱਕ ਦੁੱਖ ਤੇ ਇੱਕ ਕ੍ਰੋਧ। ਫਿਰ ਆਸਾ ਤੇ ਅੰਦੇਸ਼ਾ ਦੇ ਦਰਵਾਜੇ ਲੱਗੇ ਹੋਏ ਨੇ। ਮਾਇਆ ਜਲ ਖਾਈ ਪਾਣੀ ਘਰ ਬੰਨਦਿਆਂ, ਮਾਇਆ ਦੀ ਖਾਈ ਪਾਣੀ ਹੰਡੇ ਹੈ, ਇੰਨੀ ਡੂੰਘੀ ਹੈ ਤੇ ਉਹਦੇ ਵਿੱਚ ਐਲਿਊਜ਼ਨ ਦੇ ਵਿੱਚ ਘਰ ਬੰਨਿਆ ਹੋਇਆ ਹੈ। ਸਚਦੇਵ ਸਤਿਗੁਰ ਆਸਣ ਪੁਰਖ ਰਹਿ। ਮਹਾਰਾਜ ਕਹਿੰਦੇ ਇਹ ਸਰੀਰ ਦੇ ਅੰਦਰ ਜਿੱਥੇ ਪਰਮੇਸ਼ਰ ਰਹਿੰਦਾ ਉਹਦੇ ਦੁਆਲੇ ਮਾਇਆ ਦੀ ਖਾਈ ਹੈ, ਇਹਨੂੰ ਟੱਪਣਾ ਔਖਾ, ਕੋਈ ਟੱਪ ਨਹੀਂ ਸਕਦਾ। ਸੋ ਕਾਇਆ ਕਾਇਆ ਨਗਰ ਨਗਰਗੜ੍ਹ ਅੰਦਰ ਸਾਚਾ ਵਾਸਾ ਪੁਰਗਗਨ ਅੰਦਰ ਅਸਥਰ ਥਾਨ ਸਦਾ ਨਰਮਾਇਲ ਆਪੇ ਆਪ ਪਾਏਗਾ। ਉਹ ਆਪਣੇ ਆਪ ਉਸਨੇ ਸਰੀਰ ਦੇ ਵਿੱਚ ਜਗ੍ਹਾ ਰੱਖੀ ਹੋਈ ਹੈ ਪਰਮੇਸ਼ਰ ਨੇ ਆਪ ਦੀ। ਅੰਤਰ ਕੋਟ ਛੱਜੇ ਹੱਟ ਨਾਲੇ, ਇਹਦੇ ਵਿੱਚ ਜਿਵੇਂ ਦੁਕਾਨਾਂ ਹੁੰਦੀਆਂ, ਇੰਨੇ ਪੋਰਸ਼ਨ ਵਧੀਆ ਵਧੀਆ ਨੇ ਜਿਹਨਾਂ ਚ ਬਹੁਤ ਹੀ ਹੀਰੇ ਲਾਲ ਤਾਂ ਦੁਨੀਆਂ ਦੀ ਚੀਜ਼ ਹੈ, ਉਹ ਚੀਜ਼ਾਂ ਨੇ ਜਿਹਨਾਂ ਦੇ ਬਾਰੇ ਸਾਨੂੰ ਗਿਆਨ ਨਹੀਂ ਹੈ। ਬਹੁਤ ਇੱਜ਼ਤ ਨੇ, ਕੋਮਲ ਹੋਣਰ ਨੇ, ਸਤ ਹੈ, ਸੰਤੋਖ ਹੈ, ਦਿਆ ਹੈ, ਧਰਮ ਹੈ, ਵਿਚਾਰ ਹੈ, ਐਸੇ ਮਤ ਵਿੱਚ ਰਤਨ ਜਵਾਹਰ ਮਾਣ ਜੇ ਗੁਰ ਕੀ ਇੱਕ ਸਿੱਖ ਸੁਣੇ। ਲੇਕਿਨ ਬੱਜਰ ਕਪਾਟ ਜੜੇ ਜੜ ਜਾਣੇ, ਐਸੇ ਦਰਵਾਜੇ ਲਾ ਦਿੱਤੇ ਜਿਹੜੇ ਖੁੱਲਦੇ ਹੀ ਨਹੀਂ ਹੈ। ਗੁਰ ਸ਼ਬਦ ਹੀ ਭੁਲਾਏਗਾ, ਮੰਤਰ ਮਿਲ ਜਾਵੇ ਸਮਰੱਥ ਗੁਰੂ ਤੋਂ, ਉਹਦਾ ਕਰੇ ਸਾਧਨ, ਉਹ ਚਾਬੀ ਲਾਵੇ, ਚਾਬੀ ਲੱਗ ਕੇ ਉਹਨੇ ਚਾਬੀ ਲੱਗ ਕੇ ਉਹ ਖੁੱਲਦੇ। ਜਿਸ ਦਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰੂ ਸੌਂਪ ਪਾਈ, ਕੁੰਜੀ ਗੁਰੂ ਨੂੰ ਸੌਂਪੀ ਹੋਈ ਹੈ। ਅਣਕ ਪਾਪ ਕਰੇ ਨਹੀਂ ਪਾਵੈ ਬਿਨ ਸਤਿਗੁਰ ਸਿੰਧਾਈ, ਜਿੰਨਾ ਜੀ ਕਰਦਾ ਯਤਨ ਕਰ ਲਏ ਨਹੀਂ ਰੱਬ ਤੱਕ ਪਹੁੰਚਿਆ ਕਰਦਾ, ਕਿਉਂਕਿ ਦਰਵਾਜ਼ਾ ਨਹੀਂ ਖੁੱਲਦਾ। ਇਸ ਤਰ੍ਹਾਂ ਦੇ ਨਾਲ ਪੜ੍ਹ ਲਓ,
ਨਹੀਂ ਖੁੱਲਦੇ ਬੰਗਾਲੇ ਹੋਏ ਜਿੰਦਰੇ, ਕੁੰਜੀ ਹੱਥ
ਕਿਨ ਦੀਆ ਤਾਲਾ ਕੁੰਜੀ ਗੁਰ ਸੌ ਪਾਈ ਅਨਕ ਪਾਵ ਕਰੇ ਨਹੀਂ ਪਾਵੇ ਬਿਨ ਸਤਗੁਰ ਸ਼ਰਨ ਗੁਰ ਕੁੰਜੀ ਪਾਉ ਨਿਵਲ ਮਨ ਕੋਠਾ ਤਨ ਛੱਤ ਨਾਨਕ ਗੁਰਬਿਨ ਮਨ ਕਾ ਤਾਗ ਨਾ ਉਗੜੈ ਅਵਰ ਨਾ ਕੁੰਜੀ ਹੱਥ ਸਿਵਾਏ ਗੁਰੂ ਤੋਂ ਕਿਸੇ ਕੋਲ ਚਾਬੀ ਹੋ ਨਹੀਂ ਸੋ ਗੁਰੂ ਤੇ ਬਗੈਰ ਜੋ ਕੋਈ ਮਿਲਣਾ ਚਾਹੁੰਦਾ ਰੱਬ ਤੱਕ ਨਹੀਂ ਪਹੁੰਚ ਸਕਦਾ ਸੋ ਇਸ ਤਰ੍ਹਾਂ ਦੇ ਨਾਲ ਜੋ ਗੁਰੂ ਹੈ ਜਣਾ ਖਣਾ ਤਾਂ ਗੁਰੂ ਹੁੰਦਾ ਨਹੀਂ ਵੈਸੇ ਯੂਪੀ ਵਿੱਚ ਤਾਂ ਬੇਅੰਤੇ ਗੁਰੂ ਨੇ ਮਾਸਟਰ ਉਸਤਾਦ ਪੜ੍ਹਾਉਂਦਾ ਹੈ ਹਿਸਾਬ ਉਹਨੂੰ ਵੀ ਉਸਤਾਦ ਹਿਸਾਬ ਵਾਲਾ ਗੁਰੂ ਅੰਗਰੇਜ਼ੀ ਪੜ੍ਹਾਉਂਦਾ ਹੈ ਤਾਂ ਉਹਨੂੰ ਵੀ ਗੁਰੂ ਗੁਰੂ ਕਹਿੰਦੇ ਨੇ ਜਿਹੜਾ ਰਾਹ ਦੱਸੇ ਨਵੀਂ ਚੀਜ਼ ਦੇ ਵਿੱਚ ਐਂਟਰ ਕਰਾਵੇ ਇਹਦੇ ਵਿੱਚ ਵਾਦ ਵਿਵਾਦ ਨਹੀਂ ਚਾਹੀਦਾ ਗੁਰੂ ਬੇਅੰਤੇ ਨੇ ਮੂਰਖ ਗੁਰੂ ਵੀ ਨੇ ਕੱਚੇ ਗੁਰੂ ਵੀ ਨੇ ਮੂਰਖ ਗੁਰੂਆਂ ਦੇ ਮੂਰਖ ਬਹੁਤੇ ਚੇਲੇ ਹੋਇਆ ਕਰਦੇ ਕਿਉਂਕਿ ਮੂਰਖ ਸੰਸਾਰ ਨੂੰ ਮੂਰਖ ਗੁਰੂ ਲੱਭ ਜਾਵੇ ਬੜਾ ਮੌਜ ਬਣਦੀ ਹੈ ਕਹੋ ਪੀਓ ਐਸ਼ ਕਰੋ ਕਾਸੇ ਤੋਂ ਰੋਕਦਾ ਹੀ ਨਹੀਂ ਹੈ ਸਮਰੱਥ ਗੁਰੂ ਜੋ ਹੈ ਕਿਸਮਤ ਵਾਲੇ ਨੂੰ ਮਿਲਦਾ ਹਰ ਨੂੰ ਨਹੀਂ ਮਿਲਦਾ ਜਿਨ ਮਸਤਕ ਤੁਰ ਹਰ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਰਾਜ ਗੁਰੂ ਦਾ ਕੰਮ ਕੀ ਹੁੰਦਾ ਹੈ ਗੁਰੂ ਦਾ ਕੰਮ ਹੈ ਕਿ ਸਰੀਰ ਦੇ ਵਿੱਚ ਵਾਹਿਗੁਰੂ ਦਾ ਘਰ ਦਿਖਾ ਦੇਵੇ ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ ਜਿਹੜਾ ਸਰੀਰ ਦੇ ਘਰ ਵਿੱਚ ਵਾਹਿਗੁਰੂ ਦਾ ਘਰ ਦਿਖਾ ਦੇਵੇ ਕਹਿੰਦੇ ਉਹ ਸਤਿਗੁਰੂ ਹੁੰਦਾ ਸੱਚੇ ਪਾਤਸ਼ਾਹ ਸਾਨੂੰ ਕੋਈ ਤਸੱਲੀ ਵੀ ਹੋਣੀ ਚਾਹੀਦੀ ਹੈ ਕੋਈ ਨਿਸ਼ਾਨੀ ਹੋਣੀ ਚਾਹੀਦੀ ਹੈ ਬਈ ਉੱਥੇ ਹਰੇਕ ਕਹਿੰਦੇ ਵੀ ਆਹੀ ਘਰ ਹੈ ਮਹਾਰਾਜ ਕਹਿੰਦੇ ਨਹੀਂ ਪੰਜ ਸ਼ਬਦ ਪੰਕਾਰ ਤੇ ਬਾਜੇ ਸ਼ਬਦ ਨਿਸ਼ਾਨ ਉੱਥੇ ਪੰਜ ਸ਼ਬਦਾਂ ਦੀ ਤਨਕਾਰ ਹੋ ਰਹੀ ਹੈ ਤੇ ਨਿਸ਼ਾਨ ਹੈ ਉੱਥੇ ਦਾ ਤੇ ਉੱਥੇ ਵਿਸਮਾਦ ਹੈ ਆਨੰਦ ਹੈ ਆਨੰਦ ਹੈ ਦੀਪ ਲੋ ਪਾਤਾਲ ਤੇ ਖੰਡ ਮੰਡਲ ਹੈਰਾਨ ਤਾਰ ਕੌਰ ਬਜੰਤਰ ਤੇ ਦਿਨ ਰਾਤ ਕੌਸਮਿਕ ਮਿਊਜ਼ਿਕ ਆਤਮਿਕ ਸੰਗੀਤ ਉਸ ਥਾਂ ਤੇ ਹੁੰਦਾ ਉਸ ਆਤਮਿਕ ਸੰਗੀਤ ਨੂੰ ਗੁਰੂ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਅੰਦਰ ਸੋਦਰ ਦੀ ਪੌੜੀ ਦੇ ਅੰਦਰ ਬਹੁਤ ਹੀ ਖੋਲ ਕੇ ਦੱਸਿਆ ਬਈ ਕਿੰਨੇ ਗਾ ਰਹੇ ਨੇ ਗਾਉਣ ਵਾਲਿਆਂ ਤੋਂ ਬਾਅਦ ਮਹਾਰਾਜ ਨੇ ਕਿਹਾ ਇੰਨੇ ਹੀ ਨਾ ਗਿਣਿਓ ਹੋਰ ਕਿਤੇ ਗਾਵੇ ਸੇਵੇਂ ਚਿਤਨਾਵ ਨਾਨਕ ਕਿਹਾ ਵਿਚਾਰੇ ਕੀ ਵਿਚਾਰ ਕਰੀਏ ਇਸ ਗੱਲ ਦੀ ਇਹ ਤਾਂ ਗਾਉਣ ਵਾਲਿਆਂ ਦੀ ਲਿਸਟ ਬੰਦ ਨਹੀਂ ਹੁੰਦੀ ਇੱਥੇ ਤਾਂ ਸਾਰੀ ਪ੍ਰਕਿਰਤੀ ਗਾ ਰਹੀ ਹੈ ਸਭ ਗਾਉਂਦੇ ਕਹਿੰਦੇ ਸੁਖਮਨ ਤਾਰ ਕੌਰ ਬਜੰਤਰ ਤੇ ਸਾਚ ਤਖ਼ਤ ਸੁਲਤਾਨ ਸੱਚਾ ਤਖ਼ਤ ਜਿਹੜਾ ਅਟਲ ਹੈ ਉਹਦੇ ਉੱਤੇ ਸੁਲਤਾਨ ਵਾਹਿਗੁਰੂ ਬੈਠਾ ਸੁਖਮਨ ਕਹਿ ਕਰ ਰਾਜ ਸੁਣ ਸੁਣ ਮੰਡਲ ਲਗਲਾਏ ਬਿਰਤੀ ਨੂੰ ਇਕਾਗਰ ਕਰਕੇ ਬਿਰਤੀ ਪੰਜ ਪ੍ਰਕਾਰ ਦੀ ਹੁੰਦੀ ਹੈ ਪੰਜੇ ਪ੍ਰਕਾਰ ਦੀ ਬਿਰਤੀ ਨੂੰ ਕਾਬੂ ਕਰਨਾ ਪੈਂਦਾ ਹੁੰਦਾ ਉਹਦੇ ਬਾਅਦ ਇਕਾਗਰਤਾ ਤੋਂ ਅਗਲੀ ਬਿਰਤੀ ਜੋ ਹੈ ਜਿਸ ਨੂੰ ਨਿਰੁੱਧ ਕਹਿੰਦੇ ਨੇ ਉਹਦੇ ਵਿੱਚ ਐਂਟਰ ਹੋ ਕੇ ਤਾਂ ਲਕਸ਼ ਦੀ ਪ੍ਰਾਪਤੀ ਸਾਹਮਣੇ ਆਉਂਦੀ ਹੈ ਨਹੀਂ ਬਿਰਤੀਆਂ ਜੇ ਖਿੰਡੀਆਂ ਹੋਈਆਂ ਨੇ ਵਿਪਰਚੇ ਬਿਰਤੀ ਹੈ ਦੇਖਣ ਵਾਲੀਆਂ ਚੀਜ਼ ਦੇ ਵਿੱਚ ਹਰ ਵਕਤ ਪ੍ਰਮਾਣ ਬਿਰਤੀ ਹੈ ਦੇਖਣ ਵਾਲੀਆਂ ਚੀਜ਼ਾਂ ਦੇ ਵਿੱਚ ਮਸਤ ਰਹਿਣਾ ਦੇਖਣ ਵਾਲਿਆਂ ਵਿੱਚ ਸੁਰਤ ਲੱਗੀ ਰਹਿਣੀ ਨਿੰਦਰਾ ਬਿਰਤੀ ਹੈ ਸੁਰਤੇ ਨਾ ਆਉਣੀ ਪਸ਼ੂਆਂ ਨੂੰ ਖਾ ਲਿਆ ਪੀ ਲਿਆ ਉੱਠ ਗਏ ਸੌਂ ਲਏ ਫੇਰ ਚੱਲ ਪਏ ਉਸ ਗੱਲ ਦੀ ਸੋਝੀ ਨਹੀਂ ਨੀਂਦ ਆਈ ਰਹਿੰਦੀ ਹੈ ਸਿਮਰਤੀ ਬਿਰਤੀ ਹੈ ਭਜਨ ਕਰਨ ਵੇਲੇ ਪੁਰਾਣੀਆਂ ਗੱਲਾਂ ਯਾਦ ਆਉਣਗੀਆਂ ਭੁੱਲੀਆਂ ਹੋਈਆਂ ਗੱਲਾਂ ਯਾਦ ਆਈਆਂ ਮੂੜਤਾ ਬਿਰਤੀ ਹੈ ਇਸ ਤਰ੍ਹਾਂ ਦੇ ਨਾਲ ਵਿਕਸ਼ੇਪਤਾ ਦੀ ਬਿਰਤੀ ਹੈ ਮਨ ਇਕਾਗਰ ਨਾ ਹੋਣਾ ਭਜਨ ਵੱਲ ਰੁਚੀ ਨਾ ਲੱਗਣੀ ਸੋ ਇਹ ਸਾਰੀਆਂ ਬਿਰਤੀਆਂ ਨੇ ਜਿਹੜੀਆਂ ਇਹਨਾਂ ਨੂੰ ਸੁਰਪਾਸ ਕਰਕੇ ਨਾਮ ਦੇ ਬਲ ਨਾਲ ਇਕਾਗਰਤਾ ਦੇ ਘਰ ਚ ਪਹੁੰਚਣਾ ਪੈਂਦਾ ਉਸ ਤੇ ਅੱਗੇ ਫਿਰ ਜਦ ਨਿਰੁੱਧ ਅਵਸਥਾ ਚ ਜਾਂਦਾ ਉੱਥੇ ਆਪਣੇ ਆਪ ਹੀ ਅੰਦਰੋਂ ਸ਼ਬਦ ਦੀ ਧੁਨਕਾਰ ਵੱਜਦੀ ਹੈ ਜਿਸ ਤਰ੍ਹਾਂ ਉਹਨੇ ਕਿਹਾ ਸੀ ਕਿ ਅੱਗੇ ਸ਼ਬਦ ਸੁਣਨਗੇ ਤੈਨੂੰ ਮਹਾਰਾਜ ਕਹਿੰਦੇ ਧੁਨਕਾਰ ਹੈ ਨੌ ਦਰਵਾਜੇ ਕਾਇਆ ਕੋਟ ਹੈ ਦਸਵਾਂ ਗੁਪਤ ਰਖੀਜਾ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜਾ ਜਦ ਖੁੱਲਿਆ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜਾ ਉੱਥੇ ਉਹ ਧੁਨ ਸੁਣਦੀ ਹੈ ਜਿੱਤ ਸ਼ਬਦ ਜਗਤ ਥੰਮ ਰਹਾਇਆ ਮੈਂ ਬੇਨਤੀ ਕਰਾਂ ਕਿ ਜਿਹੜਾ ਸੰਸਾਰ ਹੈ ਇਹ ਨਾਮ ਦੇ ਆਸਰੇ ਖੜਾ ਨਾਮ ਕੇ ਤਾਰੇ ਸਗਲੇ ਜੰਗ ਨਾਮ ਕੇ ਤਾਰੇ ਖੰਡ ਬ੍ਰਹਿਮਣ ਇਹ ਸ਼ਬਦ ਦੇ ਵਿੱਚੋਂ ਪੈਦਾ ਹੋਇਆ ਕੀਤਾ ਵਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਸਾਰੇ ਜਿੰਨਾ ਆਕਾਰ ਹੈ ਹੈਰਾਨ ਹੋਵੋਗੇ ਤੁਸੀਂ ਵੀ ਸ਼ਬਦ ਚੋਂ ਕਿਵੇਂ ਪੈਦਾ ਹੋ ਗਿਆ ਭਾਈ ਗੁਰਦਾਸ ਜੀ ਲਿਖਦੇ ਆ ਕਿ ਨਿਰੰਕਾਰ ਆਕਾਰ ਹੋਏ ਇੱਕ ਅੰਕਾਰ ਅਪਾਰ ਸਜਾਇਆ। ਜਦ ਨਿਰੰਕਾਰ ਨੇ ਆਪਣੇ ਆਪ ਨੂੰ ਸਾਜਿਆ, ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾ, ਆਪਣੇ ਆਪ ਨੂੰ ਸਾਜਨਾ ਕਰੀ ਤੇ ਨਾ ਹੋਇਆ ਏਕ ਅੰਕਾਰ। ਏਕ ਅੰਕਾਰ ਤੋਂ ਹੁਣ ਕਿਰਿਆ ਸ਼ੁਰੂ ਹੋਈ। ਪਹਿਲੀ ਕਿਰਿਆ ਕੀ ਕਰੀ? ਏਕ ਅੰਕਾਰ ਸ਼ਬਦ ਥੋਣ, ਪਹਿਲੀ ਜਿਹੜੀ ਕਿਰਿਆ ਹੋਈ ਉਹ ਸ਼ਬਦ ਦੀ ਧੁਨ ਉੱਠੀ ਨਿਰੰਕਾਰ ਦੇ ਵਿੱਚੋਂ, ਏਕ ਅੰਕਾਰ ਚੋਂ। ਈਸਾਈ ਕਹਿੰਦੇ ਨੇ ਜਿੰਨੇ ਸੈਮਟਿਕ ਧਰਮ ਨੇ, ਪੱਛਮੀ ਧਰਮ ਆ, ਉਹਨਾਂ ਨੂੰ ਇੱਕ ਗੱਲ ਦਾ ਪਤਾ ਨਿਸ਼ਚੇ ਨਾਲ, ਉਹ ਹੈ ਕਿ ਬਿਫੋਰ ਦਾ ਕ੍ਰੀਏਸ਼ਨ ਆਫ ਯੂਨੀਵਰਸ ਦੇਅਰ ਵਾਸ ਲੋਗਾਸ, ਜਿਹਨੂੰ ਸ਼ਬਦ ਕਹਿੰਦੇ ਹਾਂ, ਦੈਟ ਵਾਸ ਵਿਦ ਇਨ ਗੋਡ, ਉਹ ਰੱਬ ਦੇ ਵਿੱਚ ਸੀਗਾ ਸ਼ਬਦ। ਇੱਥੇ ਸਾਡਾ ਫਰਕ ਪੈ ਗਿਆ ਉਹਨਾਂ ਨਾਲ, ਉਹ ਇਹ ਪੈ ਗਿਆ ਵੀ ਇੱਕ ਤਾਂ ਪਰਮੇਸ਼ਰ ਸੀ, ਇੱਕ ਸ਼ਬਦ ਸੀ, ਦੋ ਚੀਜ਼ਾਂ ਹੋ ਗਈਆਂ, ਦੋ ਤਾਂ ਹੈ ਨਹੀਂ ਮਹਾਰਾਜ, ਕਹਿੰਦੇ ਇੱਕੋ ਹੀ ਹੈ ਸ਼ਬਦ। ਉਸ ਤੋਂ ਹੋਇਆ ਸ਼ਬਦ, ਉਹਦੇ ਵਿੱਚ ਤਾਂ ਸਭ ਤੋਂ ਸਾਰਾ ਸੰਸਾਰ ਹੈ, ਉਹਦੇ ਵਿੱਚ ਸਾਰਾ ਹੀ ਉਹਦੇ ਵਿੱਚ ਲੈ ਹੋ ਜਾਂਦਾ। ਜਬ ਉਦ ਕਰਕ ਕਰਤ ਕਰਤਾਰਾ, ਪਲ ਜਾ ਤਰ ਤਬ ਦੇਹ ਪਾਰਾ, ਜਬ ਆਕਾਰਕ ਕਰਤ ਹੋ ਕਮੂ ਤੋਂ ਮੈਂ ਮਿਲਤ ਦੇਹ ਧਰ ਸਾਮੂ, ਸਾਰਾ ਸੰਸਾਰ ਉਹਦੇ ਵਿੱਚ ਰਹਿ ਜਾਂਦਾ। ਕਿੰਨਾ ਛੋਟਾ ਰਹਿ ਜਾਂਦਾ, ਕੋਈ ਮਿਲਿਆ ਨਹੀਂ ਸਕਦਾ, ਜਾਣਦਾ ਹੀ ਨਹੀਂ। ਸੁਪਨੇ ਨੂੰ ਮਿਲ ਕੇ ਦਿਖਾਓ, ਸੁਪਨਾ ਕਿੱਥੇ ਚਲਿਆ ਗਿਆ? ਲੈ ਹੋ ਗਿਆ ਉਹਦੇ ਵਿੱਚ ਜਿਹਨੂੰ ਸੁਪਨਾ ਆਉਂਦਾ ਸੀ। ਇਸੇ ਤਰ੍ਹਾਂ ਉਹ ਪਰਮੇਸ਼ਰ ਦੀ ਮਾਇਆ, ਆਪਣੀ ਮਾਇਆ ਆਪ ਸਾਰੀ ਆਪੇ ਵੇਖਣ ਹਾਰਾ, ਨਾਨਾ ਰੂਪ ਧਰੇ ਬੋਰੰਗੀ, ਸਭ ਤੇ ਰਹੇ ਨਿਆਰੇ। ਤੇ ਕਹਿੰਦੇ ਏਕ ਅੰਕਾਰੋਂ ਸ਼ਬਦ ਧੁਨ, ਏਕ ਅੰਕਾਰ ਤੋਂ ਧੁਨ ਹੋਈ ਸ਼ਬਦ ਦੀ, ਪ੍ਰਕਿਰਤੀ ਦੀ ਧੁਨ ਨਹੀਂ ਹੋਈ, ਪ੍ਰਕਿਰਤਕ ਸ਼ਬਦ ਹੋਰ ਨੇ। ਉਹ ਜਿਹੜਾ ਹੈ ਉਹ ਐਂਟੀ ਮੈਟਰ ਸ਼ਬਦ ਹੈ, ਉਹਨੂੰ ਜਾਣ ਨਹੀਂ ਸਕਦੇ। ਐਨਰਜੀ ਹੈ ਉਹ, ਟੋਪ ਦੀ ਐਨਰਜੀ, ਸੁਪਰ ਐਨਰਜੀ ਜਿਹਨੂੰ ਕਹਿੰਦੇ। ਪ੍ਰਥਮ ਓਂਕਾਰ ਤਿੰਨ ਕਹਾ, ਸੋ ਤੁਹਾਨੂੰ ਪੂਰ ਜਗਤ ਮੋਹ ਰਹਾ। ਗੁਰੂ ਦਰਮੇਸ਼ ਪਿਤਾ ਦੱਸਦੇ ਕਿ ਸਭ ਤੋਂ ਪਹਿਲੀ ਜਿਹੜੀ ਕਿਰਿਆ ਹੋਈ ਨਿਰੰਕਾਰ ਚੋਂ, ਉਹ ਓਂਕਾਰ ਦਾ ਸ਼ਬਦ ਹੋਇਆ, ਤੇ ਉਹ ਧੁਨ ਜਿਹੜੀ ਆ ਉਹ ਸ਼ਬਦ ਦੀ ਸਾਰੀ ਸ੍ਰਿਸ਼ਟੀ ਦੇ ਵਿੱਚ, ਕਣ 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 ਦੇ ਵਿੱਚ, ਜਰੇ ਜਰੇ ਦੇ ਵਿੱਚ ਨਾਮ ਸਮਾਇਆ ਹੋਇਆ। ਮਹਾਰਾਜ ਕਹਿੰਦੇ ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾ, ਇਹ ਨਾਂ ਰਚਿਆ, ਇਹ ਐਨਰਜੀ ਹੈ ਨਾਮ ਦੀ। ਸੋ ਇਹ ਹਰੇਕ ਦੇ ਅੰਦਰ ਕੋਈ ਥਾਂ ਹੈ ਸਾਰੀ ਜਿੱਥੇ ਨਾਮ ਨਾ ਹੋਵੇ। ਸੋ ਨਾਮ ਤੋਂ, ਸ਼ਬਦ ਤੋਂ ਇਹ ਉਹਦਾ ਨਾਂ ਮਹਾਰਾਜ ਨੇ ਰੱਖਿਆ ਓਂਕਾਰ। ਏਕ ਅੰਕਾਰ ਸ਼ਬਦ ਤੋਂ ਓਂਕਾਰ ਆਕਾਰ ਪਾਇਆ, ਓਂਕਾਰ ਤੋਂ ਆਕਾਰ ਬਣ ਗਏ ਸਾਰੇ। ਕੀਤਾ ਵਸਾਓ ਏਕੋ ਕਵਾਓ, ਕਵਾਓ ਕਹਿੰਦੇ ਨੇ ਸ਼ਬਦ, ਤਿਸਤੇ ਹੋਏ ਲੱਕ ਦਰਿਆਓ, ਏਕ ਕਵਾਵਾ ਤੇ ਸਭ ਹੋਇਆ। ਜਿੰਨਾ ਤੁਸੀਂ ਦੇਖਦੇ ਹੋ ਇੱਕ ਸ਼ਬਦ ਤੋਂ ਉਪਸਾਰਾ ਹੋਇਆ ਹੋਇਆ ਸ਼ਬਦ, ਦਿਸ ਇਜ਼ ਆਲ ਮੈਨੀਫੈਸਟੇਸ਼ਨ ਆਫ ਸ਼ਬਦ, ਤੇ ਉਹ ਸ਼ਬਦ ਪ੍ਰਗਟ ਹੋ ਜਾਂਦਾ ਜਿਸ ਸ਼ਬਦ ਜਗਤ ਥੰਮ ਰਹਾਇਆ। ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜਾ, ਉਹ ਸ਼ਬਦ ਜੋ ਵਾਹਿਗੁਰੂ ਦਾ, ਇੱਕ ਸ਼ਬਦ ਤਾਂ ਹੈ ਪ੍ਰਕਿਰਤਕ, ਦੂਸਰਾ ਸ਼ਬਦ ਹੈ ਗੁਰੂ ਦਾ ਜੋ ਵਾਹਿਗੁਰੂ ਮੰਤਰ, ਤੀਸਰਾ ਸ਼ਬਦ ਹੈ ਨਿਰੰਕਾਰ ਦਾ ਜੋ ਧੁਨ ਵਿੱਚ ਹੈ, ਅੱਖਰਾਂ ਵਿੱਚ ਨਹੀਂ ਹੈ, ਉਹ ਧੁਨ ਹੈ ਅੰਦਰ ਆਦਮੀ ਦੇ ਚੱਲਦੀ। ਉਹ ਮੰਤਰ ਦੇ ਬਲ ਦੇ ਨਾਲ ਉੱਥੇ ਅਸੀਂ ਪਹੁੰਚ ਸਕਦੇ ਹਾਂ, ਉਹ ਨਹੀਂ ਪਹੁੰਚ ਸਕਦੇ। ਜੇ ਊਂ ਕਰਾਂਗੇ ਜਾ ਨਹੀਂ ਸਕਦਾ ਬੰਦਾ, ਕਿਉਂਕਿ ਤਾਕਤ ਨਹੀਂ ਮੰਤਰ ਚ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਕੋਈ ਹੋਮੈ ਦੇ ਮੰਡਲ ਨੂੰ ਲਗਾਉਣ ਵਾਲਾ ਵਾਹਿਗੁਰੂ ਮੰਤਰ ਹੈ। ਸੋ ਉਹਦੇ ਨਾਲ ਉਹ ਸ਼ਬਦ ਸੁਣਦਾ ਸਾਧ ਸਿੰਘ ਜੀ, ਉਹਦੇ ਵਿੱਚ ਮਹਾਰਾਜ ਕਹਿੰਦੇ ਆ ਵੀ ਉਹ ਤੂੰ ਸੁਣ ਜਿੱਤ ਸ਼ਬਦ ਜਗ ਥੰਮ ਰਹਾ ਹੈ। ਜਦੋਂ ਸ਼ਬਦ ਆ ਗਿਆ ਉਸ ਵੇਲੇ ਅੰਤਰ ਪ੍ਰਕਾਸ਼ ਹੋ ਗਿਆ, ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਬੇਟਿਆ, ਨਾਨਕ ਮਨ ਵਰਗਾ। ਉਹ ਪ੍ਰਕਾਸ਼ ਨਾ ਸੂਰਜ ਵਰਗਾ, ਨਾ ਚੰਦਰਮਾ ਵਰਗਾ, ਉਹ ਤਾਂ ਅਨੁਭਵ ਦਾ ਪ੍ਰਕਾਸ਼। ਤੇ ਪ੍ਰਕਾਸ਼ ਹੋਏ ਤੇ ਕੀ ਨਜ਼ਰ ਆ ਗਿਆ? ਸਭ ਮੈਂ ਏਕੋ ਵਰਤਦਾ, ਜਿਹਨੇ ਆਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਉਹ ਵਾਹਿਗੁਰੂ ਗੁਰੂ ਦੇ ਸ਼ਬਦ ਦੇ ਨਾਲ ਪ੍ਰਗਟ ਹੋਇਆ। ਸ਼ਬਦ ਨੂੰ ਚਾਬੀ ਕਹਿੰਦੇ ਨੇ, ਗੁਰੂ ਦੇ ਸ਼ਬਦ ਨੂੰ। ਜਿਸ ਦਾ ਗ੍ਰਹਿ ਪਿੰਦੀਆ ਤਾਲਾ, ਕੁੰਜੀ ਗੁਰ ਸੌ ਪਾਈ, ਅਣਕ ਪਾਪ ਕਰੇ ਨਹੀਂ ਪਾਵੇ, ਬਿਨ ਸਤਿਗੁਰ ਸ਼ਰਨਾਈ। ਬਿਨ ਸ਼ਬਦ ਦੇ ਅੰਤਰ ਹਨੇਰਾ, ਜਿੰਨਾ ਚਿਰ ਉਹ ਸ਼ਬਦ ਨਹੀਂ ਪ੍ਰਗਟ ਹੁੰਦਾ ਉਨਾ ਚਿਰ ਮਨ ਦਾ ਹਨੇਰਾ ਨਹੀਂ ਹਟਦਾ। ਨਾ ਵਸ ਲਏ ਨਾ ਚੁੱਕੇ ਵੇਰਾ, ਆਤਮ ਵਸਤੂ ਦੀ ਪ੍ਰਾਪਤੀ ਨਹੀਂ ਹੁੰਦੀ, ਜੰਮਣ ਮਨ ਤੋਂ ਛੁੱਟ ਨਹੀਂ ਸਕਦਾ। ਸਤਿਗੁਰ ਹੱਥ ਕੁੰਜੀ, ਹੋਰ ਦਰ ਖੁੱਲੇ ਨਾਹੀਂ, ਗੁਰ ਪੂਰੇ ਭਾਗ ਮਿਲਾਵਣੇ। ਗੁਰੂ ਕਿਹਾ ਜਾਂਦਾ, ਗੁਰੂ ਸਮਰੱਥ ਹੈ ਜਿਹਦਾ ਮੈਂ ਜ਼ਿਕਰ ਕਰਦਾ, ਘਰ ਚ ਘਰ ਦਿਖਾ ਦੇ। ਸੋ ਸੁਖ ਮੁਨ ਕੇ ਕਰ ਰਾਗ ਸੁਣ, ਸੁਣ ਮੰਡਲ ਲਿਵ ਲਾਏ, ਅਕਥ ਕਥਾ ਵਿਚਾਰੀਏ ਮਨਸਾ ਮਨੇ ਸਮਾਏ। ਅਕਥ ਕਥਾ ਜਦ ਵਿਚਾਰਾਂਗੇ ਉਹ ਕਥਾ ਜਿਹੜੀ ਕਿਤਾਬਾਂ ਚ ਨਹੀਂ ਲਿਖੀ ਹੋਈ, ਅਨੁਭਵ ਦੇ ਵਿੱਚੋਂ ਆਉਂਦੀ ਹੈ ਜਾਂ ਗੁਰੂ ਦੇ ਬਚਨਾਂ ਰਾਹੀਂ ਆਉਂਦੀ ਹੈ, ਇਹ ਸਾਰੀਆਂ ਵਾਸ਼ਨਾਵਾਂ ਖਤਮ ਹੋ ਜਾਣਗੀਆਂ। ਕਿਸੇ ਚੀਜ਼ ਦੀ ਵਾਸ਼ਨਾ ਨਹੀਂ ਰਹੇਗੀ ਮਨ ਦੇ ਅੰਦਰ, ਖਤਮ ਹੋ ਜਾਣਗੀਆਂ। ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਟੇ ਨਾ ਜਾਏ, ਫਿਰ ਅੰਦਰ ਇੰਨਾ ਰਸ ਆ ਜਾਏਗਾ ਮਹਾਨ ਕਿ ਮਨ ਫਿਰ ਦੌੜਦਾ ਨਹੀਂ, ਉਹ ਸ਼ਬਦ ਦੇ ਨਾਲ ਲੱਗਿਆ ਰਹਿੰਦਾ। ਸ਼ਬਦ ਦੇ ਵਿੱਚ ਰਸ ਹੈ, ਬੇਅੰਤ ਰਸ। ਉਹ ਰਸ ਜਦੋਂ ਆਉਂਦਾ ਤਾਂ ਬਾਕੀ ਰਸ ਸਾਰੇ ਫਿੱਕੇ ਪੈ ਜਾਂਦੇ। ਸੋ ਇਸ ਤਰ੍ਹਾਂ ਦੇ ਨਾਲ ਅਜੱਪਾ ਜਾਪਣਾ ਵਿਸਰੈ ਆ ਜਗਾ ਸਮਾਏ, ਫਿਰ ਜੀਵ ਨੂੰ ਹਿੱਲਣ ਦੀ ਲੋੜ ਨਹੀਂ ਰਹਿੰਦੀ। ਵੈਰੂ ਵੈਰੂ ਕਰੇ ਆਪਣੇ ਆਪ ਸਭ ਚੀਜ਼ਾਂ ਦੇ ਵਿੱਚੋਂ ਧੁਨ ਸੁਣਦੀ ਹੈ ਪਰਮੇਸ਼ਰ ਦੀ, ਇਸ ਤਰ੍ਹਾਂ ਫਰਮਾਨ ਕਰਦਾ।
ਨਾਮ ਹਰੀ ਦਾ ਜਪਦੇ ਸਾਰੇ
ਪਰਬਲ ਹੋ ਗਈ ਕਿ ਹਰੇਕ ਚੀਜ਼ ਦੇ ਵਿੱਚੋਂ ਉਹੀ ਨਾਮ ਸਰਵਨ ਹੁੰਦਾ। ਨਾਮ ਦੀ ਧੁਨ ਆਉਂਦੀ ਹੈ ਹਰੇਕ ਪਾਸੇ, ਜਿੱਧਰ ਵੀ ਦੇਖਦਾ ਸਾਰੀ ਕੁਦਰਤ ਦੇ ਵਿੱਚ ਨਾਮ ਦੀ ਧੁਨ ਸਮਾਈ ਹੋਈ ਹੈ। ਉਹ ਸ਼ਬਦ ਜਿਹਨੇ ਸਾਰੇ ਜਗਤ ਨੂੰ ਥੰਮ ਕੇ ਰੱਖਿਆ। ਸੋ ਇਹ ਅਵਸਥਾ ਪੂਰੇ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਸਭ ਸਹੀਆਂ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ। ਜਦੋਂ ਇਹ ਅਵਸਥਾ ਹੋ ਗਈ ਜਪਾ ਜਾਪਣਾ ਵਿਸਰਾ ਆਪ ਜੀ ਦਾ ਸਮਾਏ, ਤਾਂ ਇਹ ਸਾਰੀਆਂ ਵਾਸ਼ਨਾਵਾਂ ਸਾਰੀਆਂ ਸੁਰਤੀਆਂ ਇਕੱਠੀਆਂ ਹੋ ਕੇ ਨਿੱਜ ਘਰ ਦੇ ਵਿੱਚ ਪਹੁੰਚ ਗਈਆਂ, ਜਿਹੜਾ ਸਾਡਾ ਅਸਲੀ ਘਰ ਹੈ। ਸ਼ਬਦ ਖੋਜ ਇਹ ਘਰ ਹੈ, ਐਂ ਨਹੀਂ ਲੱਭਦਾ ਗੱਲਾਂ ਬਾਤਾਂ ਨਾਲ ਤਾਂ ਨਹੀਂ ਆਉਂਦਾ, ਸ਼ਬਦ ਦੀ ਖੋਜ ਕਰਕੇ ਘਰ ਲੱਭਦਾ। ਨਾਨਕ ਤਾਂ ਕਰ ਦਾਸ ਕਹਿੰਦੇ, ਦਾਸ ਹਾਂ ਅਸੀਂ ਜਿਹੜਾ ਐਸੇ ਸ਼ਬਦ ਘਰ ਦੇ ਵਿੱਚ ਪਹੁੰਚ ਜਾਵੇ ਅਤੇ ਜਿਹਨੂੰ ਸਮਰੱਥ ਗੁਰੂ ਮਿਲਿਆ। ਹੁਣ ਵਿਚਾਰ ਆਉਂਦੇ ਆ ਵੀ ਗੁਰੂ ਤਾਂ ਭੁਲੇਖਾ ਪੈ ਗਿਆ, ਰੌਲਾ ਪੈ ਗਿਆ ਵੀ ਗੁਰੂ ਕਿੱਥੋਂ ਟੋਲੀਏ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਾਰੀ ਵਿਚਾਰ ਕਰਕੇ, ਘਰ ਘਰ ਹੋਏ ਮਹਿੰਗੇ ਰਾਮਾ ਕੋਈ ਨਾ ਸਰੇ ਕਿਸੇ ਦਾ ਕੰਮ, ਤੇ ਦੁਨੀਆਂ ਹੀ ਜੇ ਉਹ ਗੁਰੂਆਂ ਨੂੰ ਨਠਾਈ ਕਰੂ, ਮੇਰਾ ਕੰਮ ਕਰ ਮੇਰਾ ਕਰ, ਜੇ ਤਾਂ ਕਰੂਗਾ ਤਾਂ ਗੁਰੂ ਨਹੀਂ ਉਹ ਟੋਲ ਲੈਣਗੇ। ਕਲਯੁਗ ਦਾ ਸਮਾਂ ਆ ਗਿਆ, ਮਨੁੱਖ ਦੀ ਜਿਹੜੀ ਬੁੱਧੀ ਹੈ ਉਹ ਇੰਨੀ ਚੈਂਚਲ ਤੇ ਇੰਨੀ ਬਣ ਗਈ ਹੈ ਤਿਲਸਮੀ ਕਿ ਵੱਡੇ ਤੇ ਵੱਡਾ ਧੋਖਾ ਦੇ ਸਕਦਾ। ਉਸ ਵੇਲੇ ਸਾਰੀ ਗੱਲ ਵਿਚਾਰ ਕੇ ਗੁਰੂ ਪਾਤਸ਼ਾਹ ਨੇ, ਕਿਉਂਕਿ ਕ੍ਰੀਏਸ਼ਨ ਤਾਂ ਸਾਰੀ ਸ਼ਬਦ ਚੋਂ ਹੋਈ ਹੈ, ਵਾਹਿਗੁਰੂ ਵੀ ਸ਼ਬਦ ਰੂਪ ਹੀ ਹੈ, ਓਂਕਾਰ ਜਿਸ ਨੂੰ ਕਹਿੰਦੇ, ਸਾਕਾਰ ਪਰਮੇਸ਼ਰ ਸ਼ਬਦ ਰੂਪ ਦੇ ਵਿੱਚ ਹੈ। ਉਹ ਸ਼ਬਦ ਦੇ ਅਨੇਕਾਂ ਰੂਪ ਨੇ, ਆਹ ਸਾਰਾ ਸੰਸਾਰ ਸ਼ਬਦ ਤੋਂ ਬਣਿਆ। ਇਹਦੇ ਵਿੱਚ ਸੁਪਰ ਸ਼ਬਦ ਪਿਓਰ ਜਿਹਨੂੰ ਕਹਿੰਦੇ ਨੇ, ਜਿਹਦੇ ਚ ਮੈਲ ਨਾ ਹੋਵੇ ਪਰ ਭਰਮ ਨਾ ਹੋਵੇ, ਉਹ ਗੁਰੂ ਦੇ ਅੰਦਰ ਹੁੰਦਾ। ਗੁਰੂ ਦੇ ਅੰਦਰੋਂ ਉਹ ਸ਼ਬਦ ਭਾਵਾਂ ਦੇ ਰਾਹੀਂ, ਬੋਲੀ ਦੇ ਰਾਹੀਂ ਸਾਡੀ ਸਮਝ ਗੋਚਰਾ ਕਰਨ ਵਾਸਤੇ ਉਚਾਰਨ ਹੁੰਦਾ, ਉਸ ਨੂੰ ਬੋਲੀ ਦੇ ਅੱਖਰ ਫੜ ਲੈਂਦੇ ਨੇ। ਜਿਵੇਂ ਕੰਪਿਊਟਰ ਫੜ ਲੈਂਦਾ, ਉਹ ਤਾਂ ਅਸੀਂ ਪੜ੍ਹਦੇ ਨਹੀਂ, ਸਾਨੂੰ ਜ਼ਬਾਨ ਆਉਂਦੀ ਨਹੀਂ। ਟੇਪ ਰਿਕਾਰਡ ਫੜ ਲੈਂਦਾ, ਸਾਨੂੰ ਕੋਈ ਪਤਾ ਨਹੀਂ ਹੈ ਮੈਂ ਬੋਲਦਾ ਫੜਿਆ ਜਾ ਰਿਹਾ, ਆਹ ਵੀਡੀਓ ਕੈਸਟ ਫੜ ਰਹੀ ਹੈ। ਇਸੇ ਤਰ੍ਹਾਂ ਸਾਨੂੰ ਸਿਖਾਲਾ ਜਿਹੜਾ ਸਭ ਤੇ ਹੈ ਉਹ ਸ਼ਬਦ ਦੇ, ਸ਼ਬਦ ਜੋ ਅੱਖਰ ਨੇ ਉਹ ਸਿਖਾਲਾ। ਉਹਨਾਂ ਅੱਖਰਾਂ ਦੇ ਵਿੱਚ ਉਹ ਸਾਕਾਰ ਹੋ ਗਿਆ, ਜਿਵੇਂ ਬਾਕੀ ਚੀਜ਼ਾਂ ਸਾਕਾਰ ਹੋਈਆਂ, ਇਵੇਂ ਜਿਵੇਂ ਪਿਓਰ ਸ਼ਬਦ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਅੰਦਰ ਜੋ ਬਾਣੀ ਹੈ, ਜੋ ਅੱਖਰ ਨੇ ਉਹਦੇ ਵਿੱਚ ਸਾਕਾਰ ਹੋ ਗਿਆ। ਉਹਦੇ ਚ ਸਾਕਾਰ ਹੋਇਆ, ਸਮਰੱਥ ਗੁਰੂ ਹੈ ਇਹ, ਤੇ ਸਮਰੱਥ ਕਿਉਂਕਿ ਇਹਦੀ ਬੈਕ ਦੇ ਉੱਤੇ ਚਾਹੇ ਤੁਸੀਂ ਅੱਖਰ ਦੇਖ ਲਓ, ਚਾਹੇ ਕੋਈ ਸਰੀਰ ਦੇਖ ਲਓ, ਚਾਹੇ ਉਹ ਜੋਤੀ ਨੂੰ ਦੇਖ ਲਓ ਜਿਹੜੀ ਜੋਤੀ ਪਰਿਪੂਰਨ ਹੈ। ਇਹ ਗੁਰੂ ਬੋਲਦਾ, ਪਰ ਗੁਰੂ ਸਾਹਿਬ ਨੇ ਇੱਕ ਵਿਧਾਨ ਰੱਖ ਦਿੱਤਾ, ਉਹ ਰੱਖਤਾ ਕਿ ਗੁਰਮੁਖ ਦੀ ਸੰਗਤ ਦੇ ਨਾਲ ਇਹ ਗੱਲ ਸਮਝ ਪਏਗੀ। ਗੁਰੂ ਘਰ ਦੇ ਅੰਦਰ ਕੋਈ ਬੰਦਾ ਇਹ ਕਲੇਮ ਨਹੀਂ ਕਰਦਾ ਕਿੱਡਾ ਹੀ ਉੱਚਾ ਕਿਉਂ ਨਾ ਹੋਵੇ ਕਿ ਮੈਂ ਗੁਰੂ ਹਾਂ, ਕਿੱਡਾ ਹੀ ਸੰਤ ਹੋਵੇ, ਕਿਉਂਕਿ ਜਦੋਂ ਆਖਰੀ ਅਵਸਥਾ ਆਉਂਦੀ ਹੈ ਉੱਥੇ ਰੱਬ ਦਾ ਤੇ ਸਿੱਖ ਦਾ ਭੇਦ ਮਿਟ ਜਾਂਦਾ, ਗੁਰੂ ਦਾ ਤੇ ਸਿੱਖ ਦਾ ਤੇ ਰੱਬ ਦਾ। ਮਹਾਰਾਜ ਕਹਿੰਦੇ ਉਹਨੂੰ ਖਾਲਸਾ ਪਦਵੀ ਪ੍ਰਾਪਤ ਹੋ ਜਾਂਦੀ ਹੈ, ਆਤਮ ਰਸ ਜੇ ਜਾਣ ਹੀ ਸੋਹੈ ਖਾਲਸ ਦੇ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰਾਂਚਕ ਨਾਈ ਭੇਦ। ਮੇਰੇ ਵਿੱਚ ਤੇ ਉਸ ਦੇ ਵਿੱਚ ਤੇ ਵਾਹਿਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੈ ਆਤਮਿਕ ਤਰੀਕੇ ਦੇ ਨਾਲ। ਸੋ ਉਹ ਜਿਹੜਾ ਗੁਰਸਿੱਖ ਹੈ ਉਹ ਇੰਨਾ ਨਿਮਰਤ ਭਾਵ ਦੇ ਵਿੱਚ ਗੁਰੂ ਚ ਲੀਨ ਹੋ ਗਿਆ, ਉਹਨਾਂ ਦੀ ਸੈਪਰੇਟ ਹਸਤੀ ਨਹੀਂ ਕੋਈ ਰਹਿੰਦੀ, ਤੇ ਉਹ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦਾ। ਜਿਹਨਾਂ ਨਾਲ ਵਿਸਰੇ ਨਾਮ ਸੇਕ ਨੇ ਆ ਭੇਦ ਨਾ ਜਾਣੋ ਮੂਲ ਸਾਈ ਜਿਹੇ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਉਹਦੀ ਹਸਤੀ ਵੱਖਰੀ ਨਹੀਂ ਰਹਿੰਦੀ, ਲੇਕਿਨ ਕਿਰਿਆ ਉਹਦੀ ਰਹਿੰਦੀ ਹੈ। ਕਿਰਿਆ ਦੇ ਵਿੱਚ ਉਹ ਲੋਚਦਾ ਵੀ ਇਹ ਸੰਸਾਰ ਨੂੰ ਸੱਚਾ ਗੁਰੂ ਮਿਲ ਜਾਵੇ ਤੇ ਇਹਨਾਂ ਦੀ ਸਮਝ ਪੈ ਜਾਵੇ, ਜੋ ਵੱਡੇ ਡੂੰਘੇ ਇਹਦੇ ਵਿੱਚ ਸਿਧਾਂਤ ਨੇ ਉਹ ਫਿਰ ਗੁਰੂ ਤਾਂ ਬਣਦਾ ਨਹੀਂ ਹੈ, ਟੀਚਰ ਹੁੰਦਾ। ਜੇ ਨਿਊਟਨ ਨੇ ਥਿਊਰੀਆਂ ਲਿਆਂਦੀਆਂ ਨੇ, ਅਨਸਟਾਨ ਨੇ ਸਾਇੰਸ ਦੀਆਂ ਥਿਊਰੀਆਂ ਲਿਆਂਦੀਆਂ, ਡਾਕਟਰ ਸਟੀਫਨ ਨੇ ਜੇ ਟਾਈਮ ਐਂਡ ਸਪੇਸ ਦੀ ਥਿਊਰੀ ਲਿਆਂਦੀ ਹੈ, ਤਾਂ ਜਿਹੜਾ ਪ੍ਰੋਫੈਸਰ ਪੜ੍ਹਾਊਗਾ ਉਹ ਗੁਰੂ ਤਾਂ ਨਹੀਂ ਨਾ ਹੁੰਦਾ, ਉਹ ਤਾਂ ਪ੍ਰੋਫੈਸਰ ਮਾਸਟਰ ਹੈ ਸਧਾਰਨ। ਗੁਰੂ ਦਾ ਜਿਹਦੀ ਥਿਊਰੀ ਹੈ ਉਹ ਹੈ ਅਸਲੀ। ਸੋ ਇਹ ਹੈ ਨਿਰੰਕਾਰ ਦਾ ਸ਼ਬਦ। ਤੋ ਆਦ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਜਿਸ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਦੇਖਦੇ ਹੋ, ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੇ ਰੂਪ ਚ ਦੇਖਿਓ, ਦਰਅਸਲ ਉਹ ਵਾਹਿਗੁਰੂ ਮੈਨੀਫੈਸਟ ਹੋਏ ਹੋਏ। ਸੋ ਇਹ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਹੈ, ਸ਼ਬਦ ਸਾਡਾ ਗੁਰੂ ਹੈ, ਸ਼ਬਦ ਗੁਰੂ ਸਪੁਰਦ ਧਨ ਚੇਲਾ, ਤੇ ਉਹਦੀ ਮਦਦ ਵਾਸਤੇ ਗੁਰਮੁਖ ਪਿਆਰੇ ਹੁੰਦੇ ਨੇ, ਉਹਨਾਂ ਨੇ ਸਮਝਾਉਣਾ ਆਮ ਜਨਤਾ ਨੂੰ। ਸੋ ਇਸ ਤਰ੍ਹਾਂ ਦੇ ਨਾਲ ਸਾਨੂੰ ਭਟਕਣ ਦੀ ਲੋੜ ਨਹੀਂ। ਸਾਧ ਸਿੰਘ ਜੀ ਮੰਤਰ ਦੇਣ ਵਾਸਤੇ ਗੁਰੂ ਦਸਵੇਂ ਪਾਤਸ਼ਾਹ ਨੇ ਪੰਜ ਸਿੰਘਾਂ ਨੂੰ ਤਾਬੇ ਕਰਿਆ। ਅੱਜ ਬੜੀਆਂ ਕਿਤਾਬਾਂ ਲਿਖੀਆਂ ਨੇ ਕਿ ਨਹੀਂ ਮਹਾਰਾਜ ਨੇ ਕੁਛ ਨਹੀਂ ਕਰਿਆ, ਨਾ ਗਰਿਆਈ ਦਿੱਤੀ ਹੈ ਨਾ ਕੋਈ ਪੰਜ ਸਿੰਘ ਕਰੇ ਨੇ, ਇਹ ਗੱਲ ਨਹੀਂ। ਮਹਾਰਾਜ ਨੇ ਪੰਜ ਸਿੰਘ ਤਾਬੇ ਖੜੇ ਕਰਕੇ, ਪੰਜ ਪ੍ਰਕਰਮਾ ਕਰਕੇ ਨਾਲੀਅਰ ਮੱਥਾ ਟੇਕਿਆ ਤੇ ਕਿਹਾ ਕਿ ਸਾਧ ਸਿੰਘ ਜੀ ਜੋਤ ਗੁਰੂ ਗ੍ਰੰਥ ਸਾਹਿਬ ਜੁਗਤ ਖਾਲਸੇ ਵਿੱਚ। ਸੋ ਸਾਨੂੰ ਭਟਕਣ ਦੀ ਲੋੜ ਨਹੀਂ ਹੈ, ਰਸਤਾ ਬੜਾ ਸਾਫ਼ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚਾਰੋ, ਬਾਣੀ ਵਿਚਾਰ ਕੇ ਅਸੀਂ ਲੱਗ ਜਾਂਗੇ, ਲੇਕਿਨ ਸ਼ਰਤ ਇਹ ਹੈ ਕਿ ਸਾਡੇ ਵਿੱਚ ਲਗਨ ਹੋਣੀ ਚਾਹੀਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਦਾ ਮਸਲਾ ਸਾਡੇ ਸਾਹਮਣੇ ਨਹੀਂ ਹੈ, ਹੋਰਾਂ ਦੇ ਸਾਹਮਣੇ ਹੋਣਾ, ਕਿਉਂਕਿ ਪੰਜ ਕਿਸਮ ਦੇ ਗੁਰੂ ਹੁੰਦੇ ਨੇ। ਕੱਚੇ ਗੁਰੂ ਹੁੰਦੇ ਨੇ, ਕੱਚੇ ਗੁਰ ਤੇ ਮੁਕਤ ਨਾ ਹੋਊਗਾ ਆਪ ਨਹੀਂ ਹੁੰਦਾ ਤੇ ਚੇਲਿਆਂ ਨੂੰ ਨਹੀਂ ਪਹੁੰਚਾ ਸਕਦਾ। ਅੰਨਾ ਗੁਰੂ ਜਿਹੜਾ ਉਹ ਕਰਮਕਾਂਡ ਤੋਂ ਬਾਹਰ ਨਹੀਂ ਕੱਢ ਸਕਦਾ, ਕਰਮਕਾਂਡ ਚ ਫਸਾ ਦੇਗਾ। ਤੇ ਜਿਹੜਾ ਅਵਧੂਤ ਗੁਰੂ ਹੈ ਉਹਦੇ ਕੋਲ ਬਚਨ ਨਹੀਂ ਹੁੰਦਾ, ਅਨੁਭਵ ਹੁੰਦਾ। ਜਿਹੜਾ ਪੰਡਿਤ ਗੁਰੂ ਹੈ ਉਹਦੇ ਕੋਲ ਬਚਨ ਹੁੰਦੇ ਨੇ, ਸ਼ਕਤੀ ਨਹੀਂ ਹੁੰਦੀ। ਜਿਹੜਾ ਸਮਰੱਥ ਗੁਰੂ ਹੈ ਉਹ ਸਮਰੱਥ ਪਰਮੇਸ਼ਰ ਦਾ ਆਪਣਾ ਰੂਪ ਹੋਇਆ ਕਰਦਾ, ਸਾਕਾਰ। ਸੋ ਇਹ ਇਸ ਤਰ੍ਹਾਂ ਦੇ ਨਾਲ ਬੜੀ ਮੁਸ਼ਕਿਲ ਬਾਤ ਹੈ ਕਿ ਜੇ ਗੁਰੂ ਦੀ ਤਲਾਸ਼ ਦੁਨੀਆਂ ਚੋਂ ਕਰਨ ਲੱਗੀਏ ਹੁੰਦਾ ਨਹੀਂ ਹੈ, ਉਸ ਪਾਏ ਤੇ ਆਉਂਦਾ ਨਹੀਂ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜ਼ਿਕਰ ਆਉਂਦੇ ਨੇ, ਜਾਂ ਬਾਣੀ ਦੇ ਅੰਦਰ, ਜਾਂ ਸਾਡੇ ਸਹਾਇਕ ਗ੍ਰੰਥਾਂ ਦੇ ਅੰਦਰ। ਨਿਰਵੈਰ ਨਿਰਾਲਾ ਜੀ, ਨਿਰਵੈਰ ਨਿਰਾਲਾ ਜੀ, ਨਿਰਵੈਰ ਨਿਰਾਲਾ ਜੀ। ਗੁਰਦਾਸ ਜੀ ਨੇ ਗੁਰੂ ਦੇ ਸਮਰੱਥ ਗੁਰੂ ਦੇ ਦੱਸੇ ਨੇ ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਲ। ਅਗੰਮ ਉਹਨੂੰ ਕਹਿੰਦੇ ਨੇ ਜਿਹਨੂੰ ਸਾਡੀ ਬੁੱਧੀ ਪਛਾਣ ਨਾ ਸਕੇ, ਕੋਈ ਨਿਰਣਾ ਨਾ ਕਰ ਸਕੇ, ਤੇ ਧਰਮ ਉਹਦੇ ਵਿੱਚੋਂ ਪੈਦਾ ਹੋਵੇ, ਧਰਮ ਦੀ ਬਾਤ ਨਾ ਕੋਈ ਨਿਕਲਦੀ ਹੋਵੇ। ਜਿਹਾ ਜਿਹਾ ਕੋਈ ਮੂੰਹ ਕਰਕੇ ਦੇਖਦਾ ਹੈ ਉਹਾ ਜਿਹਾ ਹੀ ਉਹਨੂੰ ਨਜ਼ਰ ਆਉਂਦਾ ਹੈ। ਸੇਵਕ ਜਿਹੜੇ ਨੇ ਉਹ ਤਰ ਜਾਂਦੇ ਨੇ, ਨਿੰਦਿਆ ਕਰਨ ਵਾਲੇ ਬੇਮੁੱਖ ਡੁੱਬ ਜਾਇਆ ਕਰਦੇ ਨੇ। ਸੋ ਐਸਾ ਗੁਰੂ ਨਿਰਾਲੀ ਨਿਰਾਲਾ ਜਿਸਦਾ ਕੌਤਕ ਹੋਵੇ ਸੰਸਾਰ ਤੋਂ, ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦਾ ਭਿਆਨਕ ਯੁੱਧ ਹੋ ਰਿਹਾ, ਉਸ ਵੇਲੇ ਖਾਲਸਾ ਫੌਜਾਂ ਦੇ ਰਾਸ਼ਨ ਮੁੱਕਣ ਕਰਕੇ ਪੱਤੇ ਵੀ ਉਬਾਲ ਕੇ ਖਾ ਲਏ, ਛਿੱਲਾਂ ਦਰੱਖਤਾਂ ਦੀਆਂ ਪੀਹ ਕੇ ਵਿੱਚ ਪਾ ਕੇ ਅਨਾਜ ਦੇ ਖਾ ਲਈਆਂ। ਗੁਰੂ ਮਹਾਰਾਜ ਨੇ ਬਾਹਰ ਦੇਖਿਆ, ਕਹਿਣ ਲੱਗੇ ਪੱਤੇ ਕਿੱਥੇ ਗਏ, ਛਿੱਲਾਂ? ਕਹਿੰਦੇ ਪਾਤਸ਼ਾਹ ਤੇਰੇ ਖਾਲਸੇ ਨੇ ਵੱਧ ਤੋਂ ਵੱਧ ਸੇਵਾ ਕਰਨ ਵਾਸਤੇ ਇਹ ਚੀਜ਼ਾਂ ਵੀ ਖਾ ਲਈ, ਤੇ ਅੱਜ ਰੋਪੜ ਦਾ ਜੋ ਮੁਗਲ ਖਾਨ ਜਰਨੈਲ ਸੀ ਇਹਦਾ ਔਰੰਗਜ਼ੇਬ ਦਾ ਮੀਟਿੰਗ ਹੋਈ, ਉਹਦੇ ਵਿੱਚ ਉਹਨੇ ਕਿਹਾ ਵੀ ਦੇਖੋ ਥੋੜੇ ਜਿਹੇ ਸਿੰਘ ਰਹਿੰਦੇ ਨੇ, 6 ਮਹੀਨੇ ਦੇ ਕਰੀਬ ਆਪਾਂ ਨੂੰ ਹੋ ਚੁੱਕੇ ਨੇ, ਫੌਜਾਂ 'ਚ ਬਿਮਾਰੀ ਪੈਂਦੀ ਜਾਂਦੀ ਹੈ, ਅਨਾਜ ਉਜਾੜ ਦਿੱਤਾ ਇਲਾਕਾ, ਕਿਉਂ ਨਹੀਂ 2 ਟੱਕ ਫੈਸਲਾ ਕਰਦੇ? ਕੋਈ ਉੱਠੋ, ਸਾਰਿਆਂ ਨੇ ਨੀਵੀਆਂ ਪਾ ਲਈਆਂ। ਕਹਿਣ ਲੱਗਾ ਫਿਰ ਮੈਂ ਹੀ ਕਰੂੰਗਾ, ਅੱਜ ਜਾਂ ਤਾਂ ਮੈਂ ਗ੍ਰਿਫਤਾਰ ਕਰਾਂਗਾ ਅਤੇ ਜਾਂ ਸ਼ਹੀਦ ਕਰ ਦਾਂਗਾ। ਬਹੁਤ ਭਿਆਨਕ ਯੁੱਧ ਹੋਇਆ, ਐਗਜ਼ਿਸਟੈਂਸ ਹੋਂਦ ਨੂੰ ਖਤਰਾ ਪਿਆ ਹੋਇਆ। ਉਸ ਵੇਲੇ ਜਦੋਂ ਸ਼ਾਮ ਹੋ ਗਈ ਤਾਂ ਗੁਰੂ ਮਹਾਰਾਜ ਜੀ ਨੇ ਪੁੱਛਿਆ ਸਾਰੇ ਜਥੇਦਾਰਾਂ ਨੂੰ ਬੁਲਾ ਕੇ, ਕਿੰਨੇ ਸ਼ਹੀਦ ਹੋ ਗਏ, ਕਿੰਨਾ ਕਿਸ ਤਰ੍ਹਾਂ ਨਾਲ ਯੁੱਧ ਦਾ ਹਾਲ ਹੋਇਆ, ਸਾਰੇ ਆਪਣਾ ਆਪਣਾ ਦੱਸਦੇ ਹੋਏ ਅਚਾਨਕ ਇੱਕ ਜਵਾਨ ਹੋ ਕੇ ਬੋਲ ਪਏ, ਕਹਿੰਦੇ ਸੱਚੇ ਪਾਤਸ਼ਾਹ ਆਪਣੀਆਂ ਸਭਾ ਦੇ ਵਿੱਚ ਇੱਕ 5th ਕਾਲਮਿਸਟ ਹੈ, ਦੁਸ਼ਮਣ ਨਾਲ ਮਿਲਿਆ ਹੋਇਆ ਬੰਦਾ। ਕਹਿੰਦੇ ਕੌਣ ਹੈ? ਕਹਿੰਦੇ ਮਹਾਰਾਜ ਘਨੱਈਆ। ਕਹਿੰਦੇ ਉਹ ਕਿਵੇਂ? ਕਹਿਣ ਲੱਗੇ ਉਹ ਮਹਾਰਾਜ ਯੁੱਧ ਹੋ ਰਿਹਾ ਸੀ, ਜਿੱਥੇ ਪਾਣੀ ਪਿਲਾਉਂਦਾ ਸੀ ਉੱਥੇ ਹੀ ਪਿਲਾਉਂਦਾ ਰਿਹਾ, ਉਹਨੇ ਹਥਾ ਨਹੀਂ ਛੱਡਿਆ ਵੀ ਖਾਲਸਾ ਫੌਜਾਂ ਪਿੱਛੇ ਆ ਗਈਆਂ ਤੇ ਆਪ ਆ ਜਾਵੇ, ਉੱਥੇ ਹੀ ਪਾਣੀ ਪਿਲਾਉਂਦਾ ਰਿਹਾ ਉਹਨਾਂ ਖੂਹਾਂ ਤੇ। ਤੇ ਜਦ ਅਸੀਂ ਫੇਰ ਧਰਕੇ ਪਿੱਛੇ ਕਰ ਦਿੱਤੇ, ਅਸੀਂ ਆਵਾਜ਼ ਦਿੰਦੇ ਹਾਂ ਵੀ ਜਲ ਲਿਆ, ਕੋਈ ਹੋਰ ਆਵਾਜ਼ ਰਾਹ ਚ ਆਉਂਦੀ ਹੈ ਉੱਥੇ ਉਹਨੂੰ ਪਾਣੀ ਪਿਲਾਉਣ ਲੱਗ ਜਾਂਦਾ, ਤੇ ਸੱਚੇ ਪਾਤਸ਼ਾਹ ਪਾਣੀ ਵੀ ਮੁਗਲ ਫੌਜਾਂ ਨੂੰ ਪਿਲਾਉਂਦਾ ਰਿਹਾ। ਮਹਾਰਾਜ ਕਹਿੰਦੇ ਅੱਛਾ ਬਲਾਕ ਭਾਈਏ। ਡੇਰੇ ਵਿੱਚ ਗਏ, ਭੇਜੇ ਸਿੰਘ ਡੇਰੇ ਤੋਂ ਪਤਾ ਲੱਗਿਆ ਤੁਸੀਂ ਅਜੇ ਤਾਂ ਆਏ ਨਹੀਂ, ਉਹ ਤਾਂ ਮੈਦਾਨੇ ਜੰਗ ਚ ਨੇ, ਹਨੇਰਾ ਹੋਇਆ ਹੋਇਆ, ਮਸਾਲਾ ਹੱਥਾਂ ਵਿੱਚ ਨੇ ਤੇ ਆਪਣੇ ਆਪਣੇ ਜ਼ਖਮੀਆਂ ਨੂੰ ਪਾਲਕੀਆਂ ਕੋਲ ਨੇ ਤੇ ਉਹਨਾਂ ਦੇ ਵਿੱਚ ਸਟ੍ਰੈਚਰਾਂ ਤੇ ਚੱਕ ਚੱਕ ਕੇ ਲਿਆ ਰਹੇ ਹਾਂ, ਉਹ ਵੀ ਚੱਕ ਰਹੇ ਨੇ, ਇਹ ਵੀ ਚੱਕ ਰਹੇ ਨੇ, ਯੁੱਧ ਬਣਦਾ। ਉਸ ਵੇਲੇ ਮੈਦਾਨ ਦੇ ਵਿੱਚ ਟੋਲਦੇ ਫਿਰਦੇ ਹਾਂ ਜਿੱਥੇ ਕਿ ਦੱਸਿਆ, ਲੇਕਿਨ ਇੱਕ ਆਵਾਜ਼ ਆ ਰਹੀ ਹੈ ਜਿਹੜੀ ਅਜੇ ਤੱਕ ਬੰਦ ਨਹੀਂ ਹੋਈ, ਇਸ ਤਰ੍ਹਾਂ ਪੜ੍ਹ ਲਓ ਸਾਹਿਬ। ਉੱਤੇ ਉੱਤੇ ਘੜ 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 ਤੂੰ ਹੀ ਹੋਏ। ਆਵਾਜ਼ ਦੀ ਸਿਹਤ ਜਾ ਕੇ ਕੀ ਦੇਖਦੇ ਹਾਂ ਕਿ ਇੱਕ ਬੇਹੋਸ਼ ਪਏ ਬੰਦੇ ਦਾ ਸਿਰ ਪੱਟਤੇ ਰੱਖਿਆ ਹੋਇਆ, ਦੰਦਲ ਖੋਲਦੇ ਨੇ, ਮੂੰਹ ਵਿੱਚ ਪਾਣੀ ਦੋ ਘੁੱਟਾਂ ਪਾਈਆਂ, ਹੋਸ਼ ਆਈ ਉਸ ਨੂੰ। ਪਹਿਲਾਂ ਹੀ ਸਵਾਲ ਕਰਿਆ, ਤੂੰ ਕੌਣ? ਕਹਿਣ ਲੱਗਿਆ, ਮੈਂ ਗੁਰੂ ਗੋਬਿੰਦ ਸਿੰਘ ਦਾ ਇੱਕ ਅਧਨਾ ਗਿਆ ਗਰੀਬ ਸਿੱਖ ਹਾਂ। ਕਹਿਣ ਲੱਗਿਆ, ਕੀ ਨਾਂ ਹੈ? ਕਹਿੰਦਾ, ਮੈਨੂੰ ਘਨੱਈਆ ਕਹਿ ਕੇ ਬੁਲਾਉਂਦੇ ਨੇ। ਕਹਿਣ ਲੱਗਿਆ, ਘਨੱਈਆ ਕੀ ਤੈਨੂੰ ਪਤਾ ਮੈਂ ਕੌਣ ਆ ਜਿਹਨੂੰ ਤੂੰ ਪਾਣੀ ਪਿਲਾ ਰਿਹਾ? ਕਹਿਣ ਲੱਗਿਆ, ਇਹ ਜਾਣਨ ਦੀ ਸਾਨੂੰ ਲੋੜ ਨਹੀਂ ਹੈ ਵੀ ਕੌਣ ਕੌਣ ਹੈ, ਕੌਣ ਕੌਣ ਹੈ। ਸਾਡੇ ਗੁਰੂ ਨੇ ਤਾਂ ਦੱਸਿਆ ਕਿ ਸਾਰੀਆਂ ਘਟਾਂ ਚ ਇੱਕੋ ਵਾਹਿਗੁਰੂ ਵੱਸਦਾ, ਦੂਜਾ ਹੈ ਨਹੀਂ ਇੱਥੇ ਕੋਈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵਾਨ, ਧਰਨ ਮਾਹੇ ਆਕਾਸ਼ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ, ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਨ, ਪੌਣ ਪਾਣੀ ਵੈ ਸੰਤਰ ਮਾਹੇ, ਚਾਰ ਕੁੰਡ ਦਹਿ ਦਿਸੇ ਸਮਾਏ, ਤਿਸ ਤੇ ਪਿੰਨ ਨਾਹੀ ਕੋ ਥਾਉ, ਗੁਰ ਪ੍ਰਸ਼ਾਦ ਨਾਨਕ ਸੁਖ। ਕਹਿੰਦਾ, ਪਿਆਰਿਆ ਸਾਨੂੰ ਇਹ ਜਾਣਨ ਦੀ ਲੋੜ ਨਹੀਂ ਹੈ, ਇਹ ਤਾਂ ਮਾਇਆ ਦਾ ਖੇਲ ਹੈ। ਸਾਨੂੰ ਤਾਂ ਜੇ ਨਜ਼ਰ ਆਉਂਦਾ ਸਭਨਾਂ ਦੇ ਵਿੱਚ ਇੱਕੋ ਪਰਮੇਸ਼ਰ ਨਜ਼ਰ ਆ ਰਿਹਾ, ਇੱਕੋ ਮੇਰਾ ਪਿਆਰਾ ਨਜ਼ਰ ਹੈ। ਕਹਿੰਦਾ, ਕਨ੍ਹਈਆ ਜੇ ਮੈਂ ਤੈਨੂੰ ਦੱਸਾਂ ਕਿ ਮੈਂ ਮੁਗਲ ਖਾਨ ਹਾਂ ਜਰਨੈਲ, ਜਿਹਨੇ ਅੱਜ ਇਰਾਦਾ ਕਰਿਆ ਸੀ ਕਿ ਗੁਰੂ ਗੋਬਿੰਦ ਸਿੰਘ ਨੂੰ ਜਾਂ ਸ਼ਹੀਦ ਕਰਦਾਂਗਾ ਅਤੇ ਜਾਂ ਗ੍ਰਿਫਤਾਰ ਕਰਕੇ ਲਿਆਏਗਾ, ਕੀ ਤੈਨੂੰ ਮੇਰੇ 'ਤੇ ਗੁੱਸਾ ਨਹੀਂ ਆਉਂਦਾ? ਕਹਿੰਦਾ, ਨਾ ਮੇਰੇ ਗੁਰੂ ਨੂੰ ਕਿਸੇ 'ਤੇ ਗੁੱਸਾ ਨਹੀਂ ਆਉਂਦਾ, ਮੇਰੇ ਗੁਰੂ ਦੇ ਸਿੱਖਾਂ ਨੂੰ ਕਿਸੇ 'ਤੇ ਗੁੱਸਾ ਨਹੀਂ ਆਉਂਦਾ, ਇਹ ਤਾਂ ਯੁੱਧ ਜੰਗ ਹੁਕਮ ਦੀ ਕੋਈ ਖੇਡ ਹੋ ਰਹੀ ਹੈ। ਗੁਰੂ ਸਾਡਾ ਨਿਰਲੇਪ ਹੈ, ਉਹਦਾ ਕਿਸੇ ਨਾਲ ਵੈਰ ਨਹੀਂ, ਉਹਨੇ ਤਾਂ ਸਾਨੂੰ ਉਪਦੇਸ਼ ਜੋ ਦਿੱਤਾ ਹੈ ਉਹ ਇਸ ਤਰ੍ਹਾਂ ਦਾ ਦਿੱਤਾ। ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਨਹੀਂ ਦੁਕਾਨਾ, ਸਗਲ ਸਾਗ ਹਮ ਕੋ ਵਾਰਾ। ਕਹਿਣ ਲੱਗੇ ਮੁਗਲ ਖਾਨ, ਸਾਡੇ ਗੁਰੂ ਦਾ ਉਪਦੇਸ਼ ਹੈ ਕਿ ਕੋਈ ਬੈਰੀ ਨਹੀਂ, ਕੋਈ ਮਿੱਤਰ ਨਹੀਂ, ਇੱਥੇ ਤਾਂ ਇੱਕ ਜੋਤ ਹੈ ਸਾਰੀ ਪਰਮੇਸ਼ਰ ਦੀ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ 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 ਅਨੰਤ ਕੋ ਫਿਰੇ। ਉਹ ਤਾਂ ਆਪਣਾ ਖੇਲ ਆਪ ਮੌਜ ਨਾਲ ਕਰਦਾ ਤੇ ਪਰਮੇਸ਼ੁਰ ਤੇ ਬਗੈਰ ਸਿੱਖ ਉਹ ਦੂਜਾ ਨਹੀਂ ਦੇਖਦੇ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਦੇਖਿਆ ਇਹ ਕਿਸਮਿਨ ਕੋਏ, ਨਾਨਕੇ ਲੱਛਣ ਬਰਮ ਗਿਆਨੀ। ਸਾਡਾ ਗੁਰੂ ਨਹੀਂ ਦੱਸਦਾ, ਜਬ ਲਗ ਧਾਰਾ ਬੈਰੀ ਮੀਤ, ਤਬ ਲਗ ਨੇਚਰ ਨਾਹੀ ਸੀ। ਰਸਤਾ ਨਹੀਂ ਲੱਭਿਆ ਜੇ ਸਿੱਖ ਦੇ ਅੰਦਰ ਬੈਰੀ ਤੇ ਮਿੱਤਰ ਦਾ ਜਜ਼ਬਾ ਪੈਦਾ ਹੁੰਦਾ, ਉਹਨੂੰ ਅਜੇ ਕੋਈ ਰਾਹ ਨਹੀਂ ਲੱਭਿਆ, ਕਿਨਾਰਾ ਨਹੀਂ ਲੱਭਿਆ। ਸੋ ਇਸ ਤਰ੍ਹਾਂ ਬਾਬਾ ਵੈਰ ਨਾ ਕਰੀਏ ਕਾਹੂ, ਘੱਟ ਘੱਟ ਅੰਤਰ ਬਰਮ ਸਵਾਉ। ਸਾਡੇ ਗੁਰੂ ਤਾਂ ਕਹਿੰਦੇ ਵੈਰ ਕਿਸੇ ਨਾਲ ਹੈ ਹੀ ਨਹੀਂ, ਸਾਡੀ ਨਿਗ੍ਹਾ 'ਚ ਨਹੀਂ ਹੈ। ਇਹ ਦੁਨੀਆਂ ਦੀ ਨਿਗ੍ਹਾ 'ਚ ਕੋਈ ਮੁਸਲਮਾਨ ਹੈ, ਕੋਈ ਹਿੰਦੂ ਹੈ, ਕੋਈ ਸਿੱਖ ਹੈ, ਕੋਈ ਕੋਈ ਹੈ, ਕੋਈ ਹੈ, ਸਾਡੀ ਨਿਗ੍ਹਾ 'ਚ ਤਾਂ ਇੱਕੋ ਹੀ ਪਰਮੇਸ਼ੁਰ ਹੈ ਹਰ ਥਾਂ ਦੇ ਉੱਤੇ। ਇੰਨੇ ਅਜੇ ਬਚਨ ਕਰਦੇ ਸੀ ਤਾਂ ਉਹਨਾਂ ਨੇ ਕਿਹਾ, ਭਾਈ ਕਨ੍ਹਈਆ ਜੀ ਤੁਹਾਨੂੰ ਦਸ਼ਮੇਸ਼ ਪਿਤਾ ਹੁਣੇ ਹੀ ਆ ਬੁਲਾਉਂਦੇ ਨੇ। ਉਸੇ ਵੇਲੇ ਆਪ ਪਾਤਸ਼ਾਹ ਦਾ ਹੁਕਮ ਆ ਗਿਆ, ਕਹਿੰਦੇ ਹਾਂ ਚਲੋ ਉੱਥੇ ਉਹਨੂੰ ਪਾਣੀ ਪਿਲਾ ਕੇ ਉਹਨੂੰ ਜਿਵੇਂ ਛੱਡ ਗਏ ਤੇ ਜਾ ਕੇ ਗੁਰੂ ਸਾਹਿਬ ਦੇ ਨਮਸਕਾਰ ਕੀਤੀ। ਮਹਾਰਾਜ ਕਹਿਣ ਲੱਗੇ, ਕਨ੍ਹਈਆ ਜੀ ਤੁਹਾਡੀ ਸ਼ਿਕਾਇਤ ਕਰੀ ਹੈ ਖਾਲਸਾ ਪਾਤਸ਼ਾਹ, ਮੈਂ ਤਾਂ ਸਦਾ ਹੀ ਔਗਣਾਂ ਦਾ ਭਰਿਆ ਹੈ। ਕਹਿੰਦੇ ਇਹਨਾਂ ਨੇ ਕਿਹਾ ਕਿ ਤੁਸੀਂ ਮੁਗਲਾਂ ਨੂੰ ਪਾਣੀ ਪਿਲਾਉਂਦੇ ਸੀ, ਸੱਚ ਹੈ ਇਹ? ਮਹਾਰਾਜ ਪੁੱਛਣ ਲੱਗੇ, ਕਹਿੰਦਾ ਨਾ ਸੱਚੇ ਪਾਤਸ਼ਾਹ, ਮੈਂ ਕਿਸੇ ਮੁਗਲ ਨੂੰ ਪਾਣੀ ਨਹੀਂ ਪਿਲਾਇਆ। ਫਿਰ ਪਹਾੜੀ ਫੌਜਾਂ ਨੂੰ ਪਿਲਾਇਆ ਹੋਣਾ? ਕਹਿੰਦਾ ਨਾ ਸੱਚੇ ਪਾਤਸ਼ਾਹ। ਫਿਰ ਤੁਸੀਂ ਖਾਲਸੇ ਨੂੰ ਪਾਣੀ ਪਿਲਾਇਆ ਹੋਣਾ? ਖਾਲਸਾ ਨਹੀਂ ਸੱਚੇ ਪਾਤਸ਼ਾਹ। ਫਿਰ ਤੁਸੀਂ ਅੰਮ੍ਰਿਤ ਵੇਲੇ ਤੋਂ ਲੱਗ ਕੇ ਹੁਣ ਰਾਤ ਦੇ 10-11 ਵਜਣ ਵਾਲੇ ਹੋ ਗਏ ਤੇ ਹੁਣ ਤੁਸੀਂ ਪਾਣੀ ਕਿਹਨੂੰ ਪਿਲਾਉਂਦੇ? ਉਸ ਵੇਲੇ ਆਪਨੇ ਦੋਵੇਂ ਹੱਥ ਜੋੜੇ, ਨੇਤਰਾਂ ਚੋਂ ਦੋ ਕਤਰੇ ਹੰਝੂ ਦੇ ਆਏ। ਕਹਿੰਦੇ ਪਾਤਸ਼ਾਹ, ਮੈਂ ਗੁਨਾਹਗਾਰ ਹਾਂ, ਆਪ ਬਖਸ਼ੋ। ਜਿਸ ਵਕਤ ਮੇਰੇ ਅੱਖਾਂ ਦੇ ਵਿੱਚ ਮੋਤੀਆ ਬਿੰਦ ਸੀ, ਆ ਜਿਹਨੂੰ ਆਪਨੇ ਫਰਮਾਇਆ ਮੁਗਲ ਫਰਮਾਇਆ ਪਹਾੜੀਏ, ਇਹ ਅੱਡ ਅੱਡ ਮੈਨੂੰ ਵੀ ਨਜ਼ਰ ਆਉਂਦੇ ਸੀ। ਪਾਤਸ਼ਾਹ, ਜਿਸ ਵਕਤ ਤੈਂ ਗਿਆਨ ਦਾ ਸੁਰਮਾ ਦਿੱਤਾ, ਮੇਰਾ ਮੋਤੀਆ ਬਿੰਦ ਲਾ ਤਾ, ਉਸ ਵੇਲੇ ਪਾਤਸ਼ਾਹ ਮੇਰੀ ਅੱਖ ਖੁੱਲ ਗਈ। ਇਸ ਤਰ੍ਹਾਂ ਨਾਲ ਫਰਮਾਨ ਕਰ ਕਿਰਪਾ ਤੇ ਸੰਤ ਵੇਟਿਆ ਨਾਨਕ ਮਨ ਪ੍ਰਤਾਪ। ਪਾਤਸ਼ਾਹ, ਹਨੇਰੇ ਵਿੱਚ ਚੀਜ਼ ਹੋਰ ਹੁੰਦੀ ਹੈ, ਲੱਗਦੀ ਹੋਰ ਹੁੰਦੀ ਹੈ। ਰੱਸੀ ਪਈ ਹੁੰਦੀ ਹੈ, ਲੇਕਿਨ ਹਨੇਰੇ ਚ ਭਰਮ ਪੈ ਜਾਂਦਾ ਵੀ ਸੱਪ ਪਿਆ। ਜਦੋਂ ਪ੍ਰਕਾਸ਼ ਹੋ ਜਾਵੇ, ਉਸ ਵੇਲੇ ਜੋਤੀ ਨੇ ਦੇਖ ਲਿਆ ਕਿ ਇਹ ਤਾਂ ਰੱਸੀ ਹੋ ਸੀ। ਇਹ ਤਾਂ ਪਾਤਸ਼ਾਹ, ਤੇਰੇ ਬਗੈਰ ਸੰਸਾਰ ਦੇ ਅੰਦਰ ਨਾ ਕੋਈ ਹੋਇਆ ਨਾ ਕੋਈ ਹੋਣਾ, ਤੂੰ ਆਪਣੀ ਖੇਲ ਆਪ ਕਰਦਾ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ 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 ਅਨੰਤ ਕੋ ਫਿਰੇ। ਪਹਿਲਾਂ ਵੀ ਆਦਿ ਸੱਚ ਤੇ ਜੁਗਾਦ ਸੱਚ ਹੈ, ਹੁਣ ਹੈਪੀ ਸੱਚ ਨਾਨਕ ਹੋਸੀ ਵੀ ਸੱਚ। ਇੱਥੇ ਪਹਿਲਾਂ ਵੀ ਵਾਹਿਗੁਰੂ ਹੈ ਤੇ ਜਦੋਂ ਸਾਕਾਰ ਹੋਇਆ ਅਨੇਕਾਂ ਰੂਪਾਂ ਦੇ ਵਿੱਚ ਆਪ ਹੋਇਆ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਦਿਖਲਾਈ, ਸਾਂਗ ਤਾਰ ਥੱਬਿਓ ਪਸਾਰਾ ਤਾਂ ਵੇਖੋ ਏਕ ਓਂਕਾਰ। ਇਹ ਤੇਰਾ ਖੇਲ ਹੋ ਰਿਹਾ ਹੈ, ਦੂਜਾ ਇੱਥੇ ਹੈ ਨਹੀਂ। ਉਸ ਵੇਲੇ ਗੁਰੂ ਮਹਾਰਾਜ ਨੇ ਕਿਹਾ, ਭਾਈ ਕਨ੍ਹਈਆ ਤੂੰ ਗੁਰੂ ਨਾਨਕ ਦਾ ਜੋ ਸਿਧਾਂਤ ਹੈ ਏਕ ਵਰਮ ਦੁਤੀਆ ਨੇਸਤ, ਉਸ ਨੂੰ ਸਮਝ ਲਿਆ ਤੇ ਕਮਾ ਲਿਆ। ਸਿਖਾ ਨਿਹਾਲ 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 ਤੇ ਆ ਫੜ ਮਲਮ ਦੀਆਂ ਡੱਬੀਆਂ ਤੇ ਪੱਟੀਆਂ, ਅੱਜ ਤੋਂ ਬਾਅਦ ਕੱਲਾ ਮੈਨੂੰ ਪਾਣੀ ਨਾ ਬਣਾਈ, ਮੇਰੇ ਮਲਮ ਵੀ ਸਾਫ ਕਰੀ ਤੇ ਪੱਟੀ ਬਣੀ। ਸੋ ਇਹ ਸਮਰੱਥ ਗੁਰੂ ਦਾ ਕਰਤੱਵ ਹੈ। ਜੇ ਕੱਚਾ ਗੁਰੂ ਹੁੰਦਾ ਉਹਨੇ ਕਹਿਣਾ ਸੀ ਵੀ ਇਹ ਤੂੰ ਕੀ ਕਰਿਆ, ਅਸੀਂ ਤਾਂ ਮਸਾਂ ਲੜਦੇ ਹਾਂ ਤੇ ਤੂੰ ਇਹ ਕੰਮ ਕਰ। ਉਹਨੇ ਅਸਲੀ ਖੇਡ ਨੂੰ ਬੁੱਝ ਲਿਆ ਵੀ ਪਾਤਸ਼ਾਹ ਤਾਂ ਤੇਰੀ ਖੇਡ ਆਪਣੀ ਰਚਾਈ ਹੋਈ, ਆਪ ਖੇਡਦੇ ਹਾਂ, ਕੌਣ ਹੈ ਜਿਹੜਾ ਤੇਰੇ ਨਾਲ ਯੁੱਧ ਕਰੇ ਦੁਨੀਆਂ ਚ ਹੈ, ਤੇਰੇ ਬਗੈਰ ਜਾਂ ਦੂਆ ਹੈ ਹੀ ਨਹੀਂ, ਇਹ ਯੁੱਧ ਕਿਹਨੇ ਕਰਨਾ, ਤੂੰ ਤਾਂ ਅਨੇਕ ਰੂਪ ਹੋ ਕੇ ਖੇਡ ਖੇਡਣਾ। ਸੋ ਇਹ ਸਮਰੱਥ ਗੁਰੂ ਦਾ ਹੈ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਹਜ਼ੂਰ ਸਾਹਿਬ ਤੋਂ ਆ ਰਹੇ ਨੇ, ਇੱਕ ਸਿੱਖ ਨਾਲ ਹੈ ਤੇ ਰਸਤੇ ਵਿੱਚ ਸੜਕ ਦੇ ਉੱਤੇ ਇੱਕ ਸ਼ੇਰ ਅਚਾਨਕ ਆ ਗਿਆ। ਉਹ ਸਿੱਖ ਡਰ ਗਿਆ, ਡਰ ਕੇ ਇਕਦਮ ਦਰਖਤ ਤੇ ਚੜ੍ਹਦਾ, ਹੱਥ ਪੈਰ ਝੂਠੇ ਪੈ ਗਏ, ਚੜ੍ਹ ਵੀ ਨਹੀਂ ਹੁੰਦਾ, ਹੌਲੀ ਹੌਲੀ ਚੜਿਆ ਤੇ ਬਾਬਾ ਜੀ ਉਵੇਂ ਜਿਵੇਂ ਤੁਰੀ ਗਏ। ਸ਼ੇਰ ਦੇ ਕੋਲ ਦੀ ਜਾ ਲੰਘੇ, ਉਹਨੇ ਸੁੰਘਿਆ, ਸੁੰਘ ਕੇ ਜੰਗਲ ਵੱਲ ਨੂੰ ਚਲਿਆ ਗਿਆ। ਕਾਫੀ ਸਮੇਂ ਤੋਂ ਬਾਅਦ ਦੌੜ ਕੇ ਰਲਿਆ, ਬਾਬਾ ਜੀ ਨੂੰ ਕਹਿਣ ਲੱਗਿਆ, ਮਹਾਰਾਜ ਅੱਜ ਤਾਂ ਬਚ ਗਏ। ਕਹਿੰਦੇ ਕੀ ਹੋ ਗਿਆ ਸੀ? ਕਹਿੰਦਾ ਮਹਾਰਾਜ ਤੁਹਾਨੂੰ ਨੀ ਪਤਾ ਕੀ ਹੋਇਆ ਸੀ, ਸ਼ੇਰ ਖੜਾ ਸੀਗਾ, ਤੁਹਾਨੂੰ ਉਹਨੇ ਸੁੰਘਿਆ, ਮੈਂ ਤਾਂ ਕਿਹਾ ਹੁਣ ਝਲਦਾ ਮਾਰੂ, ਤੁਸੀਂ ਨੀ ਦੇਖਿਆ? ਕਹਿੰਦਾ ਪਿਆਰਿਆ ਇਹ ਅੱਖਾਂ ਕਦੇ ਦੇਖਦੀਆਂ ਸੀ, ਸ਼ੇਰ ਵੀ ਦੀਂਦੇ ਸੀ, ਸੱਪ ਵੀ ਦੀਂਦੇ ਸੀ, ਜਦ ਤੱਕ ਗੁਰੂ ਨੇ ਅੰਦਰ ਪ੍ਰਕਾਸ਼ ਕਰ ਦਿੱਤਾ, ਹੁਣ ਗੁਰੂ ਨਾਨਕ ਤੋਂ ਬਗੈਰ ਹੋਰ ਦਿਸਣ ਤੋਂ ਹਟ ਗਿਆ, ਹੁਣ ਨੀ ਦਿੰਦਾ ਕੋਈ, ਦੂਜਾ ਨੀ ਦੇਖਦੇ, ਮਨ ਸੱਚਾ ਮੁਖ ਸੱਚਾ ਸੋਏ,
ਦੂਜਾ ਨਾ ਦੇਖਦੇ ਪ੍ਰਭ ਜੀ ਬਿਨ
ਗੁਰੂ ਨੇ ਜਿਸ ਨੂੰ ਨੈਣ ਦਿੱਤੇ, ਸਮਰੱਥ ਗੁਰੂ ਹੈ, ਉਸਨੇ ਘੱਟ ਘੱਟ ਦੇ ਵਿੱਚ ਪਛਾਣ ਲਿਆ ਵੀ ਇੱਥੇ ਤਾਂ ਵਾਹਿਗੁਰੂ ਬਿਨਾਂ ਹੋਰ ਹੈ ਹੀ ਕੋਈ ਨਹੀਂ। ਆਪਣੇ ਆਪ ਇਹ ਖੇਡ ਖੇਡਦਾ, ਸੂਖਮ ਤੇ ਸੂਖਮ ਕਰ ਚੀਨੇ ਬਿਰਧਨ ਬਿਰਧ ਬਤਾਏ, ਭੂਮ ਅਕਾਸ ਪਤਾਲ ਸਭੋ ਸਜ। ਕੀ ਹੋਇਆ? ਕਹਿੰਦੇ ਏਕ ਅਨੇਕ ਸਦਾਏ, ਅੱਜ ਇੰਨਾ ਕੁਝ ਹੋਏਗਾ, ਇੱਕ ਤੋਂ ਅਨੇਕ ਹੋ ਗਿਆ। ਸੋ ਇਸ ਤਰ੍ਹਾਂ ਇਹ ਸਮਰੱਥ ਗੁਰੂ ਦੀ ਪਹੁੰਚ ਹੋਇਆ ਕਰਦੀ ਹੈ, ਗੁਰਸਿੱਖ ਨੂੰ ਇੱਥੇ ਪਹੁੰਚਾ ਦਿੰਦਾ ਹੈ। ਕੱਚਾ ਗੁਰੂ ਜਿਹੜਾ ਹੈ ਉਹ ਭਰਮ ਚ ਪਾ ਦਿੰਦਾ, ਦਵੈਤ ਵਿੱਚ ਰੱਖਦਾ, ਇਹ ਸਾਡੇ ਇਹ ਬਗਾਨੇ, ਬੈਰ ਭਾਵ ਪੈਦਾ ਕਰ ਦਿੰਦਾ, ਗਰੁੱਪ ਬਣ ਜਾਂਦੇ। ਸੋ ਗੁਰੂ ਜੋ ਹੈ, ਮੈਂ ਬੇਨਤੀ ਕਰੀ ਸੀ ਕਿ ਗੁਰੂ ਗ੍ਰੰਥ ਸਾਹਿਬ ਕੰਪਲੀਟ ਗੁਰੂ ਨੇ ਤੇ ਇਹਦੇ ਸੇਵਾਦਾਰ ਜਿਹੜੇ ਹਨ ਵਿਆਖਿਆ ਕਰਨ ਵਾਲੇ, ਉਹਨਾਂ ਨੂੰ ਗੁਰਮੁਖ ਦੀ ਪਦਵੀ ਹੈ। ਗੁਰਮੁਖ ਉਹ ਹੁੰਦਾ ਹੈ ਜਿਹਨੂੰ ਪਰਮੇਸ਼ੁਰ ਕਦੇ ਨਾ ਭੁੱਲੇ, ਜਿਹਨਾਂ ਸਾਸ ਗ੍ਰਾਸ ਨਾ ਵਿਸਰਾ, ਹਰਨਾਮਾ ਮਨਵੰਤ, ਤਨ ਸਹੀ ਨਾਨਕਾ ਪੂਰਨ ਸਹੀ ਸਨ। ਸੋ ਇਸ ਗੱਲ ਦੇ ਵਿੱਚ ਭਟਕਣਾ, ਕਿਉਂਕਿ ਦੁਨੀਆਂ ਬਹੁਤ ਭਟਕ ਕੇ ਗੁਰੂ ਗ੍ਰੰਥ ਸਾਹਿਬ ਤੋਂ ਲਾਂਭੇ ਇਸ ਕਰਕੇ ਹੋ ਰਹੀ ਹੈ ਕਿ ਗੁਰੂ ਦੱਸ ਨਹੀਂ ਸਕਦੇ, ਹੋਰੇ ਭਰਮ ਵਹਿਮ ਜੇ ਪਾ ਕੇ ਬੇਰਸੀ ਜ਼ਿੰਦਗੀ ਕਰ ਦਿੰਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਦੇ ਬਗੈਰ ਪਰਮੇਸ਼ੁਰ ਨਹੀਂ ਮਿਲਦਾ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ, ਅਨ ਕਪਾਵ ਕਰੇ ਨਹੀਂ ਪਾਵੈ ਬਿਨ ਸਤਪੁਰਸ਼। ਸੋ ਇੱਧਰ ਧੰਨੇ ਨੇ ਬੇਨਤੀ ਕਰੀ ਪਾਤਾ ਜੀ, ਪੰਡਿਤ ਜੀ ਮਹਾਰਾਜ, ਮੈਂ ਸੁਣਿਆ ਕਿ ਗੁਰੂ ਦੇ ਬਗੈਰ ਨਹੀਂ ਕੋਈ ਮਿਲਦਾ। ਸ਼ਬੀਰ ਸਾਹਿਬ ਨੇ ਵੀ ਗੁਰੂ ਧਾਰਿਆ, ਨਾਮਦੇਵ ਜੀ ਨੇ ਵੀ ਜਾ ਕੇ ਗੁਰੂ ਧਾਰਿਆ, ਰਵਿਦਾਸ ਜੀ ਨੇ ਵੀ ਗੁਰੂ ਧਾਰਿਆ, ਸੈਨ ਜੀ ਨੇ ਵੀ ਗੁਰੂ ਧਾਰਿਆ, ਤੇ ਕਿਰਪਾ ਕਰੋ ਮੈਨੂੰ ਕੋਈ ਰਸਤਾ ਦੱਸੋ। ਲੇਕਿਨ ਆਪ ਕੋਈ ਸਮਰੱਥ ਗੁਰੂ ਤਾਂ ਹੈ ਨਹੀਂ ਸੀ, ਕਰਮਗਾਂਢੀ ਗੁਰੂ ਸੀ। ਉਸ ਨੇ ਦੇਖਿਆ ਵਿੱਚ ਮਨ, ਅਜੇ ਮਨ ਸਾਫ਼ ਨਹੀਂ ਸੀ ਹੋਇਆ ਲੋਭ ਲਾਲਚ ਤੋਂ, ਵੈਸੇ ਹੀ ਗੱਲ ਕਰਨ ਲੱਗਿਆ। ਕਹਿੰਦੇ ਧੰਨਿਆ, ਇੰਨਾ ਸਸਤਾ ਦਾ ਸੌਦਾ ਨਹੀਂ ਨਾ ਹੈ, ਤੇ ਤੂੰ ਜੱਟਾਂ ਦਾ ਮੁੰਡਾ, ਨਾ ਕੋਈ ਸਤਸੰਗ ਕਰਿਆ, ਨਾ ਕੋਈ ਉੱਚੀਆਂ ਗੱਲਾਂ ਜਾਣੇ, ਤੂੰ ਤਾਂ ਇਹਦਾ ਗਾਹਕ ਹੀ ਨਹੀਂ ਹੈ। ਬਿਨ ਗਾਹਕ ਗੁਣ ਵੇਚੀਏ ਤਾਂ ਗੁਣ ਸਹਿਗ ਹੋ ਜਾਏ, ਗੁਣ ਦਾ ਗਾਹਕ ਜੋ ਮਿਲੇ ਤਾਂ ਗੁਣ ਲਾਖ ਵਕਾਏ।
ਜਿੱਥੇ ਮਿਲੇ ਨਾ
ਚਿਹਰੇ ਜੋ ਕੀਮਤੀ ਚੀਜ਼ ਹੈ ਉਹ ਕਿਸ ਤਰ੍ਹਾਂ ਦੇ ਨਾਲ ਉਹ ਗੰਢ ਖੋਲੀ ਜਾਵੇ ਤੇ ਉਹਨੂੰ ਕਨਵਿੰਸ ਕਰਾਇਆ ਜਾਵੇ। ਹੀਰਿਆਂ ਦਾ ਵਪਾਰੀ ਅਨਪੜ੍ਹ ਬੰਦੇ ਨੂੰ ਕਿਵੇਂ ਦੱਸ ਦੇਗਾ ਕਿ ਹੀਰਿਆਂ ਦੀ ਕੀ ਕਿਸਮਾਂ ਹੁੰਦੀਆਂ ਨੇ? ਉਹ ਤਾਂ ਕੰਚ ਦੇ ਟੁਕੜੇ ਸਮਝੇਗਾ। ਜੇ ਕਹੇਗਾ ਵੀ ਆ 50,000 ਦਾ, ਕਹੇਗਾ ਲੈ ਚ ਕੀ ਆ, ਠੱਗੀ ਮਾਰਿਆ ਮੇਰਾ। ਉਹ ਜ਼ਰੂਰੀ ਹੈ, ਆਦਮੀ ਦੇ ਵਿੱਚ ਗੁਣ ਹੋਣੇ ਚਾਹੀਦੇ ਆ। ਰੂਹਾਨੀਅਤ ਬਾਅਦ ਚਾਰ ਗੁਣ ਪਹਿਲਾਂ ਦੇਖੇ ਜਾਂਦੇ ਨੇ। ਇੱਕ ਤਾਂ ਉਹਦੇ ਮਨ ਵਿੱਚ ਤੀਬਰ ਵੈਰਾਗ ਹੋਣਾ ਚਾਹੀਦਾ, ਤੀਬਰ ਤਮ ਤਰ ਵੈਰਾਗ ਜਿਹਨੂੰ ਆਖਰੀ ਹੱਦ ਕਹਿੰਦੇ। ਲੋਚਾ ਹੋਵੇ, ਮੇਰਾ ਮਨ ਲੋਚਾ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਾਂ ਭੋਲੀ ਜਿਓ ਕੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀ। ਐਸੀ ਲੋਚਾ ਜਿੰਨਾ ਚਿਰ ਆਦਮੀ ਦੇ ਮਨ ਵਿੱਚ ਨਹੀਂ, ਜਗਿਆਸੂ ਦੇ ਪੈਦਾ ਹੁੰਦੀ, ਉਹਨਾਂ ਚਿਰ ਵੈਰਾਗ ਪੂਰਨ ਨਹੀਂ, ਉਹ ਗੁਰੂ ਦੇ ਲੜ ਲੱਗ ਕੇ ਖਿਸਕ ਜਾਏਗਾ, ਕੱਚਾ ਰਹਿ ਜਾਏਗਾ, ਚੜ੍ਹਾਈ ਨਹੀਂ ਕਰੇਗਾ, ਕਿਉਂਕਿ ਪੱਕਾ ਨਹੀਂ ਸੀਗਾ, ਵੈਰਾਗੀ ਨਹੀਂ ਸੀਗਾ। ਸੋ ਇਹ ਜ਼ਰੂਰੀ ਹੈ ਕਿ ਪਹਿਲਾਂ ਵੈਰਾਗ ਹੋਵੇ, ਬਿਨ ਵੈਰਾਗ ਨਾਲ ਛੁੱਟ ਸਮਾਇਆ, ਮਾਇਆ ਨੇ ਨਹੀਂ ਛੁੱਟਣਾ ਜਿੰਨਾ ਚਿਰ ਅੰਦਰ ਵੈਰਾਗ ਨਹੀਂ ਹੁੰਦਾ। ਦੂਸਰਾ, ਉਹਦੇ ਅੰਦਰ ਵਿਵੇਕ ਬੁੱਧੀ ਹੋਣੀ ਚਾਹੀਦੀ ਹੈ, ਸੱਤ ਤੇ ਅਸੱਤ ਦਾ ਉਸ ਨੂੰ ਗਿਆਨ ਹੋਣਾ ਚਾਹੀਦਾ ਕਿ ਆਹ ਜਿਹੜਾ ਸੰਸਾਰ ਹੈ ਇਹ ਤਾਂ ਹੈਗਾ ਅਸੱਤ, ਇਹਦੀ ਕੋਈ ਚੀਜ਼ ਮੇਰੇ ਨਾਲ ਨਹੀਂ ਜਾਣੀ। ਜਿੰਨੇ ਰਿਸ਼ਤੇ ਰਿਸ਼ਤੇਦਾਰ ਨੇ, ਜਿੰਨੇ ਆਪਣੇ ਨੇ ਸਭ ਆਪਣੇ ਹਿੱਤ ਦੇ ਲੱਗੇ ਹੋਏ ਨੇ, ਕੋਈ ਇੱਥੇ ਸਹਾਇਤਾ ਨਹੀਂ ਕਰਦਾ, ਦਰਗਾਹ ਵਿੱਚ ਵੀ ਕੋਈ ਨਹੀਂ ਪਹੁੰਚ ਸਕਦਾ। ਜੈ ਮਾਤ ਪਿਤਾ ਸੁਤਮੀਤ ਨਾ ਵਾਈ, ਮਾਨੂਆ ਨਾਮ ਤੇਰੇ ਸੰਗ ਸਵਾਈ, ਜੈ ਮਹਾਂ ਪਿਆਲ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਇਆ ਦਾਰੀ। ਇਸ ਗੱਲ ਦਾ ਵਿਵੇਕ ਹੋਣਾ ਚਾਹੀਦਾ।
ਤੇਰੀ ਨਾਮ ਨੇ ਸਹਾਇਤਾ ਕਰਨੀ ਔਖੀ,
ਹਰ ਕਾ ਨਾਮ ਹੁਆ ਸੰਤੋਸ਼। ਸੋ ਇਹ ਵਿਵੇਕ ਬੁੱਧੀ ਉਹਦੇ ਅੰਦਰ ਹੋਣੀ ਜ਼ਰੂਰੀ ਹੈ ਕਿ ਸੱਤ ਕੀ ਹੈ ਤੇ ਅਸੱਤ ਕੀ ਹੈ। ਜਿਸ ਤਰ੍ਹਾਂ ਹੰਸ ਦੇ ਚੁੰਝ ਦੇ ਅੰਦਰ ਇਹ ਗੁਣ ਹੈ, ਖਟਿਆਈ ਹੈ ਉਹਦੇ ਅੰਦਰ, ਦੁੱਧ ਰੱਖ ਦੋ ਉਹਦੇ ਅੰਦਰ ਤੇ ਉਹਨੇ ਚੁੰਝ ਮਾਰਨੀ ਹੈ, ਪਿੱਛੇ ਹਟ ਕੇ ਬਹਿ ਜਾਣ, ਉਹਦੇ ਬਾਅਦ ਪਾਣੀ ਅੱਡ ਹੋ ਜਾਣਾ ਤੇ ਫੁੱਟੀਆਂ ਅੱਡ ਹੋ ਜਾਣਾ, ਪਨੀਰ ਉਹਨੇ ਉਹ ਪਨੀਰ ਦਾ ਖਾ ਲੈਣਾ ਤੇ ਬਾਕੀ ਜਿਹੜਾ ਪਾਣੀ ਛੱਡ ਦੇਣਾ। ਇਸੇ ਤਰ੍ਹਾਂ ਦੇ ਨਾਲ ਸੰਸਾਰ ਦੇ ਅੰਦਰ ਜੋ ਮਾਇਕ ਪਦਾਰਥ ਨੇ, ਮਾਇਕ ਸੰਬੰਧ ਨੇ, ਇਹ ਸਾਰੇ ਅਸੱਤ ਨੇ। ਇੱਥੇ ਜੋ ਜੋਤ ਹੈ ਜਿਹਦੇ ਆਸਰੇ ਸਾਰਾ ਸੰਸਾਰ ਖੜਾ, ਉਹ ਵਾਹਿਗੁਰੂ, ਉਹ ਸੱਤ ਹੈ। ਸੋ ਇਹ ਬੁੱਧੀ ਜ਼ਰੂਰੀ ਹੈ ਗਾਹਕ ਵਾਸਤੇ। ਤੀਸਰੀ ਹੁੰਦੀ ਹੈ ਖੱਟ ਸੰਮਤੀ। ਖੱਟ ਸੰਮਤੀ ਦੇ ਵਿੱਚ ਇੱਕ ਸਮ ਹੁੰਦਾ, ਇੱਕ ਦਮ ਹੁੰਦਾ। ਸਮ ਕਹਿੰਦੇ ਨੇ ਸਾਰੇ ਉਹ ਕਰਮ ਜਿਹੜੇ ਸਰੀਰ ਦੇ ਨਾਲ ਕਰਕੇ ਚੜ੍ਹਾਈ ਕੀਤੀ ਜਾ ਸਕੇ, ਤਿਆਗ ਉਹਨਾਂ ਸਾਰੇ ਕਰਮਾਂ ਦਾ ਜਿਹੜੇ ਸਰੀਰਕ ਰੂਪ ਦੇ ਅੰਦਰ ਗਲਤ ਨੇ। ਦਮ ਉਹ ਹੈ ਕਿ ਮਨ ਦੇ ਨਾਲ, ਜਿਵੇਂ ਮਨ ਦੇ ਨਾਲ ਬੁਰਾ ਸੋਚਣਾ, ਮਨ ਦੇ ਨਾਲ ਬਹੁਤ ਸਾਰੀਆਂ ਗੱਲਾਂ ਗਲਤ ਕਰਨੀਆਂ, ਇਹ ਸਾਰੀਆਂ ਚੀਜ਼ਾਂ ਛੱਡ ਕੇ ਮਨ ਦੇ ਵਿੱਚ ਜਿਹੜੀਆਂ ਚੰਗੀਆਂ ਚੀਜ਼ਾਂ ਉਹ ਗ੍ਰਹਿਣ ਕਰਨੀਆਂ, ਇਹਨਾਂ ਨੂੰ ਸਮ ਤੇ ਦਮ ਕਹਿੰਦੇ ਨੇ। ਸਮ ਦਮ ਸ਼ਰਧਾ ਤੀਸਰੀ, ਤੀਸਰਾ ਉਹਦੇ ਅੰਦਰ ਵਿਸ਼ਵਾਸ ਹੋਣਾ ਜ਼ਰੂਰੀ ਹੈ। ਸਮਾਧਾਨ ਉਪਰਾਮ ਤੇ ਸਮਾਧਾਨ ਕਰਨ ਦੀ ਸ਼ਕਤੀ ਹੋਵੇ, ਲੱਗਦਾ ਮਨ ਦੌੜਦਾ ਉਹਨੂੰ ਫੇਰ ਲਾਵੇ, ਫੇਰ ਬਚਨ ਯਾਦ ਕਰੇ, ਤੇ ਉਪਰਾਮ ਤਾਂ ਧਾਰੇ ਸੰਸਾਰ ਦੇ ਵੱਲੋਂ ਛਤੀ ਪ੍ਰਤੀਕਸ਼ਾ ਜਾਣੀਆਂ ਭਿੰਨ ਭਿੰਨ ਇਹ ਨਾ, ਇਹਨਾਂ ਨੂੰ ਖੱਟ ਸੰਮਤੀ ਕਹਿੰਦੇ ਨੇ, ਤੇ ਸਰਦੀ ਗਰਮੀ ਔਖ ਸੌਖ ਚੱਲਣ ਦੀ ਆਦਤ। ਸੋ ਇਹ ਜ਼ਰੂਰੀ ਹੋਇਆ ਕਰਦਾ। ਚਾਰ ਨੂੰ ਬੈਰੰਗ ਸਾਜਨ ਸਾਧਨ ਕਹਿੰਦੇ ਨੇ। ਸੋ ਇਸ ਤਰ੍ਹਾਂ ਫੇਰ ਨਾਮ ਮਿਲਦਾ, ਨਾਮ ਦਾ ਅਭਿਆਸ ਜਿਹੜਾ, ਪੰਜ ਪਿਆਰੇ ਦਿੰਦੇ ਨੇ ਨਾਮ, ਮੰਤਰ ਦਿੰਦੇ ਨੇ ਗੁਰਮੰਤਰ, ਜਿਹਨੂੰ ਗੁਰਮੰਤਰ ਹੀਣ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਨ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਕੋਈ, ਇਹ ਪੰਜ ਪਿਆਰਿਆਂ ਦਾ ਦਿੱਤਾ ਹੋਇਆ ਸਫਲ ਹੁੰਦਾ। ਜਿਵੇਂ ਬਹੁਤ ਸਾਰੇ ਦਰਖਤ ਨੇ, ਬੋੜ ਹੈ, ਇਹਨੂੰ ਸਿੱਧਾ ਬੀਜ ਤੋਂ ਹੁੰਦਾ ਨੀ, ਪੰਛੀ ਦੀ ਹੀਟ ਦੇ ਵਿੱਚੋਂ ਹੋ ਕੇ ਆਵੇ ਉਹਦੇ ਮੇਧੇ ਦੀ, ਫੇਰ ਇੰਨਾ ਗਲ ਜਾਂਦਾ, ਮਾੜਾ ਜਿਹਾ ਗਿੱਲ ਮਲ ਜੇ ਉੱਥੇ ਹੀ ਹੋ ਜਾਂਦਾ। ਇਸੇ ਤਰ੍ਹਾਂ ਜਿਹੜਾ ਕਮਾਇਆ ਹੋਇਆ ਨਾਮ ਹੈ, ਜਦ ਕਮਾਏ ਹੋਏ ਹਿਰਦੇ ਚੋਂ ਕੰਨਾਂ ਦੇ ਰਾਹੀਂ ਅੰਦਰ ਜਾਂਦਾ, ਉਸ ਵੇਲੇ ਜਿਹੜਾ ਵਿਰਾਗੀ ਹਿਰਦਾ ਹੈ ਗਿੱਲਾ ਹੋਇਆ ਹੋਇਆ, ਉਹਦੇ ਚ ਉਸੇ ਵੇਲੇ ਜੜ ਫੜ ਲੈਂਦਾ, ਫੇਰ ਉਹ ਤੋਂ ਵਾਹਿਗੁਰੂ ਦਿਸਰਦਾ ਨਹੀਂ, ਨਾਮ ਜਪਣ ਉਸੇ ਵੇਲੇ ਲੱਗ ਜਾਂਦਾ। ਨੁਕਸ ਇਹ ਹੈ ਕਿ ਖੁਸ਼ਕ ਹਿਰਦਿਆਂ ਦੇ ਵਿੱਚ ਨਾਮ ਦਿੱਤਾ ਜਾਂਦਾ, ਲੋਚਾ ਉਹਨਾਂ ਨੂੰ ਹੁੰਦੀ ਨੀ, ਦੱਸਿਆ ਨਹੀਂ ਜਾਂਦਾ, ਇੰਨਾ ਹੀ ਦੱਸਦੇ ਅਮਰ ਛਕ ਲਓ, ਅਮਰ ਛਕ ਲਓ, ਅਮਰ ਛਕ ਲਓ, ਸਭ ਕੁਛ ਹੋ ਗਿਆ। ਗੁਰੂ ਸਾਹਿਬ ਕਹਿੰਦੇ ਨਾਮ ਪਿਆਰਿਓ ਐ ਨਾ ਭੁੱਲੋ, ਇਹ ਤਾਂ ਤੁਹਾਨੂੰ ਅਜੇ ਨਾਮ ਮਿਲਿਆ, ਇਹਦੀ ਕਮਾਈ ਕਰਨੀ ਹੈ, ਕਮਾਈ ਕਰਕੇ ਇਹ ਸ਼ਬਦ ਨੇ ਉਸ ਸ਼ਬਦ ਥਾਈ ਤੁਹਾਨੂੰ ਪਹੁੰਚਾਉਣਾ, ਜਿਹਨੂੰ ਆਦਿ ਸ਼ਬਦ ਕਹਿੰਦੇ, ਸ਼ਬਦ ਨੇ ਸ਼ਬਦ ਤੱਕ ਪਹੁੰਚਾਉਣਾ। ਸੋ ਇਹ ਨਾ ਗਿਆਨ ਹੋਣ ਕਰਕੇ ਪੰਜ ਪਿਆਰਿਆਂ ਨੇ ਨਾਮ ਦੇ ਤਾ, ਉੱਥੇ ਹੀ ਖੜ ਗਿਆ, ਨਾ ਕੋਈ ਕਿਸੇ ਦੀ ਯਾਦ ਨਾ ਚੇਤੇ। ਜੇ ਜਲ ਜਰੇ ਚੱਲ ਪਵੇ ਫੇਰ ਇਹ ਨਾਮ ਸਫਲ ਹੋਇਆ ਕਰਦਾ, ਕਿਉਂਕਿ ਧਰਤੀ ਸਹੀ ਮਿਲ ਗਈ। ਸੋ ਉਹਦੇ ਵਾਸਤੇ ਕੁਛ ਰਹਿਤਾਂ ਜ਼ਰੂਰੀ ਹੁੰਦੀਆਂ, ਕੁਛ ਨਿਸ਼ਚੇ ਜ਼ਰੂਰੀ ਹੁੰਦੇ ਨੇ। ਜਿੰਨਾ ਚਿਰ ਉਹ ਨਹੀਂ ਹੁੰਦੇ ਉਹਨਾਂ ਚਿਰ ਨਾਮ ਨਹੀਂ ਚੱਲਿਆ ਕਰਦਾ। ਜਿੰਨਾ ਜ਼ੋਰ ਲਾਉਂਦਾ ਲਾ ਲੈ, ਸਾਲ ਚੱਲ ਜੂ, ਦੋ ਸਾਲ, ਅਖੀਰ ਫਰਸਟ੍ਰੇਸ਼ਨ ਆ ਜਾਏਗੀ, ਕਿਉਂਕਿ ਉਹ ਰਹਿਤਾਂ ਦਾ ਧਿਆਨ ਨਹੀਂ ਦੇ ਰਿਹਾ। ਅੰਦਰਲੀਆਂ ਰਹਿਤਾਂ ਜਿੰਨਾ ਚਿਰ ਪੂਰੀਆਂ ਨਹੀਂ, ਨਾਮ ਨਾ ਜਪਿਆ ਜਾਏਗਾ, ਨਾਮ ਦੇ ਵਿੱਚ ਤਰੱਕੀ ਨਹੀਂ ਹੁੰਦੀ। ਇਹਨਾਂ ਨੂੰ ਡੰਡੇ ਕਹਿੰਦੇ ਨੇ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ, ਉਹ ਪੌੜੀ ਦੇ ਡੰਡੇ ਨੇ। ਸਭ ਤੋਂ ਪਹਿਲਾਂ ਹੁੰਦਾ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰਨਾ। ਵਾਹਿਗੁਰੂ ਦੇ ਉੱਤੇ ਕਾਹਦਾ ਵਿਸ਼ਵਾਸ ਹੈ? ਵਾਹਿਗੁਰੂ ਤਾਂ ਪਰਿਪੂਰਨ ਹੈ ਹਰ ਥਾਂ ਦੇ, ਅੰਦਰ ਵੀ ਬਾਹਰ ਵੀ। ਜੇ ਵਿਸ਼ਵਾਸ ਹੈ ਤਾਂ ਫਿਰ ਕਿਵੇਂ ਭੁੱਲ ਜਾਏਗਾ? ਉਹ ਉੱਥੋਂ ਗੱਲ ਬਣਨੀ ਸ਼ੁਰੂ ਹੋ ਗਈ। ਵਿਸ਼ਵਾਸ ਨਹੀਂ ਹੈ, ਐਵੇਂ ਹੀ ਹੈ, ਫਸ ਫਸਾ ਕੇ ਕਹਿਣ ਲੱਗ ਜਾਂਦਾ ਰੱਬ ਦਾ ਨਾਂ, ਤੇ ਉਂਝ ਵਿਸ਼ਵਾਸ ਨਹੀਂ ਵੀ ਮੇਰੇ ਨਾਲ ਹੈ, ਮੇਰੇ ਕੋਲ ਹੈ, ਮੇਰੇ ਮੈਨੂੰ ਹਰ ਵਕਤ ਦੇਖਦਾ ਹੈ। ਸੋ ਜਦ ਤੱਕ ਵਾਹਿਗੁਰੂ ਤੇ ਵਿਸ਼ਵਾਸ ਨਹੀਂ ਆਉਂਦਾ, ਉਹਨਾਂ ਚਿਰ ਲੋਚਾ ਨਹੀਂ ਲੱਗਦੀ। ਦੂਸਰਾ ਹੋਇਆ ਕਰਦਾ ਗੁਰੂ ਤੇ ਵਿਸ਼ਵਾਸ। ਗੁਰੂ ਤੇ ਪਰਮੇਸ਼ਰ ਇੱਕ ਹੈ। ਜਦ ਤੱਕ ਅਸੀਂ ਗੁਰੂ ਤੇ ਪਰਮੇਸ਼ਰ ਨੂੰ ਇੱਕ ਨਹੀਂ ਗਿਣਦੇ, ਓਨੀ ਦੇਰ ਤੱਕ ਸਾਡਾ ਨਿਹਚਾ ਅਧੂਰਾ ਹੈ। ਗੁਰੂ ਅੰਗਦ ਸਾਹਿਬ ਨੇ ਸਾਰਿਆਂ ਨੂੰ ਪੁੱਛਿਆ, ਕਹਿਣ ਲੱਗੇ ਭਾਈ ਬਾਲਾ ਜੀ, ਤੁਸੀਂ ਗੁਰੂ ਮਹਾਰਾਜ ਦੇ ਨਾਲ ਰਹੇ ਹੋ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਸੱਚੇ ਪਾਤਸ਼ਾਹ ਉਹ ਤਾਂ ਪੂਰਨ ਸੰਤ ਸੀਗੇ। ਮਹਾਰਾਜ ਨੇ ਦੇਖਿਆ, ਕਹਿਣ ਲੱਗੇ ਅੱਛਾ ਭਾਈ ਤੂੰ ਸੰਤ ਹੋਇਆ। ਬਾਬਾ ਬੁੱਢਾ ਜੀ ਤੁਸੀਂ ਕੀ ਸਮਝਦੇ ਰਹੇ? ਕਹਿਣ ਲੱਗੇ ਮਹਾਰਾਜ ਉਹ ਤਾਂ ਪੂਰਨ ਬ੍ਰਹਮ ਗਿਆਨੀ ਸੀ। ਕਹਿੰਦੇ ਅੱਛਾ ਭਾਈ ਤੁਸੀਂ ਬ੍ਰਹਮ ਗਿਆਨੀ ਹੋਏ। ਵੱਖਰਿਆਂ ਵੱਖਰੇ ਜਿੰਨੇ, ਭਾਈ ਫਕੀਰ ਸੀ, ਭਾਈ ਮਨਸੁਖ ਸੀ, ਭਾਈ ਸਧਾਰਨ ਸੀ, ਸਾਰੇ ਪ੍ਰਮੁੱਖ ਗੁਰਸਿੱਖਾਂ ਨੂੰ ਪੁੱਛਦੇ ਰਹੇ, ਆਪਣੇ ਆਪਣੇ ਜਵਾਬ ਦਿੰਦੇ, ਤੇ ਸਾਰਿਆਂ ਤੋਂ ਪਿੱਛੋਂ ਗੁਰੂ ਅੰਗਦ ਪਾਤਸ਼ਾਹ ਨੂੰ ਪੁੱਛਿਆ, ਪਾਤਸ਼ਾਹ ਅਸੀਂ ਤਾਂ ਦੱਸਤਾ, ਆਪ ਗੁਰੂ ਨਾਨਕ ਨੂੰ ਕੀ ਸਮਝਦੇ? ਉਸ ਵੇਲੇ ਆਪਦੇ ਨੇਤਰਾਂ ਚ ਭਾਵ ਦੇ ਨਾਲ ਯਾਦ ਆ ਗਿਆ। ਕਾਫੀ ਦੇਰ ਇਸ ਭਾਵ ਵਿੱਚ ਚਿਹਰੇ ਦਾ ਰੰਗ ਬਦਲ ਗਿਆ, ਇਸ ਭਾਵ ਚ ਬੈਠੇ, ਅਖੀਰ ਬੋਲੇ, ਕਹਿੰਦੇ ਪਿਆਰਿਓ, ਕਰੋੜਾਂ ਬ੍ਰਹਮੰਡਾਂ ਦਾ ਜੋ ਮਾਲਕ ਸੀ ਉਹ ਆਪ ਨਰਾਇਣ ਕਲਾ ਤਾਰ ਜਗਮੈ ਪ੍ਰਗਟੇ, ਗੁਰੂ ਨਾਨਕ ਰੂਪ ਦੇ ਵਿੱਚ ਆਪ ਪ੍ਰਗਟ ਹੋਏ ਸੀ। ਇੰਨਾ ਕਹਿ ਕੇ ਆਪ ਖਾਮੋਸ਼ ਹੋ ਗਏ। ਸਾਰਿਆਂ ਨੇ ਨਮਸਕਾਰਾਂ ਕਰਤੀਆਂ, ਪਾਤਸ਼ਾਹ ਇਸੇ ਵਾਸਤੇ ਆਪ ਦੀ ਐਡੀ ਉੱਚੀ ਪਦਵੀ ਹੋ ਗਈ ਕਿਉਂਕਿ ਆਪ ਨੇ ਤੱਤ ਬਾਤ ਸਮਝੀ ਹੈ। ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਦੇ ਬਾਰੇ ਇਸ ਤਰ੍ਹਾਂ ਆਉਂਦਾ,
ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ Thank you.
ਸਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਜੋ ਗੁਰੂ ਨਾਨਕ ਨੂੰ ਹੋਰ ਜਾਣਦੇ ਨੇ ਤੇ ਵਾਹਿਗੁਰੂ ਨੂੰ ਹੋਰ ਜਾਣਦੇ ਨੇ ਉਹ ਤਿੰਨ ਦੇ ਵਿੱਚ ਫਸ ਜਾਂਦੇ ਨੇ। ਤਿੰਨ ਆ ਗਏ ਸਾਹਮਣੇ ਵਾਹਿਗੁਰੂ ਨੂੰ, ਗੁਰੂ ਨਾਨਕ ਦੇ ਉੱਤੋਂ ਦੀ ਹੋ ਕੇ ਵਾਹਿਗੁਰੂ ਜੀ ਕਿਵੇਂ ਜਾਵਾਂਗੇ, ਉਹ ਤਾਂ ਖੜੇ ਹੀ ਰਹਿਣੇ ਨੇ। ਫਿਰ ਇਹ ਤਾਂ ਤ੍ਰਿਨਿਤੀ ਹੋ ਗਈ, ਅਦਵੈਤ ਸਿਧਾਂਤਾ ਨਾ ਹੋਇਆ। ਸੋ ਗੁਰੂ ਤੇ ਗੋਬਿੰਦ ਵਿੱਚ ਕੋਈ ਫਰਕ ਨਹੀਂ। ਜਿਨ੍ਹਾਂ ਦੇ ਨੇਤਰ ਖੁੱਲੇ ਨੇ ਉਹਨਾਂ ਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਨਾਲ ਅਨੁਭਵ ਹੈ। ਵੇ ਦੋ ਨਹੀਂ ਹੁੰਦੇ, ਗੁਰੂ ਤਾਂ ਪਰਮੇਸ਼ਰ ਦਾ ਸਾਕਾਰ ਰੂਪ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਜਿੰਨਾ ਜਦ ਤੱਕ ਇਹ ਨੇਚਾ ਨਹੀਂ ਪੈਦਾ ਹੁੰਦਾ, ਗੁਰੂ ਨੂੰ ਤਨ ਮਨ ਧਨ ਕਿਵੇਂ ਦੇਵੇਗਾ, ਆਪਣੇ ਕੋਲ ਰੱਖੇਗਾ। ਕੁਰਬਾਨੀ ਨਹੀਂ ਕਰ ਸਕਦਾ, ਸੁਪਰੀਮ ਸੈਕਰੀਫਾਈਸ ਨਹੀਂ ਦੇ ਸਕਦਾ। ਸੋ ਇਸ ਤਰ੍ਹਾਂ ਦੇ ਭਰੋਸੇ ਹੁੰਦੇ ਬਹੁਤ ਸਾਰੇ, ਕਿਉਂਕਿ ਹੁਣ ਸਾਧ ਜੀ ਸਮਾਂ ਜਾਤ ਨਹੀਂ ਦਿੰਦਾ। ਸੰਗਤਾਂ ਦੂਰ ਤੋਂ ਆਉਂਦੀਆਂ, ਦੂਰ ਤੋਂ ਜਾਂਦੀਆਂ। ਮੈਥੇ ਤਾਂ ਚਾਹੇ 4 ਘੰਟੇ ਕਰਾਈ ਜਾਓ, ਚਾਹੇ 5 ਕਰਾਈ ਜਾਓ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਪਰ ਤੁਹਾਡਾ ਸਮਾਂ ਬੜਾ ਕੀਮਤੀ ਹੈ, ਸੋ ਇਸ ਕਰਕੇ ਜਾਣਾ ਆਉਣਾ ਪੈਂਦਾ ਹੈ। ਕੱਲ੍ਹ ਨੂੰ ਸਹੀ ਮਹਾਰਾਜ ਨੇ ਸਮਾਂ ਆਪਾਂ ਨੂੰ ਬਖਸ਼ਿਆ, ਫਿਰ ਇਕੱਠੇ ਹੋਵਾਂਗੇ ਅਤੇ ਇਸ ਗੱਲ ਦੇ ਉੱਤੇ ਵਿਚਾਰ ਕਰਾਂਗੇ। ਦੂਸਰੀ ਇੱਕ ਬੇਨਤੀ ਹੈ, ਉਹ ਧਿਆਨ ਦੇ ਨਾਲ ਸਾਰੇ ਸਰਵਣ ਕਰੇ। ਉਹ ਇਹ ਹੈ ਕਿ ਮੈਂ ਪੰਜਾਬ ਵਿੱਚ ਸੀ, ਉੱਥੇ ਮੈਨੂੰ ਖਬਰ ਲੱਗੀ ਕਿ ਪਰਮਿੰਦਰ ਸਿੰਘ ਪੈਗੰਬਰਪੁਰ ਵਾਲੇ ਸੰਸਾਰ ਤੋਂ ਵਿਛੋੜਾ ਦੇ ਗਏ ਅਤੇ ਬੜਾ ਮਨ ਵਿੱਚ ਦੁੱਖ ਆਇਆ, ਕਿਉਂਕਿ ਉਹਨਾਂ ਦੇ ਬਾਰੇ ਜਦ ਮੈਂ ਸੁਣਦਾ ਸੀ, ਇੱਥੋਂ ਜਾਂਦੇ ਸੀ ਜਿੰਨੇ ਪ੍ਰੇਮੀ, ਉਹ ਬਹੁਤ ਚੰਗੇ ਸ਼ਰਧਾ ਦੇ ਸ਼ਬਦ ਦੱਸਦੇ ਸੀ ਵੀ ਜੀ ਇੰਨੇ ਚੰਗੇ ਨੇ, ਮਾੜਾ ਜਿਹਾ ਦੁੱਖ ਹੋਵੇ ਨਾਲ ਤੁਰ ਪੈਂਦੇ ਨੇ, ਗਰੀਬ ਦੀ ਅਮੀਰ ਦੀ ਇੱਕੋ ਜਿਹਾ ਨਾਲ ਰਹਿੰਦੇ ਨੇ, ਕੋਈ ਪੱਖਪਾਤ ਨਹੀਂ ਕਰਦੇ। ਸੋ ਇਹ ਬਹੁਤ ਥੋੜੇ ਬੰਦੇ ਹੁੰਦੇ ਨੇ ਸੰਸਾਰ 'ਚ ਜਿਨ੍ਹਾਂ ਦੇ ਵਾਹਿਗੁਰੂ ਨੇ ਜਿਨ੍ਹਾਂ ਨੂੰ ਇਹ ਜਿਹੀਆਂ ਖਾਸੀਅਤਾਂ ਬਖਸ਼ੀਆਂ ਹੁੰਦੀਆਂ ਨੇ, ਜਨਤਾ ਦਾ ਕੰਮ ਕਰਦੇ ਹਾਂ। ਕਿਉਂਕਿ ਜਦੋਂ ਅਸੀਂ ਸੰਸਾਰੀ ਜੀਵਨ ਬਤੀਤ ਕਰਦੇ ਹਾਂ ਉਸ ਵੇਲੇ ਸਾਨੂੰ ਸੋਹਣੇ ਸੰਸਾਰੀ ਆਸਰੇ ਦੀ ਵੀ ਲੋੜ ਪੈ ਜਾਂਦੀ ਹੈ। ਵਾਹਿਗੁਰੂ ਦਾ ਆਸਰਾ ਤਾਂ ਹੈ ਹੀ, ਲੇਕਿਨ ਸੰਸਾਰ ਦੇ ਵਿੱਚ ਉਹ ਵੀ ਵਾਹਿਗੁਰੂ ਵੱਸਦਾ ਉਹਨਾਂ ਦੇ ਅੰਦਰ, ਉਹ ਪਰਮੇਸ਼ਰ ਦਾ ਹੀ ਆਸਰਾ ਹੋਇਆ ਕਰਦਾ। ਸੋ ਉਹਨਾਂ ਦਾ ਇਸ ਉਮਰ ਦੇ ਵਿੱਚ ਇੰਨਾ ਉੱਚਾ ਥਾਂ ਪ੍ਰਾਪਤ ਕਰ ਲੈਣਾ ਕਿ ਹਿਰਦਿਆਂ ਦੇ ਵਿੱਚ ਸਮਾ ਗਏ ਸਾਰਿਆਂ ਨੂੰ, ਉੱਥੇ ਮੇਰੇ ਮਨ ਵਿੱਚ ਵੀ ਬੜੀ ਉਹਨਾਂ ਦੀ ਕਦਰ, ਗਿਆਨੀ ਹਰਿੰਦਰ ਸਿੰਘ ਅਤੇ ਇਹਨਾਂ ਦੀ, ਹੋਰ ਵੀ ਪ੍ਰੇਮੀ ਜਿਹੜੇ ਲੰਘੇ ਸਰਦਾਰ ਚੰਚਲ ਸਿੰਘ, ਉਹਨਾਂ ਸਾਰਿਆਂ ਦਾ ਸਤਿਕਾਰ ਸੀ। ਕਿਉਂਕਿ ਉਹ ਸਿੱਖ ਕੌਮ ਦਾ ਵੀ ਅਤੇ ਦੂਜਿਆਂ ਦਾ ਵੀ ਇੱਕ ਸਰਮਾਇਆ ਸੀ। ਸੋ ਉਹਨਾਂ ਦੇ ਜਾਣ ਦੇ ਨਾਲ ਮੇਰੇ ਮਨ ਵਿੱਚ ਵਾਰ ਵਾਰ ਇਹ ਖਿਆਲ ਆਵੇ, ਆ ਤਾਂ ਮੈਂ ਸਕਦਾ ਨਹੀਂ ਕਿਉਂਕਿ ਸਫ਼ਰ ਹੁਣ ਮੈਨੂੰ ਬੜਾ ਔਖਾ ਲੱਗਦਾ। ਮੇਰੇ ਮਨ ਵਿੱਚ ਸੀ ਜਿਸ ਦਿਨ ਜਾਵਾਂਗੇ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਪਿਆਰਿਓ ਜਿਹੜੇ ਸਾਡੇ ਵਾਸਤੇ ਜਿਉਂਦੇ ਰਹੇ ਨੇ, ਆਪਣਾ ਵੀ ਫਰਜ਼ ਬਣਦਾ ਕਿ ਮਨ ਚਿੱਤ ਲਾ ਕੇ ਅਰਦਾਸ ਕਰੀਏ ਕਿ ਪਾਤਸ਼ਾਹ ਉਹਨਾਂ ਨੂੰ ਆਪਣੇ ਸੋਹਣੀ ਕੋਈ ਥਾਂ ਦੇ, ਆ ਕਿਰਪਾ ਕਰ ਆਪ। ਸੋ ਪਰਿਵਾਰ ਦੇ ਉੱਤੇ ਵੀ ਕਿਰਪਾ ਹੋਵੇ ਅਤੇ ਇਹਨਾਂ ਦੇ ਮਨ ਵਿੱਚ ਇੰਨੀ ਸੱਟ ਲੱਗੀ ਹੈ, ਜਦ ਸਾਡੇ ਮਨਾਂ 'ਤੇ ਲੱਗਦੀ ਹੈ ਤਾਂ ਪਰਿਵਾਰ ਦੇ ਵਾਸਤੇ ਤਾਂ ਬਹੁਤ ਵੱਡੀ ਬਾਤ ਹੈ। ਸਾਰਿਆਂ ਦੇ ਸਾਂਝੇ ਵਿਅਕਤੀ ਸੀਗੇ। ਸੋ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਅਰਦਾਸ ਵੇਲੇ ਮਨ ਚਿੱਤ ਇਕਾਗਰ ਕਰਕੇ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦੇ ਬਾਰੇ ਗੁਰੂ ਮਹਾਰਾਜ ਕੋਲ ਬੇਨਤੀ ਕਰਿਓ, ਤਾਂ ਕਿ ਜੇ ਅਸੀਂ ਹੋਰ ਕੁਛ ਨਹੀਂ ਕਰ ਸਕਦੇ ਤਾਂ ਆਪਣੀਆਂ ਸ਼ੁਭ ਭਾਵਨਾਵਾਂ ਅਤੇ ਸ਼ੁਭ ਖਿਆਲ ਉਹਨਾਂ ਦੇ ਅਰਪਣ ਕਰਕੇ। ਆਤਮਾ ਮਰਦੀ ਨਹੀਂ ਹੁੰਦੀ, ਆਤਮਾ ਜਿਉਂਦੀ ਰਹਿੰਦੀ ਹੈ ਸਵੇ, ਉਹ ਮਰਨ ਵਾਲੀ ਚੀਜ਼ ਹੀ ਨਹੀਂ ਹੈ, ਇਹ ਜੀਰਾ ਜਿਹੜਾ ਹੈ ਇਹ ਕਦੇ ਨਹੀਂ ਮਰਦਾ। ਸੋ ਜੇ ਸਾਡੇ ਜਿਉਂਦਿਆਂ ਜਿਉਂਦਿਆਂ ਦੇ ਸਾਥੀ ਰਹੇ ਨੇ ਤਾਂ ਸੰਸਾਰ ਛੱਡਣ ਤੋਂ ਬਾਅਦ ਵੀ ਸਾਨੂੰ ਉਹਨਾਂ ਦਾ ਸਾਥ ਨਿਭਾਉਣਾ ਚਾਹੀਦਾ। ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ 'ਚ ਬੋਲੋ ਅਤੇ ਆਪਣਾ ਵਸਣਾ ਪਵਿੱਤਰ ਕਰੋ, ਅਰਦਾਸ ਦੇ ਵਿੱਚ ਸਾਰੇ ਸ਼ਾਮਿਲ ਹੋਣ ਦਾ ਯਤਨ ਕਰੋ। ਬੋਲੋਗੇ ਤੁਸੀਂ ਕੁਛ? ਬੋਲਿਓ 2 ਮਿੰਟ ਤੋਂ ਸਾਰੇ ਆਨੰਦ ਸਾਹਿਬ 'ਚ ਬੋਲੋ।
ਰਾਮਕਲੀ ਮਹਲਾ ਤੀਜਾ ਨੰਦ
آپ گیانی رندر سنگھ جی جڑے میں جڑا اتنے رہا بہت سارا انہوں نے ساتھ دیتا ہے تو میں جو بینتی کرتا سی کہ جو بندے سیوا کرتے ہیں سنسار کی بہت گھٹ ہونے کر کے دوبارہ بنائے بھی جانے بھی سینکڑے بندے ایک بندہ نہیں پیدا کرتا گرو دسویں پاتشاہ نے بےنتی کی سی کہ سچے پاتشاہ چمکاؤ صاحب کے وچ شہیدی دین کا تلنا نہ کرو ہزار سکھ کٹھے ہو کے ایک گرو گوبند سنگھ نہیں بنا سکتے تھی سارے ورگے ہزار ہی پیدا کر سکتے سنسار کے اندر بڑی محنت کے نال